ਸਤਸੰਗ ਜੀ ਸੁਣੀ ਹੈ। ਆਪ ਜੀ ਦੇ ਜੋਤੀ ਜੋਤ ਸੌਣ ਦਾ ਸਮਾਉਣ ਦਾ ਪ੍ਰਸੰਗ ਵੀ ਵਿਚਾਰ ਚੁੱਕੇ ਹਾਂ। ਜਿਸ ਪ੍ਰਕਾਰ ਅੱਗੇ ਸਤਸੰਗ ਜੀ ਅਗਲੇ ਇਤਿਹਾਸ ਦੇ ਅੰਦਰ ਕੁਝ ਗੁਰੂ ਘਰ ਦੇ ਬ੍ਰਹਮ ਗਿਆਨੀ ਸਿੱਖ ਹਨ, ਭਾਈ ਭਗਤੂ ਜੀ, ਭਾਈ ਫੇਰੂ ਜੀ ਜੈਸੇ, ਉਹਨਾਂ ਦਾ ਇਸ ਇਤਿਹਾਸ ਵਿੱਚ ਪ੍ਰਸੰਗ ਆ ਰਿਹਾ ਹੈ। ਆਪ ਬਿਰਤੀਆਂ ਨੂੰ ਇਕਾਗਰ ਕਰੋ। ਜਿਸ ਪ੍ਰਕਾਰ ਛੇਵੇਂ ਪਾਤਸ਼ਾਹ ਸੱਚਖੰਡ ਨੂੰ ਜਾਣ ਵੇਲੇ ਜੋ ਜੋ ਪਰਿਵਾਰ ਨੂੰ ਹੁਕਮ ਕਰ ਗਏ ਸੀ ਉਹ ਸਤ ਕਰਕੇ ਸਾਰਿਆਂ ਨੇ ਮੰਨਿਆ, ਸਿੱਖਾਂ ਨੇ ਵੀ। ਮਾਤਾ ਨਾਨਕੀ ਜੀ ਬਾਬੇ ਬਕਾਲੇ ਪਹੁੰਚ ਚੁੱਕੀ ਆ ਮਾਤਾ ਗੁਜਰੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਲੈ ਕੇ। ਇਸੇ ਤਰ੍ਹਾਂ ਥਾਂ ਥਾਂ 'ਤੇ ਸਿੱਖ ਸਤ ਸੰਗਤ ਜੀ ਪਹੁੰਚ ਗਏ ਹਨ ਆਪੋ ਆਪਣੇ ਟਿਕਾਣਿਆਂ 'ਤੇ। ਭਾਈ ਭਾਨਾ ਜੀ, ਬਾਬਾ ਬੁੱਢਾ ਜੀ ਦੇ ਸਾਹਿਬਜ਼ਾਦੇ, ਇਹਨਾਂ ਨੂੰ ਹੁਕਮ ਹੈ ਕਿ ਤੁਸੀਂ ਆਪਣੇ ਪੁੱਤਰ ਨੂੰ ਗੁਰੂ ਹਰਿ ਰਾਏ ਸਾਹਿਬ ਦੀ ਚਰਨੀ ਪਾ ਕੇ ਤੁਸੀਂ ਵੀ ਆ ਜਾਓ ਸੱਚਖੰਡ ਨੂੰ, ਆਜੂ ਥੋੜ੍ਹੀ ਥੋੜ੍ਹੀ ਹੋਈ ਰਹਿ ਰਹੀ ਹੈ। ਜਿਸ ਪ੍ਰਕਾਰ ਸਤਿ ਮਾਤਾ ਮਰਵਾਹੀ ਜੀ ਜੋ ਸੂਰਜ ਬਲ ਦੇ ਮਾਤਾ ਹਨ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੂਸਰੇ ਮਹਿਲ ਉਹ ਵੀ ਸਮਾ ਰਹੇ ਨੇ। ਇਹ ਕਥਾ ਸਤਸੰਗਤ ਜੀ ਆ ਰਹੀ ਹੈ। ਆਪ ਬਿਰਤੀਆਂ ਨੂੰ ਇਕਾਗਰ ਕਰੋ। ਜਿਸ ਪ੍ਰਕਾਰ ਸਤਸੰਗਤ ਜੀ ਆਪਾਂ ਜੀਵਨ ਸਫਰਾ ਕਰੀਏ ਕਥਾ ਸੁਣ ਕੇ।
ਦੋਹਰਾ ਸਾਹਿਬ ਪਾਣੇ ਨਰ ਪਠਿਓ।
ਭਾਈ ਭਾਨਾ ਜੀ ਨੇ ਰਮਦਾਸ ਨਗਰ ਨੂੰ ਇੱਕ ਸਿੱਖ ਭੇਜਿਆ,
ਆਪਣਾ ਪੁੱਤਰ ਹਕਾਰ,
ਆਪਣੇ ਪੁੱਤਰ ਸਰਵਣ ਨੂੰ ਬੁਲਾਇਆ ਉੱਥੋਂ ਮਾਝੇ ਚੋਂ।
ਸਰਵਣ ਨਾਮ ਤਿਸਕੋ ਹੈ,
ਗੁਰਸਿੱਖੋ ਉਹਦਾ ਨਾਂ ਸਰਵਣ ਸੀ।
ਬ੍ਰਿਧ ਕੇ ਬੰਸ ਵਧਾਰ,
ਬਾਬਾ ਬੁੱਢਾ ਜੀ ਦਾ ਸਤਸੰਗ ਜੀ ਪੋਤਰਾ ਸਮਝੋ।
ਚੌਪਈ ਕੀਰਤਪੁਰ ਮੈਂ ਸੋ ਚੱਲ ਆਇਓ,
ਕੀਰਤਪੁਰ ਸਾਹਿਬ ਜਦੋਂ ਭਾਈ ਸਰਵਣ ਜੀ ਆਏ ਚੱਲ ਕੇ,
ਗੁਰ ਜਸ ਭਲੇ ਭਾਕ ਸਮਝਾਇਓ।
ਗੁਰੂ ਸਾਹਿਬ ਦਾ ਜਸ ਚੰਗੀ ਤਰ੍ਹਾਂ ਭਾਈ ਭਾਨੇ ਨੇ ਆਪਣੇ ਪੁੱਤਰ ਨੂੰ ਸਤਸੰਗਤ ਜੀ ਮੁੱਖੋਂ ਉਚਾਰ ਕੇ ਦੱਸਿਆ ਕਿ ਜੋ ਸੰਸਾਰ ਵਿੱਚ ਤੂੰ ਲਾਭ ਖੱਟਣਾ ਹੈ ਤਾਂ ਗੁਰੂ ਕੀ ਸ਼ਰਨ ਵਿੱਚ ਹੀ ਹੈ। ਸੱਤਵੇਂ ਪਾਤਸ਼ਾਹ ਦੀ ਮਹਿਮਾ ਕੀਤੀ,
ਸ੍ਰੀ ਹਰਿ ਰਾਏ ਬਾਹੋਂ ਪਕੜਾਈ,
ਨਾਲ ਹੀ ਭਾਈ ਭਾਨੇ ਨੇ ਆਪਣੇ ਪੁੱਤਰ ਸਰਵਣ ਦੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਬਾਂਹ ਪਕੜਾ ਦਿੱਤੀ।
ਆਪਣੇ ਨਿਕਟ ਰੱਖੋ ਸੁਖਦਾਈ,
ਇਹ ਮਹਾਰਾਜ ਮੇਰੇ ਪੁੱਤ ਨੂੰ ਆਪਦੇ ਕੋਲ ਰੱਖਿਓ।
ਆਪ ਕਰੀ ਭਾਨੇ ਪਗ ਨਮੋ,
ਆਪ ਮੱਥਾ ਟੇਕ ਦਿੱਤਾ ਭਾਈ ਭਾਨੇ ਨੇ ਮਹਾਰਾਜ ਦੇ ਚਰਨਾਂ ਤੇ।
ਗੁਰ ਤੇ ਵਿਦਾ ਹੋਏ ਤੇ ਸਮਾਂ,
ਕੀਰਤਪੁਰ ਸਾਹਿਬ ਤੋਂ ਵਿਦਿਆ ਹੋ ਗਿਆ ਆਪਣੇ ਰਮਦਾਸ ਨਗਰ ਨੂੰ,
ਪਹੁੰਚੋ ਆਪਣ ਗ੍ਰਾਮ ਰਮਦਾਸ,
ਰਮਦਾਸ ਨਗਰ ਚ ਪਹੁੰਚ ਗਿਆ ਹੈ।
ਕੇਤਕ ਸਮਾਂ ਸਦਨ ਮੈਂ ਬਾਸ,
ਜਿਤਨੇ ਸਤ ਸੰਗਤ ਜੀ ਦਿਨ ਰਹਿੰਦੇ ਸੀ ਆਜੂ ਦੇ ਪੂਰੇ ਕਰਕੇ ਆਪਣੇ ਨਗਰ ਵਿੱਚ,
ਤਨਕੋ ਤਿਆਗ ਗੁਰੂ ਪਰ ਗਏ,
ਆਪਣੇ ਸਰੀਰ ਨੂੰ ਤਿਆਗ ਕੇ ਗੁਰਪੁਰੀ ਨੂੰ ਲੰਘ ਗਏ, ਸਦਾ ਵਾਸਤੇ ਮੁਕਤ ਹੋ ਗਏ ਭਾਈ ਭਾਨਾ ਜੀ।
ਬ੍ਰਹਮ ਗਿਆਨ ਕੋ ਜੇ ਸੁਖ ਪਇਓ,
ਜਿਨ੍ਹਾਂ ਨੂੰ ਭਾਈ ਬ੍ਰਹਮ ਗਿਆਨ ਦਾ ਆਨੰਦ ਪ੍ਰਾਪਤ ਹੋਇਆ।
ਕੀਰਤਪੁਰ ਮੈਂ ਸ੍ਰੀ ਹਰਿ ਰਾਏ,
ਇੱਧਰ ਸੁਣੋ ਖਾਲਸਾ ਜੀ, ਕੀਰਤਪੁਰ ਸਾਹਿਬ ਵਿੱਚ ਗੁਰੂ ਹਰਿ ਰਾਏ ਸਾਹਿਬ ਜੀ ਪ੍ਰਕਾਸ਼ ਰਹੇ ਨੇ।
ਰਹੇ ਬਿਰਾਜਤ ਗੁਰਤਾ ਪਾਏ,
ਗੁਰਤਾ ਗੱਦੀ ਪ੍ਰਾਪਤ ਕਰਕੇ ਸੱਤਵੇਂ ਰਥ ਦੇ ਉੱਤੇ ਬਿਰਾਜ ਰਹੇ ਨੇ।
ਸੂਰਜ ਮਲ ਰਹੇ ਨਿਕਟ ਸਦੀਵਾ,
ਸੂਰਜ ਮੱਲ ਭਾਵੇਂ ਆਪ ਜੀ ਦਾ ਚਾਚਾ ਲੱਗਦਾ ਹੈ, ਬਹੁਤ ਹੀ ਸਤਿਕਾਰ ਕਰਦੇ ਨੇ ਇਸ ਦਾ, ਸਤਿਗੁਰਾਂ ਦੇ ਗੁਰੂ ਹਰਿ ਰਾਏ ਸਾਹਿਬ ਜੀ ਦੇ ਪਾਸ ਰਹਿੰਦਾ ਹੈ।
ਕਹਿ ਪਿਤਾ ਕੇ ਕਰਮਨ ਨੀਵਾ,
ਮਨ ਨੀਵਾ ਕਰਕੇ ਮਨ ਵਿੱਚ ਈਰਖਾ ਨਹੀਂ ਕਿ ਭਤੀਜੇ ਨੇ ਕਿਉਂ ਗੁਰਤਾ ਗੱਦੀ ਪ੍ਰਾਪਤ ਕੀਤੀ ਹੈ, ਬਹੁਤ ਹੀ ਮਨ ਨੀਵਾ ਕਰਕੇ ਸਿੱਖੀ ਧਾਰ ਕੇ ਸਤਸੰਗ ਜੀ ਸੂਰਜ ਮੱਲ ਜੀ ਰਹੇ।
ਕੇਤਕ ਮਾਸ ਬਤੀਤੇ ਜਵੇ,
ਜੋ ਕਿਤਨੇ ਕਮੀਨੇ ਬਤੀਤ ਹੋਏ,
ਮਰਵਾਹੀ ਤਨ ਤਿਆਗੋ ਤਵੇ,
ਸਤਸੰਗ ਜੀ ਆਖੋ ਵਾਹਿਗੁਰੂ। ਉਸ ਵੇਲੇ ਮਾਤਾ ਮਰਵਾਹੀ ਜੀ ਨੇ ਵੀ ਸਰੀਰ ਤਿਆਗ ਦਿੱਤਾ। ਗੁਰੂ ਕੇ ਤਿੰਨ ਮਹਿਲ ਹਨ, ਇੱਕ ਮਰਵਾਹੀ ਜੀ, ਇਹਨਾਂ ਤੋਂ ਵੱਡੇ ਸਤਸੰਗ ਜੀ ਮਾਤਾ ਦਮੋਦਰੀ ਜੀ ਜਿਹੜੇ ਮੋਗੇ ਦੇ ਪਰਲੇ ਪਾਸੇ ਭਾਈ ਕੀ ਡੋਲੀ ਹੈ ਉੱਥੇ ਸਮਾਏ ਨੇ ਆਪਣੀ ਭੈਣ ਕੋਲੇ। ਰਾਮੋ ਸਾਈਂ ਦਾ ਸਤਸੰਗਤ ਜੀ ਜਿੱਥੇ ਸਨ ਉੱਥੇ ਮਾਤਾ ਦਮੋਦਰੀ ਜੀ ਸਮਾ ਗਏ ਸੀ, ਬਾਬਾ ਗੁਰਦੁੱਤਾ ਜੀ ਦੇ ਮਾਤਾ। ਇਹ ਸੂਰਜ ਮੱਲ ਅਤੇ ਅਣੀ ਰਾਏ ਦੇ ਮਾਤਾ ਜੀ ਹਨ, ਮਾਤਾ ਮਰਵਾਹੀ ਜੀ। ਇਹ ਸਮਾ ਗਏ, ਆ ਗਿਆ ਸਮਾਂ ਇਹਨਾਂ ਦਾ।
ਜਥਾ ਯੋਗ ਤਹਿ ਕੋ ਸੰਸਕਾਰ,
ਜੈਸੇ ਯੋਗ ਸੀ ਦਸਮ ਛੇਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਮਾਤਾ ਮਰਵਾਹੀ ਜੀ ਸਮਾਏ ਤੇ ਸੰਸਕਾਰ ਕੀਤਾ ਇਹਨਾਂ ਦਾ,
ਕਰਮ ਕਰਾਏ ਪੁੱਤਰ ਤਬ ਸਾਰਾ,
ਜਿਸ ਤਰ੍ਹਾਂ ਮਰਜਾਦਾ ਸੀ ਗੁਰੂ ਘਰ ਦੀ, ਭੋਗ ਵਗੈਰਾ ਪਾਇਆ ਸੂਰਜ ਮੱਲ ਨੇ,
ਦੀਨ ਸਦਾਨ ਅਦਕ ਤਿਸ ਕਾਲਾ,
ਗਰੀਬਾਂ ਨੂੰ ਬਹੁਤ ਦਾਨ ਦਿੱਤਾ ਮਾਤਾ ਜੀ ਦੇ ਚਲਾਣੇ ਤੋਂ ਬਾਅਦ,
ਸਾਧ ਦਿਜਨ ਤ੍ਰਿਪਤਾਵਤ ਜਾਲਾ,
ਸਾਧੂਆਂ ਨੂੰ ਬ੍ਰਾਹਮਣਾਂ ਨੂੰ ਬਹੁਤ ਤ੍ਰਿਪਤੀ ਕੀਤੀ,
ਜਿਹਨੇ ਆਏ ਸਿੱਖ ਅਮਸੰਦ,
ਦਸ ਛੇਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਵਾਲੇ ਵੇਲੇ ਜਿਹੜੇ ਕੁਛ ਮਸੰਦ ਦੂਰ ਰਹਿਣ ਵਾਲੇ ਕੁਝ ਸਿੱਖ ਨਹੀਂ ਸੀ ਆਏ ਸਮੇਂ ਤੇ,
ਪੁਨਸਦ ਸੁਣ ਸ੍ਰੀ ਹਰਗੋਬਿੰਦ,
ਜਿਉਂ ਜਿਉਂ ਉਹਨਾਂ ਨੂੰ ਪਤਾ ਲੱਗਦਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਸਮਾ ਗਏ, ਉਹਨਾਂ ਦੇ ਸਿੰਘਾਸਣ ਤੇ ਇਸ ਵੇਲੇ ਸੱਤਵੇਂ ਪਾਤਸ਼ਾਹ ਹਨ, ਉਹ ਵੀ ਆ ਰਹੇ ਨੇ,
ਕੇਤਕ ਸੰਮਤ ਮਹਿ ਚੱਲ ਆਵਤ,
ਕਈਆਂ ਦਾ ਤਾਂ ਨਜਮ ਸੀ ਸਾਲ ਬਾਅਦ ਦਰਸ਼ਨ ਕਰਨੇ ਗੁਰੂ ਕੇ,
ਅਸ਼ਟ ਮਾਸ ਮਹਿ ਗੋਦਰ ਸਾਵਤ,
ਕਈ ਛੇ ਮਹੀਨੇ ਆ ਕੇ ਦਰਸ਼ਨ ਕਰਦੇ,
ਸੋ ਸਭ ਲਏ ਕੋਰਨ ਆਏ,
ਸਾਰੇ ਸਤਸੰਗ ਜੀ ਰਿਕਤ ਪਾਨ ਦਰਸੇ ਨਹੀਂ, ਕਦੇ ਵੀ ਖਾਲੀ ਹੱਥ ਦਰਸ਼ਨ ਨਾ ਕਰੇ ਮਹਾਰਾਜ ਸਾਹਿਬ ਜੀ ਦਾ ਸਤਸੰਗ ਜੀ, ਇਹ ਨਿਯਮ ਹੈ ਧਰਮ ਸ਼ਾਸਤਰ ਦੇ ਅੰਦਰ ਲਿਖਿਆ ਹੋਇਆ, ਸਾਰੇ ਭੇਟਾ ਪ੍ਰੇਮ ਲੈ ਕੇ ਆਉਂਦੇ ਨੇ,
ਭਗਤੂ ਬੈਲੋ ਸਿੱਖ ਸਮਦਾਏ,
ਸਤਸੰਗਤ ਜੀ ਜੰਗਲ ਦੇ ਇਲਾਕੇ 'ਚ ਭਾਈ ਭਗਤੂ ਚੌਥੇ ਪਾਤਸ਼ਾਹ ਦੇ ਵਰਨਾ ਪੈਦਾ ਹੋਇਆ ਹੋਇਆ, ਭਾਈ ਬੈਲੋ ਆਦਿਕ ਇਹ ਜੇ ਸਿੱਖ ਹਨ ਪੁਰਾਣੇ,
ਨਿਜ ਨਿਜ ਸੰਗਤ ਕੋ ਸੰਗ ਲਿਆਏ,
ਉਹ ਵੀ ਨਾਲ ਸੰਗਤਾਂ ਨੂੰ ਲੈ ਕੇ ਆਏ, ਬ੍ਰਹਮ ਗਿਆਨੀ ਹਨ ਇਹ ਸਿੱਖ,
ਪੂਜੇ ਚਰਨ ਗੁਰੂ ਹਰ ਰਾਏ,
ਗੁਰੂ ਹਰ ਰਾਜ ਸਾਹਿਬ ਦੇ ਚਰਨ ਉਸੇ ਤਰ੍ਹਾਂ ਹੀ ਭਾਵਨਾ ਨਾਲ ਪੂਜੇ ਆ ਕੇ ਜਿਵੇਂ ਛੇਵੇਂ ਪਾਤਸ਼ਾਹ ਨੂੰ ਮੰਨਦੇ ਸੀ,
ਵਿਸਾਖੀ ਅਰ ਦੀਪ ਕਮਾਲਾ,
ਵਿਸਾਖੀ ਦਾ ਪੁਰਬ ਆ ਜਾਂਦਾ, ਦੀਪ ਮਾਲਾ ਆ ਜਾਂਦੀ,
ਮਾਨ ਮਿਲੇ ਕੀਰਤ ਪੁਰ ਜਾਲਾ,
ਬਹੁਤ ਸਾਰੇ ਜੋੜ ਮੇਲੇ ਤੇ ਸਿੱਖ ਆ ਕੇ ਇਕੱਠੇ ਹੁੰਦੇ,
ਮਨੋ ਕਾਮਨਾ ਚਾਹੇ ਸੋ ਪਾਵੇ,
ਜੋ ਮਨੋ ਕਾਮਨਾ ਸਿੱਖਾਂ ਦੀਆਂ ਹੁੰਦੀਆਂ ਸਾਰੀਆਂ ਪ੍ਰਾਪਤ ਹੁੰਦੀਆਂ,
ਪਰਮਾਤ ਕਾਮਲ ਦਰਸਾਵੇ,
ਸਾਰੇ ਸਤਸੰਗ ਜੀ ਆ ਕੇ ਪਰਖਦੇ ਕਿ ਪੂਰਨ ਕਰਾਮਾਤ ਦੇ ਸਹਿਤ ਹਨ ਸੱਚੇ ਪਾਤਸ਼ਾਹ, ਉਹੀ ਜੋਤ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਆਲੀ, ਗੁਰੂ ਹਰ ਰਾਏ ਸਾਹਿਬ ਚ
ਸੂਰਜ ਮਲ ਪ੍ਰਾਪਤ ਸੁਖ ਰਾਸਾ,
ਸੂਰਜ ਮਲ ਨੂੰ ਵੀ ਬਹੁਤ ਸੁਖ ਪ੍ਰਾਪਤ ਹੋ ਰਿਹਾ ਹੈ,
ਬੈਠੇ ਨਿਕਸ ਭਤੀਜੇ ਪਾਸਾ,
ਭਤੀਜੇ ਨੂੰ ਸਤਸੰਗ ਜੀ ਭਤੀਜਾ ਨਹੀਂ ਸਮਝਦੇ, ਉਹ ਗੁਰੂ ਨਾਨਕ ਦੇਵ ਜੀ ਜੋਤ ਸਮਝਦੇ ਨੇ, ਸਤਸੰਗ ਜੀ ਸੂਰਜ ਮੱਲ ਜੀ ਕੋਲੇ ਬੈਠਦੇ ਨੇ ਦੀਵਾਨ ਵਿੱਚ ਨੀਵੇਂ ਥਾਂ,
ਚਾਹੇ ਸੋ ਪਾਵੇ ਵਸਤ ਮਹਾਨਾ,
ਜੋ ਵਸਤੂ ਲੋੜ ਹੁੰਦੀ ਆ ਉਹ ਪ੍ਰਾਪਤ ਕਰਦੇ ਨੇ ਸੂਰਜ ਮੱਲ,
ਮਿਲਿਓ ਕਰਦੇ ਆਪਣੀ ਗੁਜਰਾਨਾ,
ਮਿਲ ਕਰਕੇ ਆਪਣਾ ਗੁਜ਼ਾਰਾ ਕਰਦੇ ਪਰਿਵਾਰਾਂ ਚ,
ਜਿਵੇਂ ਸ੍ਰੀ ਹਰਗੋਬਿੰਦ ਟਿਕ ਆਵੇ,
ਜਿਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਸਿੱਖ ਸੰਗਤਾਂ ਆਉਂਦੀਆਂ ਸੀ,
ਤਿਮ ਚੋਂ ਦਿਸਦੇ ਸਿੱਖ ਅਮਡਾਵੇ,
ਇਸੇ ਤਰ੍ਹਾਂ ਝੁਕ ਕੇ ਸੰਗਤਾਂ ਚਾਹ ਦੇ ਨਾਲ ਉਤਸ਼ਾਹ ਨਾਲ ਆ ਰਹੀਆਂ ਚਾਰ ਛਪੇਰੇ,
ਕੀਤਕ ਚਿਤ ਮੈਂ ਚਿਤ ਵਿਤਵਾਤੀ,
ਕਈ ਸਿੱਖਾਂ ਨੂੰ ਜਿਹਨਾਂ ਨੂੰ ਸ਼ੰਕਾ ਹੈ ਕਿ ਗੁਰੂ ਸਾਹਿਬ ਵਰਗੇ ਹੀ ਇਹ ਸੱਤਵੇਂ ਸਰੂਪ ਹੋਣਗੇ ਛੇਵੇਂ ਵਰਗੇ ਹੀ, ਚਿੱਤ ਲੈਂਦੇ ਨੇ ਚਿੱਤ ਦੇ ਵਿੱਚ, ਚਿੱਤ ਵੀ ਨਹੀਂ ਸਤਸੰਗ ਜੀ ਕਿ ਜੇ ਮਹਾਰਾਜ ਬੁੱਝਣ ਮੇਰੇ ਮਨ ਦੀ ਤਾਂ ਮੈਂ ਸਮਝਾਂਗਾ ਕਿ ਉਹੀ ਗੁਰੂ ਨੇ,
ਪਰਖਣ ਹਿਤ ਅਜਮਤ ਬਖਿਆਤੀ,
ਸਤਿਗੁਰਾਂ ਦੀ ਕਰਾਮਾਤ ਪਰਖਣ ਵਾਸਤੇ,
ਕਰਾਮਾਤ ਰਤਨਾਕਰ ਭਰਿਓ,
ਇੱਧਰ ਗੁਰੂ ਹਰ ਰਾਏ ਸਾਹਿਬ ਜੀ ਕਰਾਮਾਤ ਦੇ ਅਨੰਤ ਸ਼ਕਤੀਆਂ ਦੇ ਮਾਲਕ ਹਨ, ਰਤਨਾ ਦੀ ਖਾਣੀ,
ਕਿਵ ਸੋ ਦੁਰੇ ਤਰਨ ਜਨ ਚਰਿਓ,
ਜਦੋਂ ਸੂਰਜ ਚੜ੍ਹਜੇ ਖਾਲਸਾ ਜੀ ਕਿਵੇਂ ਲੁਕਿਆ ਰਹਿ ਸਕਦਾ ਹੈ, ਇਸੇ ਤਰ੍ਹਾਂ ਅੱਜ ਗੁਰਤਾ ਗੱਦੀ ਰਥ ਦੇ ਉੱਤੇ ਸਵਾਰ ਹਨ ਮਹਾਰਾਜ ਸਾਹਿਬ ਜੀ, ਕਿਵੇਂ ਲੁਕੇ ਰਹਿ ਸਕਦੇ ਨੇ,
ਚੌਂ ਚੱਕਣ ਸੰਸੇ ਜੋ ਅਧੇਰਾ,
ਚੌਹਾਂ ਚੁੱਕਾਂ ਚੱਕਾਂ ਦੇ ਇਰਦ ਸੰਸਿਆਂ ਦਾ ਹਨੇਰਾ ਸੀ, ਜਿਸ ਵੇਲੇ ਸੂਰਜ ਚੜ੍ਹਦਾ ਖਾਲਸਾ ਜੀ ਚੌਹਾਂ ਚੱਕਾਂ 'ਚ ਪ੍ਰਕਾਸ਼ ਕਰਨ ਦਾ ਹਨੇਰਾ ਉਡਾ ਦਿੰਦਾ ਹੈ, ਗੁਰੂ ਸਾਹਿਬ ਜਿਸ ਵੇਲੇ ਰਥ 'ਤੇ ਸਵਾਰ ਹੁੰਦੇ ਹੈ ਆਪ ਭਰਮ ਦਾ ਹਨੇਰਾ ਚੱਕਦੇ ਨੇ ਹਿਰਦੇ ਦੇ ਵਿੱਚੋਂ,
ਕਰਿਓ ਦੂਰ ਨੇ ਲਾਗੀ ਦੇਰਾ,
ਦੇਰ ਨਹੀਂ ਲਾਈ ਗੁਰੂ ਹਰ ਰਾਏ ਸਾਹਿਬ ਜੀ ਨੇ ਸਭ ਦੇ ਅੰਦਰ ਦਾ ਭਰਮ ਚੱਕਤਾ,
ਭਗਤੂ ਰਹੇ ਨਿਕਟ ਹਿਤ ਧਰੇ,
ਇਹ ਭਾਈ ਭਗਤੂ ਭਾਈ ਸਤਸੰਗ ਜੀ ਭਾਈ ਕੀ ਪੁੱਛੋ ਦਾ ਸੀ, ਇਹ ਹਿਤ ਧਾਰ ਕੇ ਗੁਰੂ ਸਾਹਿਬ ਦੇ ਕੋਲ ਰਹਿਣ ਲੱਗਾ,
ਪ੍ਰੇਮ ਸਹਿਤ ਦਰਸ਼ਨ ਕੋ ਕਰੇ,
ਬਹੁਤ ਪ੍ਰੇਮ ਦੇ ਸਹਿਤ ਦਰਸ਼ਨ ਕਰਦਾ ਖਾਲਸਾ ਜੀ ਭਾਈ ਭਗਤੂ, ਇਹਦੀ ਵੰਸ਼ ਦੀ ਹੋਈ ਕੈਂਥਲ ਦੀ ਰਿਆਸਤ ਸੀ, ਬਠਿੰਡੇ ਦਾ ਰਾਜਾ ਇਹਦਾ ਪੁੱਤਰ ਹੋਇਆ ਗੌਰਾ ਸਤਸੰਗ ਜੀ, ਬਠਿੰਡੇ ਦਾ ਰਾਜ ਉਹਦੇ ਕੋਲ ਰਿਹਾ ਹੈ, ਸੇ ਇਹ ਭਾਈ ਭਗਤੂ ਦੇ ਹੀ ਲੜਕੇ ਸਤਸੰਗ ਜੀ ਜੀਵਨ ਨੇ ਸੱਤਵੇਂ ਪਾਤਸ਼ਾਹ ਦੇ, ਜਿਸ ਵੇਲੇ ਹਜ਼ੂਰੀ 'ਚ ਬ੍ਰਾਹਮਣ ਨੇ ਆਪਣਾ ਮਰਿਆ ਹੈ ਪੁੱਤਰ ਪਾਇਆ ਹੈ ਉਹਦੇ ਵੱਟੇ ਆਪਣੀ ਜ਼ਿੰਦਗੀ ਦੇ ਕੇ ਬ੍ਰਾਹਮਣ ਦਾ ਪੁੱਤਰ ਜਿਉਂਦਾ ਕੀਤਾ ਸੀ, ਉਹ ਭਾਈ ਭਗਤੂ ਆ ਖਾਲਸਾ ਜੀ, ਇਹ ਚੌਥੇ ਪਾਤਸ਼ਾਹ ਦੇ ਵਰਨਾ ਪੈਦਾ ਹੋਇਆ ਸੀ, ਉਮਰ ਬਹੁਤ ਵਡੇਰੀ ਹੋ ਚੁੱਕੀ ਹੈ, ਚੌਥੇ ਪਾਤਸ਼ਾਹ ਦੇ ਟਾਈਮ ਦਾ ਜਨਮ ਧਾਰਿਆ, ਇਹਦਾ ਪਿਓ ਬਾਬਾ ਆਦਮ ਸੀ, ਉਹਨੇ ਲੱਕੜੀਆਂ ਦੀ ਸੇਵਾ ਕੀਤੀ ਅੰਮ੍ਰਿਤਸਰ ਲੰਗਰ ਵਾਸਤੇ। ਮਹਾਰਾਜ ਬਹੁਤ ਖੁਸ਼ ਹੋਏ, ਪੁੱਛਿਆ ਬਜ਼ੁਰਗਾ ਕੀ ਚਾਹੁੰਦਾ? ਗੁਰੂ ਰਾਮਦਾਸ ਜੀ ਕਹਿੰਦੇ, ਸੰਗ ਦਾ ਦੱਸੇ ਨਾ 90 ਸਾਲ ਦੇ ਨੇੜੇ ਉਮਰ ਹੈ, ਵੀ ਮੈਂ ਹੁਣ ਪੁੱਤ ਮੰਗਾਂ। ਮਨ ਵਿੱਚ ਸੀ ਪੁੱਤਰ ਦੀ ਇੱਛਾ। ਜਿਸ ਵੇਲੇ ਸਤਸੰਗਤ ਜੀ, ਮਹਾਰਾਜ ਨੇ ਇਹਦੇ ਮਨ ਦੀ ਜਾਣ ਕੇ ਕਿਹਾ, ਚੰਗਾ ਕੱਲ੍ਹ ਨੂੰ ਮੰਗ ਲਈ ਜੋ ਤੇਰੀ ਇੱਛਾ ਹੈ। ਜਿਸ ਵੇਲੇ ਗਿਆ ਘਰ ਵਾਲੀ, ਕਹਿੰਦੀ ਮਹਾਰਾਜ ਨੇ ਬੁਲਾਏ ਸੀ, ਕੀ ਹੁਕਮ ਕੀਤਾ? ਕਹਿਣ ਲੱਗਾ, ਹੇ ਸਮਤੇ, ਸਤਿਗੁਰੂ ਜੀ ਪੁੱਛਦੇ ਸੀ ਜਿਹੜੀ ਕਾਮਨਾ ਪੂਰੀ ਕਰ ਲਓ। ਕਹਿੰਦੀ ਫਿਰ ਤੁਸੀਂ ਕਹਿ ਦੇਣਾ ਸੀ ਪਤੀ? ਕਹਿੰਦਾ ਮੈਂ ਕੀ ਕਹਿੰਦਾ, ਸੰਗਤ ਤੋਂ ਸੰਗ ਗਿਆ, ਬਈ ਬਿਰਧ ਅਵਸਥਾ, ਵੀ ਹੁਣ ਵੀ ਪੁੱਤਰ ਮੰਗਦੇ ਹੈ। ਕਹਿੰਦੀ ਮੈਨੂੰ ਲੈ ਕੇ ਚੱਲੀ ਕੱਲ੍ਹ ਨੂੰ। ਆਪ ਆਈ ਗਲ 'ਚ ਪੱਲਾ ਪਾ ਕੇ, ਜਿਸ ਵੇਲੇ ਸਾਹਮਣੇ ਖੜ ਗਏ ਪਤੀ ਸਤੀ, ਉਸ ਵੇਲੇ ਮਹਾਰਾਜ ਕਹਿੰਦੇ, ਦੱਸੋ ਤੁਹਾਡੀ ਸੇਵਾ 'ਤੇ ਅਸੀਂ ਬੜੀ ਪ੍ਰਸੰਨ ਹਾਂ, ਕੀ ਤੁਹਾਡੀ ਇੱਛਾ ਹੈ? ਇਹਦੇ ਘਰੋਂ ਮਾਤਾ ਕਹਿਣ ਲੱਗੀ, ਸਤਸੰਗ ਜੀ, ਹੇ ਮਹਾਰਾਜ, ਜੇ ਤੁੱਠੇ ਹੋ ਤਾਂ ਮੇਰੀ ਝੋਲੀ 'ਚ ਮਾਰਾ ਪੁੱਤਰ ਦੀ ਦਾਤ ਪਾ ਦਿਓ। ਸਤਿਗੁਰੂ ਜੀ ਚੁੱਪ ਕਰ ਗਏ, ਗੁਰੂ ਰਾਮਦਾਸ ਸਾਹਿਬ ਜੀ ਨੇਤਰ ਮੀਚ ਲਏ, ਸੋਚਦੇ ਆ ਵੀ ਇਹਨਾਂ ਦੇ ਭਾਗਾਂ 'ਚ ਤਾਂ ਪੁੱਤਰ ਹੀ ਨਹੀਂ, ਹੁਣ ਦੇਈਏ ਕਿੱਥੋਂ? ਉਸ ਵੇਲੇ ਸਤਸੰਗਤ ਜੀ, ਇੱਕ ਪਾਸੇ ਤਾਂ ਕਹਿ ਦਈਏ ਮੰਗ ਲਾ ਜੋ ਕੁਛ ਮੰਗਣਾ, ਦੂਜੇ ਪਾਸੇ ਅਗਲੇ ਦੇ ਭਾਗ 'ਚ ਨਾ ਹੋਵੇ ਫਿਰ ਦੇਵਾਂਗੇ ਆਪਾਂ ਕਿੱਥੋਂ? ਆਪ ਜੀ ਨੇ ਫਿਰ ਬਚਨ ਕਹੇ, ਹੇ ਆਦਮ, ਅਸੀਂ ਆਪਦੀ ਭਗਤੀ ਦੀ ਅੰਸ ਤੋਂ ਇੱਕ ਬਾਲਕ ਬਖਸ਼ਦੇ ਹਾਂ। ਬਹੁਤ ਸਾਰੇ ਗ੍ਰੰਥਾਂ 'ਚ ਤਾਂ ਇਹ ਲਿਖਿਆ ਕਿ ਗੁਰੂ ਕੇ ਹੁਣੇ ਹੀ 4 ਸਾਹਿਬਜ਼ਾਦੇ ਸੀ, ਇਹ 4ਥਾ ਸਾਹਿਬਜ਼ਾਦਾ ਹੀ ਬਖਸ਼ਿਆ ਹੈ, ਐਵੇਂ ਗ੍ਰੰਥਾਂ 'ਚ ਕਈਆਂ 'ਚ ਲਿਖਿਆ ਹੋਇਆ। ਲੇਕਿਨ ਇਹਦਾ ਨਾਂ ਭਗਤੂ ਰੱਖਿਓ, ਅਸੀਂ ਭਗਤੀ ਦੀ ਅੰਸ ਤੋਂ ਤੁਹਾਨੂੰ ਬਾਲਕ ਦਿੰਦੇ ਹਾਂ। ਜੰਮਦੇ ਸਾਰ ਹੀ ਸਤਸੰਗ ਜੀ ਬੜੇ ਸ਼ਕਤੀਸ਼ਾਲੀ ਸੀ, ਗੁਰੂ ਘਰ ਦੀ ਬੜੀ ਸੇਵਾ ਕੀਤੀ, ਅੱਜ ਬਿਰਧ ਅਵਸਥਾ ਹੈ, 7ਵੇਂ ਪਾਤਸ਼ਾਹ ਦੇ ਸ਼ਰਨ ਵਿੱਚ ਉਸੇ ਤਰ੍ਹਾਂ ਭਾਵਨਾ ਰੱਖਦੇ ਜਿਵੇਂ ਸਤਸੰਗ ਜੀ 5ਵੇਂ 6ਵੇਂ ਗੁਰੂਆਂ ਦੇ ਉੱਤੇ ਭਾਵਨਾ ਰੱਖੀ ਇਹਨਾਂ ਨੇ, ਭਾਈ ਭਗਤੂ ਨੇ, ਉਸੇ ਤਰ੍ਹਾਂ 7ਵੇਂ ਪਾਤਸ਼ਾਹ ਦੀ ਸ਼ਰਨ ਵਿੱਚ ਹਨ।
ਬਿਰਧ ਭਇਓ ਬਹੁ ਬੈਸ ਬਿਹਾਈ,
ਉਮਰ ਬਹੁਤ ਬਤੀਤ ਹੋ ਚੁੱਕੀ, ਭਾਈ ਭਗਤੂ ਦੀ ਬਿਰਧ ਹੋਇਆ ਹੋਇਆ ਸੀ,
ਚਾਹੇ ਗੁਰੂ ਟਿਕ ਸੇਵ ਕਮਾਈ,
ਪਰ ਮਨ ਵਿੱਚ ਚਾਹ ਹੈ ਕਿ ਗੁਰੂ ਕੇ ਪਾਸ ਮੈਂ ਸੇਵਾ ਕਰਾਂ।
ਬੀਤ ਗਇਓ ਕੇਤਕ ਜਬ ਸਮਾਂ,
ਜਦੋਂ ਆਏ ਨੂੰ ਕੀਰਤਪੁਰ ਸਾਹਿਬ, ਕਿਤਨੇ ਕੁ ਮਹੀਨੇ ਲੰਘ ਗਏ,
ਰਹੇ ਨਿਕਟ ਦਰਸ਼ ਕਰਨਮ,
ਰੋਜ਼ ਮਹਾਰਾਜ ਦੇ ਕੋਲ ਰਹਿੰਦਾ, ਦਰਸ਼ਨ ਕਰਦਾ ਹੈ।
ਇੱਕ ਦਿਨ ਹੱਥ ਜੋੜ ਕਰ ਕਹਿਓ,
ਇੱਕ ਦਿਨ ਭਾਈ ਭਗਤੂ ਨੇ ਹੱਥ ਜੋੜ ਕੇ ਕਿਹਾ,
ਸੇਵਾ ਬਖਸ਼ੋ ਮੈਂ ਚਿੱਤ ਚਾਹਿਓ,
ਹੇ ਮਹਾਰਾਜ ਜੀ, ਮੇਰੇ ਚਿੱਤ ਚਾਹੁੰਦਾ ਮੇਰਾ, ਮੈਨੂੰ ਸੇਵਾ ਬਖਸ਼ ਦਿਓ।
ਬਿਨ ਸੇਵਾ ਤੇ ਬੈਸੋ ਕਾਰਥ,
ਸੇਵਾ ਤੋਂ ਬਿਨਾਂ ਜਿਹੜੀ ਉਮਰ ਨਿਗਾਉਣੀ ਆ ਉਹ ਨਿਸਫਲੀ ਹੈ।
ਮੈਂ ਨਾ ਬਤਾਵਾਂ ਕਰੋ ਸਕਾਰਥ,
ਮੈਂ ਜੀ ਚਾਹੁੰਦਾ ਨੀ ਕਿ ਬਿਨਾਂ ਸੇਵਾ ਤੋਂ ਮੇਰੀ ਉਮਰ ਬਤੀਤ ਹੋਵੇ, ਮੈਨੂੰ ਹੁਕਮ ਕਰੋ।
ਨਿਸਦਿਨ ਬੈਠਿਓ ਵੀ ਬਿਤ ਜਾਵੇ,
ਰਾਤ ਦਿਨ ਬੈਠਿਆਂ ਦੀ ਵੀ ਬਤੀਤ ਹੀ ਹੋ ਜਾਣੀ ਹੈ।
ਸਫਲ ਤੈਨੂੰ ਗੁਰ ਸੇਵ ਕਮਾਵੇ,
ਸਫਲਾ ਉਹਨਾਂ ਦਾ ਜੀਵਨ ਹੈ ਜਿਹੜੇ ਗੁਰੂ ਕੀ ਸੇਵਾ ਕਮਾਉਂਦੇ।
ਮਨ ਕੋ ਰਾਖਣ ਸਤਿਗੁਰ ਸਾਥ,
ਮਨ ਨੂੰ ਤਾਂ ਆਪਣੇ ਗੁਰੂ ਸਾਹਿਬ ਦੇ ਚਰਨਾਂ 'ਚ ਰੱਖਣਾ, ਸ਼ਬਦ ਵਿੱਚ ਟਿਕਾਉਣਾ, ਤੇ ਸਰੀਰ ਕਰਕੇ
ਗੁਰ ਸੇਵਾ ਮੈਂ ਪਗ ਔਰ ਹੱਥ,
ਔਰ ਹੱਥ ਪੈਰ ਕਰਕੇ ਸੇਵਾ ਕਰਨੀ ਗੁਰੂ ਕੀ।
ਤਿਨ ਕੀ ਬੈਸਕਾਰਤੀ ਹੋਵੇ,
ਉਹਨਾਂ ਗੁਰਸਿੱਖਾਂ ਦੀ ਜਿਹੜੀ ਦੇਹ ਹੈ ਸਫਲੀ ਹੋ ਜਾਂਦੀ ਆ, ਉਮਰ ਸਾਰੀ ਸਫਲੀ ਹੈ। ਗੁਰਸੇਵਾ ਤੇ ਭਗਤ ਕਮਾਈ, ਤਾਵੇ ਮਾਨਸ ਦੇਹੀ ਪਾਈ, ਸਰੀਰ ਕਰਕੇ ਗੁਰੂ ਘਰ ਦੀ ਸੇਵਾ ਕਰਨੀ ਹੈ, ਔਰ ਮਨ ਬਾਣੀ ਕਰਕੇ ਸਤਸੰਗ ਜੀ ਭਗਤੀ ਕਰਨੀ, ਇਹ ਕੰਮ ਵਾਸਤੇ ਆਪਾਂ ਮਾਨਸ ਦੇ ਹੀ ਲਈ ਹੈ। ਭਾਈ ਭਗਤੂ ਕਹਿਣ ਲੱਗਾ, ਕਿਰਪਾ ਕਰੋ ਮਹਾਰਾਜ, ਮੈਨੂੰ ਸੇਵਾ ਬਖਸ਼ੋ। ਜਿਵੇਂ ਸਤਸੰਗਤ ਜੀ ਘਰਾਂ ਵਿੱਚ ਜੇ ਬੁੜਾ ਵੀ ਹੋ ਜਾਵੇ ਨਾ ਆਦਮੀ, ਵਿਹਲਾ ਨਹੀਂ ਬਹਿੰਦਾ। ਬੁੜੀਆਂ ਵੀ ਦੇਖ ਲਓ, ਜੇ ਉਹਨਾਂ ਨੂੰ ਨੌਹਾਂ ਕਹਿਣ ਵੀ ਮਾਂ ਜੀ ਬਹਿ ਜਾਓ ਸਮਾਰ ਕੇ, ਕਹਿੰਦੇ ਧੀਏ ਮੈਂ ਕੀ ਕਰਦੀ ਹਾਂ, ਲਿਆ ਭਾਂਡੇ ਹੀ ਮੇਰੇ ਕੋਲ ਰੱਖਦੇ ਹੀ ਮਾਂ ਜੀ ਜਾਂਦੀ ਹਾਂ। ਕਦੇ ਨਹੀਂ ਘਰਾਂ ਦੇ ਵਿੱਚ ਨਾ ਮਾਈ ਨਾ ਭਾਈ ਕਦੇ ਵਿਹਲੇ ਨਹੀਂ ਰਹਿੰਦੇ, ਭਾਵੇਂ ਐਨ ਬੁੜੇ ਹੋ ਜਾਣ। ਕੋਈ ਹੋਇਆ 100 ਚੋਂ ਮੁਖੱਟੂ ਜਿਹੜਾ ਕੰਮ ਕਰਨਾ ਨਾ ਚਾਹੇ। ਇਸੇ ਤਰ੍ਹਾਂ ਸਤਸੰਗਤ ਜੀ, ਭਾਈ ਭਗਤੂ ਕਹਿੰਦਾ ਮਹਾਰਾਜ ਕੀ ਹੋ ਗਿਆ ਜਾਂ ਮੈਂ ਬਿਰਧ ਹੋ ਗਿਆ, ਮੈਂ ਤਾਂ ਜਨਮ ਤਾਂ ਸਫਲਾ ਸਮਝਦਾ ਕਿ ਗੁਰੂ ਘਰ ਦੀ ਸੇਵਾ ਤੇ ਸਿਮਰਨ ਵਿੱਚ ਜ਼ਿੰਦਗੀ ਲੱਗ ਜੇ।
ਜਨਮ ਜਨਮ ਕੀ ਮਲਕੋ ਧੋਵੇ,
ਮਹਾਰਾਜ ਜਨਮਾਂ ਜਨਮਾਂ ਦੀ ਮੈਲ ਸੇਵਾ ਕਰਕੇ ਧੋ ਲਈ ਦੀ ਹੈ।
ਸ੍ਰੀ ਹਰ ਰਾਏ ਬ੍ਰਿਧ ਕੋ ਦੇਖ,
ਗੁਰੂ ਹਰ ਰਾਏ ਸਾਹਿਬ ਜੀ ਨੇ ਖਾਲਸਾ ਜੀ ਆਖੋ ਵਾਹਿਗੁਰੂ, ਦੇਖੋ ਕੈਸੀ ਅਸਚਰਜ ਖੇਡ ਖੇਡੀ ਆ ਸੱਤਵੇਂ ਪਾਤਸ਼ਾਹ ਨੇ। ਜਦੋਂ ਇਹਨਾਂ ਦਾ ਸਰੀਰ ਦੇਖਿਆ ਬਿਰਧ ਤੇ ਮਨ ਦਾ ਚਾਹ ਦੇਖਿਆ ਜਵਾਨਾਂ ਵਾਲਾ, ਕਹਿੰਦੇ ਅਸੀਂ ਸੇਵਾ ਕਰਨੀ ਆ ਜੀ, ਅਸੀਂ ਤਾਂ ਨਹੀਂ ਸੇਵਾ ਤੋਂ ਬਿਨਾਂ ਰਹਿ ਸਕਦੇ। ਜਿਸ ਵੇਲੇ ਇਹਦਾ ਸਰੀਰ ਦੇਖਿਆ ਗੁਰੂ ਹਰ ਰਾਏ ਸਾਹਿਬ ਜੀ ਨੇ,
ਹਰਖਤ ਕਰੇ ਬਲਾਖ ਵਸੇ ਬਲਾਸ ਵਸੇ,
ਖੁਸ਼ ਹੋ ਕੇ ਹੱਸ ਕੇ ਮਹਾਰਾਜ ਨੇ ਬਚਨ ਕਿਹਾ,
ਅਬ ਸਹੇਰ ਬੋ ਚਰਖਾ ਚਾਹੀਏ।
ਮਹਾਰਾਜ ਕਹਿੰਦੇ ਜਿਵੇਂ ਤੇਰੇ ਵਿੱਚ ਉਦਮ ਹੈ ਭਾਈ ਸੇਵਾ ਕਰਨ ਦਾ, ਭਾਈ ਭਗਤੂ ਜੀ ਤੈਨੂੰ ਕੋਈ ਚਰਖਾ ਵੀ ਸਹੇੜਨਾ ਚਾਹੀਦਾ, ਚਰਖਾ ਸਹੇੜਨ ਦਾ ਭਾਵ ਤੈਨੂੰ ਵਿਆਹ ਕਰਾਉਣਾ ਚਾਹੀਦਾ। ਹੋਰ ਹੁਣ ਬੁੜੇ ਨੂੰ ਸਤ ਸੰਗਤ ਜੀ 90 ਸਾਲ ਦੇ ਨੂੰ ਕਹਿ ਦੀਏ ਤੂੰ ਵਿਆਹ ਕਰਾਉਣਾ, ਉਹ ਤਾਂ ਜਾਂ ਗੁੱਸਾ ਮੰਨੂਗਾ ਜਾਂ ਕਹੂਗਾ ਮੈਨੂੰ ਕਿਉਂ ਤੁਸੀਂ ਤਰਕ ਮਾਰਦੇ ਹੋ। ਧੰਨ ਭਾਈ ਭਗਤੂ, ਉਸ ਵੇਲੇ ਜਦੋਂ ਮਹਾਰਾਜ ਨੇ ਕਿਹਾ ਤੈਨੂੰ ਚਰਖਾ ਸੇੜਨਾ ਚਾਹੀਦਾ,
ਜਿਸ ਤੇ ਬਿਰਧਾਪਨ ਨਿਰਭਈ ਹੈ,
ਜਿਸ ਕਰਕੇ ਤੇਰੀ ਬਿਰਧ ਅਵਸਥਾ ਵੀ ਸੋਹਣੀ ਲੰਘ ਜਾਵੇ।
ਵਿਕਸਿਤ ਦੇਖ ਕੇ ਬੰਦ ਹੱਥ,
ਉਸ ਵੇਲੇ ਸਤ ਸੰਗਤ ਜੀ ਮਹਾਰਾਜ ਹੱਸਦੇ ਦੇਖ ਕੇ ਇਹਨਾਂ ਨੇ ਹੱਥ ਜੋੜੇ ਭਾਈ ਭਗਤੂ ਨੇ,
ਸਭ ਹੋਏ ਰਾਵਣ ਮਰਜੀ ਸਾਥ।
ਕਹਿੰਦੇ ਮਹਾਰਾਜ ਜੀ ਮੈਂ ਕੀ ਕਹਿਣਾ, ਜੋ ਕੁਛ ਹੋਣਾ ਤੁਹਾਡੀ ਇੱਛਾ ਅਨੁਸਾਰ ਹੋਣਾ ਹੈ, ਪਰ ਮੈਨੂੰ ਪਤਾ ਵੀ ਤੁਹਾਡੇ ਬਚਨ ਨਿਕਲੇ ਹੋਏ ਰਸਨਾ ਤੋਂ ਨਿਸਫਲ ਨਹੀਂ ਹੁੰਦੇ।
ਨਿਸਫਲ ਨਾ ਬਾਕ ਗੁਰੂ ਕੋ ਹੋਏ,
ਗੁਰੂ ਕਾ ਬਚਨ ਕਦੇ ਨਿਸਫਲ ਨਹੀਂ ਜਾਂਦਾ, ਕਿਵੇਂ ਵੀ ਨਿਕਲ ਜਾਵੇ ਰਸਨਾ ਤੋਂ।
ਕਿਸ ਹਿਤ ਨਿਕਸੇ ਸਾਚੋ ਸੋਏ,
ਮਹਾਰਾਜ ਕਿਵੇਂ ਵੀ ਨਿਕਲਣ ਤੁਹਾਡੇ ਬਚਨ ਉਹ ਸੱਚੇ ਹੁੰਦੇ ਨੇ, ਮੈਨੂੰ ਭਰੋਸਾ ਹੈ।
ਅਬ ਸੇਵਾ ਨਿਜ ਕਰ ਕੀ ਦੀਜੇ,
ਪਰ ਕਿਰਪਾ ਕਰੋ ਚਰਖਾ ਜਿਵੇਂ ਸਹੇੜਨਾ ਉਹ ਵੀ ਮੈਨੂੰ ਜਿਵੇਂ ਤੁਹਾਡੀ ਮਰਜ਼ੀ ਹੈ ਜਿਵੇਂ ਮਰਜ਼ੀ ਕਰ ਲਿਓ। ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ, ਖਲਾਵਨ ਹਾਰੋ ਜਾਣੇ। ਕਾਠ ਦੀਆਂ ਪੁੱਤਰੀਆਂ ਦੇ ਵਿਚਾਰੀਆਂ ਦੇ ਕੀ ਅਖਤਿਆਰ ਹੈ, ਜਿਵੇਂ ਪਿੱਛਿਓਂ ਨਚਾਉਣ ਵਾਲਾ ਤਾਰ ਖਿੱਚਦਾ ਉਸ ਤਰ੍ਹਾਂ ਨੱਚਦੀਆਂ ਹਨ। ਇਸੇ ਤਰ੍ਹਾਂ ਮਹਾਰਾਜ ਜੇ ਵਿਆਹ ਹੋਣਾ ਹੋਊ ਤਾਂ ਤੁਹਾਡੇ ਬਚਨਾਂ ਅਨੁਸਾਰ ਵਿਆਹ ਵੀ ਹੋ ਜਾਊਗਾ, ਪਰ ਸੇਵਾ ਨੂੰ ਤਾਂ ਮੈਨੂੰ ਖਾਲੀ ਰੱਖੋ, ਸੇਵਾ ਦਿਓ।
ਸਫਲ ਸਰੀਰ ਹਮਾਰੋ ਕੀਜੇ,
ਸਾਡਾ ਸਰੀਰ ਸਫਲਾ ਕਰ ਦਿਓ। ਭਾਈ ਭਗਤੂ ਕਹਿਣ ਲੱਗਾ,
ਕਹੋ ਗੁਰੂ ਸੇਵਾ ਸਭ ਕਰੀ,
ਮਹਾਰਾਜ ਕਹਿੰਦੇ ਸੇਵਾ ਤਾਂ ਬਹੁਤ ਕਰ ਲਈ ਅੱਗੇ,
ਅਧਿਕ ਸਫਲਤਾ ਨਿਜ ਤਨ ਧਰੀ,
ਹਲੇ ਵੀ ਕੋਈ ਕਸਰਾ ਬ੍ਰਹਮ ਗਿਆਨੀ ਹੋ ਗਿਆ ਭਾਈ ਭਗਤੂ, ਤੈ ਆਪਣੀ ਸਫਲਤਾ ਕਰ ਲਈ ਜ਼ਿੰਦਗੀ।
ਸਿੱਖਣ ਵਿਖੇ ਰੀਤ ਨਿਤ ਪਾਵਨ,
ਹੁਣ ਤੂੰ ਜਿਹੜੀ ਸੇਵਾ ਮੰਗ ਰਿਹਾ ਨਾ ਸਾਡੇ ਕੋਲੋਂ, ਇਹ ਗੁਰਸਿੱਖ ਅੰਦਰੋਂ ਬਹੁਤ ਸਿਆਣੇ ਹੁੰਦੇ ਨੇ, ਤੂੰ ਗੁਰਸਿੱਖਾਂ ਨੂੰ ਸਿਖਾਉਣ ਵਾਸਤੇ ਸੇਵਾ ਕਰੇਗਾ। ਸਾਰੇ ਜਿਹੜੇ ਨੌਜਵਾਨ ਨੇ ਉਹ ਕਹਿਣਗੇ ਵੀ ਦੇਖ ਲਓ ਬਿਰਧ ਅਵਸਥਾ ਵਾਲੇ ਸਿੱਖ ਵੀ ਜਦੋਂ ਸੇਵਾ ਕਰੀ ਜਾਂਦੇ, ਅਸੀਂ ਕਿਉਂ ਨਾ ਸੇਵਾ ਕਰੀਏ। ਤੁਸੀਂ ਸਿੱਖਾਂ ਨੂੰ ਸਿਖਾਉਣ ਵਾਸਤੇ ਨਵਿਆਂ ਆਇਆਂ ਨੂੰ ਸੇਵਾ ਕਰਨੀ ਚਾਹੁੰਦੇ ਹੋ,
ਹਿਰਦੇ ਮਨੋਰਥ ਕਰੋ ਉਠਾਵਨ।
ਇਹ ਜਿਹੜਾ ਤੁਸੀਂ ਸੰਕਲਪ ਕੀਤਾ ਸੇਵਾ ਕਰਨ ਦਾ, ਸਿੱਖਾਂ ਨੂੰ ਅੱਗੇ ਵਾਸਤੇ ਸਿੱਖਿਆ ਦੇਣ ਵਾਸਤੇ ਹੈ।
ਕ੍ਰਿਖੀ ਕਰਾਵੋ ਗੁਰ ਕਰ ਕੇਰੀ,
ਮਹਾਰਾਜ ਸੱਤਵੇਂ ਪਾਤਸ਼ਾਹ ਕਹਿੰਦੇ ਚੰਗਾ ਭਾਈ ਭਗਤੂ ਜੀ ਫਿਰ ਇਉਂ ਕਰ, ਖੇਤੀ ਕਰਵਾ,
ਕਾਮੇ ਰੱਖ ਸਿੱਖ ਇਸ ਬੇਰੀ,
ਹੋਰ ਕਾਮੇ ਰੱਖ ਲੈ ਨੌਕਰ ਸੀਰੀ ਤੇ ਖੇਤੀ ਕਰਵਾ ਤੂੰ।
ਅਪਰ ਸੇਵ ਲਾਇਕ ਨਾ ਤੇਰੇ,
ਹੋਰ ਤਾਂ ਕੋਈ ਸੇਵਾ ਤੇਰੇ ਯੋਗ ਨਹੀਂ, ਤੂੰ ਤੇਰੀ ਨਿਗਾਹ ਹੀ ਬੜੀ ਸਵੱਲੀ ਹੈ, ਸਾਰੀ ਜ਼ਿੰਮੇਵਾਰੀ ਲੈ ਲੈ ਖੇਤੀ ਕਰਵਾ।
ਜ਼ਿਮੀਦਾਰ ਤੁਮ ਜਨਮ ਭਲੇ ਰੇ,
ਤੇਰਾ ਘਰ ਜ਼ਿਮੀਦਾਰਾਂ ਦੇ ਘਰ ਜਨਮ ਹੋਇਆ ਹੈ,
ਜਾਂ ਤੇ ਕ੍ਰਿਖ ਕੀ ਟਹਿਲ ਬਤਾਈ,
ਇਹ ਕਰਕੇ ਤੈਨੂੰ ਖੇਤੀ ਕਰਨ ਦਾ ਢੰਗ ਹੈ ਭਾਈ ਭਗਤੂ, ਤੂੰ ਸੇਵਾ ਕਰਨੀ ਹੈ ਤੇ ਖੇਤੀ ਕਰਾ ਗੁਰੂ ਘਰ।
ਸਿੱਖ ਬਸਾਲ ਤੁਮ ਲਿਓ ਕਮਾਈ,
ਤੂੰ ਬੜਾ ਭਾਰੀ ਕਰਨੀ ਵਾਲਾ ਸਿੱਖ, ਕਮਾਈ ਕਰ, ਅੰਨ ਆਵੇਗਾ ਲੰਗਰ ਸਕੇਗੀ ਸੰਗਤ।
ਸੁਨ ਭਗਤੂ ਕੀਨੀ ਪਗਨਮ,
ਉਸ ਵੇਲੇ ਆਗਿਆ ਸਤ ਕਰਕੇ ਮੰਨੀ, ਚਰਨਾਂ ਤੇ ਮੱਥਾ ਟੇਕਿਆ ਭਾਈ ਭਗਤੂ ਨੇ।
ਉਦਮ ਕੋ ਧਾਰਿਓ ਤੈ ਸਮੋ,
ਉਦਮ ਧਾਰਿਆ ਸਤ ਸੰਗੀ ਭਾਈ ਭਗਤੂ ਨੇ।
ਬ੍ਰਖਬ ਸੋ ਕਾਮੇ ਕਰੇ ਤਿਆਰੀ,
ਬੈਲ ਬਹੁਤ ਲੈ ਲੇ ਹਲ ਜੋੜਨ ਵਾਸਤੇ, ਕਾਮੇ ਤਿਆਰ ਕਰ ਲੇ,
ਨੀਕੇ ਆਉਣੀ ਜਾਏ ਸਧਾਰੀ,
ਚੰਗੀ ਤਰ੍ਹਾਂ ਸਾਰੀ ਖੇਤੀ ਸਤ ਸੰਗੀ ਬਾਹੁਣਾ ਕੀਤੀ, ਖੇਤ
ਬੀਜੋ ਬੀਜ ਆਪਣੇ ਕਰਤੇ,
ਆਪਣੇ ਹੱਥੀ ਭਾਈ ਭਗਤੂ ਨੇ ਸਾਰਾ ਬੀਜ ਪਾਇਆ ਖੇਤਾਂ ਵਿੱਚ, ਹਲ ਵਾਹਿਆ,
ਉਗੀ ਸਗਨ ਪੁੰਨ ਬਹੁਤ ਪ੍ਰਿਤ ਪਾ,
ਖਾਲਸਾ ਜੀ ਬ੍ਰਹਮ ਗਿਆਨੀ ਦੇ ਹੱਥੋਂ ਖੇਤੀ ਬੀਜੀ ਹੋਈ ਕਿਵੇਂ ਰਹਿ ਸਕਦੀ ਸੀ ਨਿਸਫਲ, ਬਹੁਤ ਸਾਰੀ ਸੰਘਣੀ ਖੇਤੀ ਉੱਗੀ।
ਵਾਰ ਕਰਨ ਅਰਧੇ ਬੋ ਵਾਰ,
ਆਪ ਜੀ ਨੇ ਸਾਰੇ ਖੇਤਾਂ ਨੂੰ ਵਾੜ ਕਰਵਾਉਣੀ, ਟਾਈਮ ਸਿਰ ਪਾਣੀ ਦੇਣਾ ਖੇਤੀ ਨੂੰ,
ਵਾਰ ਵਾਰ ਸਭ ਕਰਨ ਸੰਭਾਰ,
ਵਾਰ ਵਾਰ ਰੋਜ਼ ਜਾ ਕੇ ਨਿਗਾਹ ਮਾਰਨੀ ਖੇਤੀ ਦੇ ਉੱਤੇ,
ਬੈਠੇ ਨਿਸ ਬਾਸਰ ਰਖਵਾਰੀ,
ਰਾਤ ਦਿਨ ਰਾਖੀ ਪਸ਼ੂਆਂ ਤੋਂ ਕਰਦਾ ਭਾਈ ਭਗਤੂ,
ਕਰੀ ਪਕਾਵਨ ਭਲੀ ਪ੍ਰਕਾਰੀ,
ਚੰਗੀ ਤਰ੍ਹਾਂ ਖਾਲਸਾ ਜੀ ਖੇਤੀ ਪਕਾਈ, ਹਾੜੀ ਦੇ ਦਿਨ ਆ ਗਏ,
ਹੁਣ ਕਾਮੇ ਬਾਢਣ ਕੋ ਲਾਏ,
ਜਿਸ ਵੇਲੇ ਪੱਕ ਗਈ ਸਤ ਸੰਗਤ ਜੀ ਹਾੜੀ, ਉਸ ਵੇਲੇ ਬਹੁਤ ਸਾਰੇ ਗੁਰਸਿੱਖ ਕਾਮੇ ਹਾੜੀ ਵੱਢਣ ਵਾਸਤੇ ਲਾ ਦਿੱਤੇ,
ਭੋਜਨ ਲੈ ਤਿੰਨ ਕੇ ਠਿਕ ਜਾਏ,
ਆਪ ਲੰਗਰ ਦੇ ਵਿੱਚੋਂ ਬਹੁਤ ਸਾਰੇ ਪ੍ਰਸ਼ਾਦੇ ਇਕੱਠੇ ਕਰਕੇ ਟੋਕਰੇ 'ਚ ਉਹਨਾਂ ਨੂੰ ਲਿਜਾਇਆ ਕਰਦਾ,
ਗੁਰ ਕੀ ਦੇਖ ਬਿਗੇ ਤੇਲੇ,
ਲੰਗਰ ਵਿੱਚੋਂ ਪ੍ਰਸ਼ਾਦੇ ਲੈ ਜਾਂਦਾ ਸੀ ਟੋਕਰੇ ਭਰ ਕੇ,
ਬਾਹਰ ਜਾਏ ਸਿਵਨ ਕੋ ਦੇ,
ਬਾਹਰ ਜਾ ਕਰਕੇ ਸਾਰਿਆਂ ਨੂੰ ਛਕਾਉਂਦਾ ਕਾਮਿਆਂ ਨੂੰ,
ਇੱਕ ਦਿਨ ਲੈ ਕਰ ਆਪ ਆਹਾਰ,
ਸੁਣੋ ਖਾਲਸਾ ਜੀ, ਇੱਕ ਦਿਨ ਆਪ ਜੀ ਭਾਈ ਭਗਤੂ ਜੀ ਵਾਢਿਆਂ ਵਾਸਤੇ ਲੰਗਰ ਲੈ ਕੇ ਗਏ,
ਗਯੋ ਕਰੇ ਕਾਮੇ ਜੈਕਾਰ,
ਜਿੱਥੇ ਕਾਮੇ ਹਾੜੀ ਵੱਢਦੇ ਸਨ ਉੱਥੇ ਪਹੁੰਚੇ,
ਖੇਤ ਡੋਰ ਪਰ ਸਰਬ ਹਕਾਰੇ,
ਖੇਤ ਦੇ ਬੰਨੇ ਤੇ ਟੋਕਰਾ ਪ੍ਰਸ਼ਾਦਿਆਂ ਦਾ ਰੱਖ ਕੇ ਸਾਰਿਆਂ ਨੂੰ ਬੁਲਾ ਲਿਆ, ਹਾਕ ਮਾਰੀ ਪ੍ਰਸ਼ਾਦਾ ਛਕੋ,
ਪੰਤ ਬਿਠਾਏ ਸੋ ਦੀਨ ਆਹਾਰੇ,
ਸਾਰਿਆਂ ਨੂੰ ਪੰਗਤਾਂ ਚ ਬਿਠਾ ਕਰਕੇ ਦੋ ਦੋ ਰੋਟੀਆਂ ਮੋਟੀਆਂ ਮੋਟੀਆਂ ਹੱਥਾਂ ਤੇ ਰੱਖ ਦਿੱਤੀਆਂ,
ਸਭ ਹੂੰ ਲੈ ਕਰ ਨਿਜ ਨਿਜ ਹੱਥ,
ਜਦੋਂ ਸਾਰੇ ਸਤਸੰਗ ਜੀ ਵਾਢਿਆਂ ਨੇ ਆਪੋ ਆਪਣੇ ਹੱਥਾਂ ਤੇ ਰੋਟੀਆਂ ਰੱਖੀਆਂ,
ਹੀਰਤ ਬੋਲੇ ਭਗਤੂ ਸਾਥਾ,
ਦੇਖ ਕੇ ਬੋਲਦੇ ਨੇ ਭਾਈ ਭਗਤੂ ਨੂੰ ਸਾਰੇ ਵੱਢਣ ਵਾਲੇ ਕੰਮ,
ਭਾਈ ਸਾਹਿਬ ਕਰੋ ਬੇਚਾਰਾ,
ਭਾਈ ਸਾਹਿਬ ਜੀ ਕੁਛ ਵਿਚਾਰਤਾ ਕਰੋ,
ਕ੍ਰਿਤ ਅਦਕ ਬਿਨ ਆਣ ਆਹਾਰਾ,
ਆਹ ਤਾਂ ਸੁੱਕੀਆਂ ਨੰਗਣੀਆਂ ਵੀ ਨੀ ਸਾਡੇ ਸੰਘ ਚ, ਹਾੜੀ ਵੱਢਦੀਆਂ ਗਰਦ ਵੀ ਚੜ੍ਹਦੀ ਆ ਅੰਦਰ, ਜਿਨ੍ਹਾਂ ਨੇ ਵੱਢੀ ਹੋਵੇ ਉਹਨੂੰ ਪਤਾ ਹੁੰਦਾ, ਨਾਸਾਂ ਥਾਈ ਕੀ ਸਤਸੰਗ ਜੀ ਮੂੰਹ ਥਾਈ ਕੀ ਅੰਦਰ ਕਾਲਾ ਹੋ ਜਾਂਦਾ, ਬੜਾ ਭਾਰੀ ਸਤਸੰਗਤ ਜੀ ਇਹ ਔਖਾ ਕੰਮ ਹੈ, ਧੁੱਪ ਪੈਂਦੀ ਹੈ, ਤੁਸੀਂ ਮਹਾਰਾਜ ਕੋਈ ਵਿਚਾਰਤਾ ਕਰੋ, ਭਾਈ ਭਗਤੂ ਜੀ ਪ੍ਰਸ਼ਾਦੇ ਫੜਾ ਤੇ ਕੋਈ ਘਿਓ ਦੀ ਲਾਲ ਹੀ ਪਾ ਦਿੰਦੇ, ਕੋਈ ਠੰਡਾ ਹੀ ਲਿਆਓ ਥੋੜ੍ਹਾ ਘਣਾ, ਸਾਡੇ ਅੰਦਰ ਖੁਸ਼ਕੀ ਹੈ, ਇਉਂ ਘਿਓ ਮੰਗਣ ਲੱਗ ਗਏ ਸਾਰੇ ਹਾੜੀ ਨੂੰ ਵੱਢਣ ਵਾਲੇ,
ਸਗਰੇ ਬਾਸਰ ਕਾਰ ਕਮਾਵੇ,
ਸਾਰਾ ਦਿਨ ਜੀ ਅਸੀਂ ਇੱਥੇ ਹਾੜੀ ਵੱਢਦੇ ਹਾਂ,
ਬਿਨ ਖਾਏ ਅੰਧੇ ਹੋ ਜਾਵੇ,
ਬਿਨਾ ਖਾਏ ਤੋਂ ਤਾਂ ਅੰਨੇ ਹੋ ਜਾਵਾਂਗੇ, ਇੱਥੇ ਗਰਦ ਸਾਨੂੰ ਸਾਡੀਆਂ ਅੱਖਾਂ ਵਿੱਚ ਪਈ ਜਾਂਦੀ ਹੈ,
ਇੱਕ ਇੱਕ ਪ੍ਰਤ ਪਾਈਆ ਕ੍ਰਿਤ ਹੋਏ,
ਇੱਕ ਇੱਕ ਪ੍ਰਤੀ ਪਾਈਆ ਪਾਈਆ ਤਾਂ ਚਾਹੀਦਾ ਹੀ ਹੈ ਨਾ, ਅੱਜ ਤਾਂ ਚਮਚਾ ਨਹੀਂ ਲੰਘਦਾ ਲੋਕਾਂ ਦੇ, ਸਾਰੇ ਵਾਢੇ ਕਹਿੰਦੇ ਪਾਈਆ ਪਾਈਆ ਚਾਹੀਦਾ ਘਿਓ,
ਕਰਤ ਕਿਰਤ ਮੈਂ ਬਲ ਦੇਸ ਹੋਏ,
ਅਸੀਂ ਸਾਰੇ ਬੜੇ ਜ਼ੋਰ ਲਾ ਕੇ ਹਾੜੀ ਵੱਢਦੇ ਹਾਂ,
ਸ਼ੁਸ਼ਕ ਰੋਟ ਕਾ ਦੀਨ ਸਿਆਨ,
ਆ ਲਿਆ ਕੇ ਲੰਗਰ ਵਿੱਚੋਂ ਟੋਕਰਾ ਭਰ ਲੈਂਦਾ, ਸੁੱਕੀਆਂ ਰੋਟੀਆਂ ਫੜਾਤੀਆਂ ਹੱਥਾਂ ਚ,
ਕਹੋ ਭਾਈ ਕਿਵ ਕਰ ਹੈ ਖਾਨ,
ਕਿਉਂ ਦੱਸ ਭਾਈ ਭਗਤੂ ਕਿਵੇਂ ਖਾਈਏ ਅਸੀਂ,
ਸੁਣੀ ਜਥਾਰਤ ਗਿਰਾ ਉਲਾਈ,
ਜਦੋਂ ਵਾਢਿਆਂ ਨੇ ਸਤਸੰਗ ਜੀ ਘਿਓ ਮੰਗਿਆ, ਭਾਈ ਭਗਤੂ ਨੇ ਸੋਚਿਆ ਵੀ ਬਾਤ ਤਾਂ ਇਹਨਾਂ ਦੀ ਸੱਚੀ ਹੈ, ਸਾਰੀ ਦਿਹਾੜੀ ਹਾੜੀ ਵੱਢਣੀ ਹੈ, ਅੰਦਰ ਖੁਸ਼ਕੀ ਹੈ ਤਾਂ ਠੀਕ ਨਹੀਂ,
ਇੱਥੇ ਉੱਤ ਭਗਤੂ ਦ੍ਰਿਸ਼ਟ ਲਗਾਈ,
ਭਾਈ ਭਗਤੂ ਕਰਨੀ ਵਾਲੇ ਸੀ ਇੱਧਰ ਉੱਧਰ ਦੇਖਣ ਲੱਗ ਗਏ ਵੀ ਘਿਓ ਕਿੱਥੋਂ ਮੰਗਾਈਏ,
ਨਿਕਟ ਜਾਤ ਇੱਕ ਤਹਾਂ ਵਪਾਰੀ,
ਜਦ ਨੂੰ ਸਤਸੰਗ ਜੀ ਰਾਹ ਵਿੱਚ ਦੀ ਲੰਘਿਆ ਜਾਂਦਾ ਸੀ, ਇੱਕ ਵਪਾਰੀ ਨੂਣ ਤੇਲ ਹਲਦੀ ਘਿਓ ਅੱਗੇ ਸਤਸੰਗ ਜੀ ਵੇਚਦੇ ਹੁੰਦੇ, ਤੁਰ ਕੇ ਲੋਕ ਫੇਰੀ ਪਾਉਂਦੇ ਹੁੰਦੇ ਨਗਰਾਂ ਚ, ਇੱਕ ਵਪਾਰੀ ਲੰਘਿਆ ਜਾਂਦਾ ਸੀ,
ਲਵਣ ਮਿਰਚ ਗੁੜ ਆਦਿਕ ਥਾਰੀ,
ਲੂਣ ਮਿਰਚ ਗੁੜ ਆਦਿਕ ਘਿਓ ਦੇ ਕੋਲੇ ਸੀ,
ਇੱਕ ਕੁੱਪੀ ਕਰ ਮਹਿਲ ਰਕਾਈ,
ਹੱਥ ਦੇ ਵਿੱਚ ਘਿਓ ਦੀ ਕੁੱਪੀ ਪਕੜੀ ਸੀ, ਅੱਗੇ ਸਤਸੰਗ ਜੀ ਤੇਲ ਵਾਸਤੇ ਘਿਓ ਵਾਸਤੇ ਕੁੱਪੇ ਜੇ ਹੁੰਦੇ ਸੀ, ਇੱਕ ਹੌਲੇ ਜੇ ਜਿਵੇਂ ਅੱਜ ਕੱਲ੍ਹ ਪਲਾਸਟਿਕ ਹੌਲਾ ਜਿਹਾ, ਉਹ ਵੀ ਖਮਨੀ ਕਾਹਦੇ ਬਣਦੇ ਸੀ, ਉਹ ਕੁੱਪੀ ਦੇ ਵਿੱਚ ਘਿਓ ਸੀ ਪਾਇਆ ਹੋਇਆ,
ਭਰੀ ਹੁਤੀ ਕ੍ਰਿਤ ਸੋ ਤਹਿ ਪਾਜਾਈ,
ਐਨ ਪੂਰੀ ਭਰੀ ਹੋਈ ਸੀ ਉਹ ਭਾਈ ਦੇ ਕੋਲੇ ਵੇਚਣ ਵਾਲੇ ਦੇ ਕੋਲੇ ਘਿਓ ਦੀ,
ਇੱਕ ਭਗਤੂ ਤੇ ਨਿਕਟ ਹਕਾਰਾ,
ਭਾਈ ਭਗਤੂ ਨੇ ਉਹ ਜਾਂਦਾ ਦੁਕਾਨਦਾਰ ਤੁਰਿਆ ਰਾਹ ਵਿੱਚ ਹਾਕ ਮਾਰ ਕੇ ਕੋਲੇ ਬੁਲਾਇਆ,
ਉਰੇ ਆਓ ਜੇ ਕਰੇ ਵਪਾਰ,
ਕਹਿੰਦੇ ਭਾਈ ਉਰੇ ਆ ਤੂੰ ਸਾਡੇ ਵਾਢਿਆਂ ਕੋਲੇ, ਜੇ ਤੂੰ ਕੋਈ ਵਸਤੂ ਵੇਚਣੀ ਚਾਹੁੰਦਾ,
ਸੁਣ ਤਾਂ ਵਪਾਰੀ ਚੱਲ ਟਿਕ ਆਇਓ,
ਉਹ ਵਪਾਰੀ ਸਤਸੰਗ ਜੀ ਆ ਗਿਆ ਭਾਈ ਭਗਤੂ ਕੋਲੇ,
ਵੱਖਰ ਆਪਣਾ ਤਰੇ ਟਿਕਾਇਓ,
ਵੱਖਰ ਉਹ ਵਸਤੂ ਨੂੰ ਕਹਿੰਦੇ ਆ ਖਾਲਸੇ, ਜਿਹੜੀ ਆਪਾਂ ਕਿਤੋਂ ਖਰੀਦ ਕੇ ਗਾਹਾਂ ਵੇਚ ਦੇਣੀ ਹੋਵੇ, ਘਰ ਨਾ ਰੱਖਣੀ ਹੋਵੇ, ਉਹਨੂੰ ਵੱਖਰ ਕਹਿੰਦੇ ਆ, ਕੋਈ ਵੀ ਵਪਾਰ ਕਰਨਾ ਹੋਵੇ ਘੋੜੇ ਖਰੀਦ ਕੇ ਦੂਜੇ ਪਾਸੇ ਲਿਜਾਣੇ ਹੋਣ, ਉਹਨੂੰ ਆਪਾਂ ਵੱਖਰ ਕਹਿੰਦੇ ਹਾਂ, ਇਸੇ ਤਰ੍ਹਾਂ ਸਤਸੰਗ ਜੀ ਉਹਨੇ ਜਿੰਨੀਆਂ ਵਸਤੂਆਂ ਸੀ ਲੋਕਾਂ ਨੂੰ ਵੇਚਣ ਵਾਲੀਆਂ, ਗਠੜੀ ਸੀ ਜਿਹੜੀ ਉਹ ਕੋਲੇ ਰੱਖ ਲਈ।
ਚੌਂਸ ਲਿਓ ਮੋਲ ਮੁਝ ਦੀਜੇ,
ਬੈਠ ਕੇ ਕਹਿੰਦਾ ਭਾਈ ਭਗਤੂ ਨੂੰ ਉਹ ਬਨਜਾਰਾ, ਕਹਿੰਦਾ ਜਿਹੜੀ ਵਸਤੂ ਦੀ ਤੁਹਾਨੂੰ ਲੋੜ ਹੈ ਲੈ ਲਓ ਤੇ ਮੈਨੂੰ ਕੀਮਤ ਦੇ ਦਿਓ।
ਨਿਜ ਕਾਰਜ ਤੁਮ ਸਾਰਨ ਕੀਜੇ,
ਆਪਣਾ ਕੰਮ ਸਾਰ ਲਓ।
ਤਬ ਭਗਤੂ ਇੱਕ ਬਾਕ ਵਿਚਾਰਾ,
ਭਾਈ ਭਗਤੂ ਨੇ ਉਸ ਵੇਲੇ ਬਚਨ ਕਹੇ,
ਗੁਰ ਕਾਮੇ ਇਹ ਕਰਤ ਅਹਾਰਾ।
ਉਹ ਬਨਜਾਰੇ ਨੂੰ ਕਹਿਣ ਲੱਗੇ, ਭਾਈ ਭਗਤੂ ਜੀ ਆਹ ਜਿਹੜੇ ਸਾਡੇ ਵਾਢੇ ਲਾਏ ਨਾ, ਹਾੜੀ ਵੱਢਦੇ ਨੇ, ਬਹੁਤ ਕਿਰਤ ਕਰਦੇ ਸਖਤ।
ਚਾਹੇ ਕਿਰਤ ਕੇ ਸੰਗ ਸੋ ਖੈਬੇ,
ਇਹ ਰੋਟੀ ਘਿਓ ਨਾ ਖਾਈ ਚਾਹੁੰਦੇ ਨੇ।
ਦਿਓ ਇਨਕੋ ਧਨ ਕੀਜੇ ਲੈਬੇ,
ਤੂੰ ਧਨ ਲੈ ਲਈ ਸਾਡੇ ਕੋਲੋਂ, ਇਹਨਾਂ ਨੂੰ ਘਿਓ ਦੇ ਦੇ।
ਤਬ ਕੁੱਪੀ ਤਰ ਦੀਨ ਉਗਾਰੀ,
ਉਸਨੇ ਕੁੱਪੀ ਭਰੀ ਹੋਈ ਸੀ ਮੂਹਰੇ ਰੱਖ ਦਿੱਤੀ ਭਾਈ ਭਗਤੂ ਦੇ।
ਇੱਕ ਕਪਲੀ ਭਰੀ ਕਰ ਧਾਰੀ,
ਇੱਕ ਪਲੀਆਂ ਹੁੰਦੀਆਂ ਸਤਸੰਗ ਜੀ ਤੇਲ ਦੀ ਨੂੰ ਪਾਉਣ ਵਾਲੀਆਂ, ਇਸੇ ਤਰ੍ਹਾਂ ਘਿਓ ਨੂੰ ਪਲੀ ਹੱਥ ਵਿੱਚ ਸੀ ਉਹ ਲੈ ਲਈ।
ਸਭ ਕੋ ਦਈ ਖਾਏ ਹਰ ਖਾਏ,
ਭਾਈ ਭਗਤੂ ਨੇ ਜਿਉਂ ਸਤਸੰਗ ਜੀ ਘਿਓ ਦੀ ਕੁੱਪੀ ਚੱਕੀ ਹੈ, ਭਰ ਭਰ ਕੇ ਪਲੀ ਪਾਈਏ ਦੀ ਹੋਣੀ ਹੈ, ਸਾਰਿਆਂ ਨੂੰ ਸਤਸੰਗ ਜੀ ਪਲੀ ਪਲੀ ਘਿਓ ਦੀ ਦਿੱਤੀ।
ਲੈ ਲੈ ਕ੍ਰਿਤ ਅਧਿਕ ਤ੍ਰਿਪਤਾਏ,
ਘਿਓ ਲੈ ਲੈ ਕੇ ਖਾ ਖਾ ਕੇ ਬੜੇ ਖੁਸ਼ ਹੋਏ ਜਿੰਨੇ ਹਾੜੀ ਦੇ ਵਾਢੇ ਸੀ।
ਕੁੱਪੀ ਵਿਖੇ ਕੁਛ ਰਹਿ ਗਯੋ,
ਉਹ ਪੀਪੀ ਜੀ ਜਿਹੜੀ ਕੁੱਪੀ ਸੀ ਥੋੜਾ ਜਿਹਾ ਘਿਓ ਰਹਿ ਗਿਆ ਵਿੱਚ।
ਔਰ ਵਪਾਰੀ ਗਮਨਤ ਪਯੋ,
ਵਪਾਰੀ ਸਤ ਸੰਗਤ ਜੀ ਚਲਿਆ ਗਿਆ ਉੱਥੋਂ ਘਿਓ ਦੇ ਕਰਕੇ।
ਸੌਦਾ ਆਜ ਵੇਚ ਮੈਂ ਆਉਂ,
ਸਤ ਸੰਗਤ ਜੀ ਸਾਰਾ ਦਿਨ ਪਿੰਡਾਂ ਦੇ ਵਿੱਚ ਸੌਦਾ ਹੋਰ ਵੇਚਦਾ ਰਿਹਾ।
ਅਗਲੇ ਦਿਵਸ ਮੋਲ ਮੈਂ ਪਾਉਂ,
ਕਹਿੰਦਾ ਜੀ ਅਗਲ ਮਨ ਵਿੱਚ ਸੋਚਦਾ ਵੀ ਅਗਲੇ ਦਿਨ ਮੈਂ ਆ ਕੇ ਇਹਦੇ ਕੋਲੋਂ ਮੁੱਲ ਲੈ ਲਵਾਂਗਾ ਕੀਮਤ।
ਸੰਧਿਆ ਲੱਗ ਫਿਰ ਕਹਿ ਕਰ ਗਯੋ,
ਸ਼ਾਮ ਤੱਕ ਸਾਰੇ ਪਿੰਡਾਂ 'ਚ ਆਪਣਾ ਸੌਦਾ ਵੇਚ ਕੇ ਆਪਦੇ ਘਰ ਗਿਆ।
ਕਿਲਕ ਪੀਤ ਮੈਂ ਸੋ ਲੱਖ ਲਇਓ,
ਉਹ ਕੁੱਪੀ ਸਤ ਸੰਗਤ ਜੀ ਕੰਧ ਕੰਧ ਦੇ ਵਿੱਚ ਕਿੱਲੀ ਸੀ ਉੱਥੇ ਟੰਗ ਦਿੱਤੀ।
ਕੁੱਪੀ ਤਾਂ ਇਹ ਸਾਥ ਲੜਕਾਈ,
ਉੱਥੇ ਜਿਸ ਵੇਲੇ ਕੁੱਪੀ ਟੰਗੀ
ਚਿੱਤ ਮੈਂ ਇਮ ਵਿਚਾਰ ਠਹਿਰਾਈ,
ਰਾਤ ਨੂੰ ਵਪਾਰੀ ਨੇ ਚਿੱਤ 'ਚ ਇਹ ਵਿਚਾਰ ਕੀਤੀ।
ਤੂੰ ਲਿਓ ਉਹ ਤੋਂ ਪ੍ਰਥਮ ਕ੍ਰਿਤ ਮੇਰਾ,
ਕਿ ਮੇਰਾ ਜਦੋਂ ਮੈਂ ਘਰੋਂ ਚੱਲਿਆ ਸੌਦੇ ਵੇਚਣ ਵਾਸਤੇ, ਉਹ ਕੁੱਪੀ ਜਿਹੜਾ ਘਿਓ ਸੀ ਮੇਰਾ ਤੋਲਿਆ ਹੋਇਆ ਸੀ।
ਭਗਤੂ ਲੀਨ ਜਿਤਕ ਤਿਸਬੇਰਾ,
ਉਦੋਂ ਬਾਅਦ ਮੈਂ ਕਿਤੇ ਵੇਚਿਆ ਨਹੀਂ, ਭਗਤੂ ਨੇ ਜਿੰਨਾ ਲਿਆ ਹੈ।
ਉੱਠ ਪਰ ਬਾਤ ਕੋ ਤੋਲਣ ਕਰਕੇ,
ਸਵੇਰੇ ਮੈਂ ਬਾਕੀ ਦਾ ਤੋਲ ਲੂੰ, ਜਿੰਨਾ ਖਰਚ ਹੋਇਆ ਪਤਾ ਲੱਗ ਜੂ ਵੀ ਇੰਨਾ ਘਿਓ ਨਿਕਲ ਗਿਆ ਕੁੱਪੀ ਚੋਂ, ਪਹਿਲਾਂ ਸਾਰਾ ਤੋਲਿਆ ਹੋਇਆ ਸੀ, ਉਦੋਂ ਬਾਅਦ ਭਾਈ ਭਗਤੂ ਨੇ ਵਰਤ ਲਿਆ ਹੈ, ਜਿੰਨੀ ਬਚਿਆ ਉਹ ਤੋਲ ਲੈਣਾ, ਔਰ ਦੂਜੇ ਦਾ ਪਤਾ ਲੱਗ ਜਾਂਦਾ ਵੀ ਇੰਨਾ ਹੈ। ਉਹਨੇ ਸੋਚਿਆ ਸਵੇਰੇ ਤੋਲ ਲਾਂਗਾ,
ਜਿੱਥੋਂ ਲਿਓ ਸੋ ਲਿਓ ਵਿਚਰ ਕੇ,
ਜਿੰਨਾ ਉਹਨਾਂ ਨੇ ਖਰਚਿਆ ਵਿੱਚੋਂ ਘਿਓ ਲਿਆ ਵਰਤਿਆ ਹੈ ਉਹਨਾਂ ਮੈਂ ਮੁੱਲ ਲੈ ਲਵਾਂਗਾ।
ਇਮਗਿਨ ਮਨ ਮਹਿ ਸਭ ਤਿਉ ਰਾਤੀ,
ਇਉਂ ਵਿਚਾਰ ਕਰਕੇ ਵਪਾਰੀ ਘਰ ਸੌਂ ਗਿਆ ਰਾਤ ਨੂੰ।
ਉੜਤ ਭਇਓ ਹੋਈ ਜਬ ਪ੍ਰਾਤੀ,
ਜਦੋਂ ਸਵੇਰ ਹੋਇਆ ਉੱਠਿਆ,
ਕੁੱਪੀ ਤੋਲਣ ਹੇਤ ਉਤਾਰੀ,
ਮਨ ਵਿੱਚ ਇੱਛਾ ਧਾਰੀ ਕਿ ਉਹਨਾਂ ਸਿੱਖਾਂ ਤੋਂ ਮੈਂ ਪੈਸੇ ਲੈਣੇ ਨੇ ਘਿਓ ਦੇ, ਕੁੱਪੀ ਦਾ ਜਿਹੜਾ ਬਾਕੀ ਬਚਦਾ ਘਿਓ ਤੋਲ ਲਵਾਂ। ਜਦੋਂ ਸਤ ਸੰਗਤ ਜੀ ਲਾਹੀ ਕੀਲੀ ਤੋਂ ਕੁੱਪੀ,
ਤੇ ਮੁਖ ਖੋਲਿਓ ਜਬੇ ਨਿਹਾਰੀ,
ਉਹਦਾ ਢੱਕਣ ਖੋਲ ਕੇ ਦੇਖਿਆ,
ਭਰੀ ਹੁਤੀ ਜੇਤਕ ਤਬ ਦੀਨੋ,
ਖਾਲਸਾ ਜੀ ਆਖੋ ਵਾਹਿਗੁਰੂ, ਉਹ ਉਸੇ ਤਰ੍ਹਾਂ ਕੁੱਪੀ ਭਰੀ ਹੋਈ ਘਿਓ ਦੀ, ਭੋਰਾ ਵੀ ਰਤੀ ਮਾਤਰ ਘਟਨਾ,
ਗੁਰ ਕੇ ਸਿੱਖਣ ਖਾਏ ਸੁਲੀਨੋ,
ਨਾਲੇ ਗੁਰੂ ਕੇ ਸਿੱਖਾਂ ਨੇ ਵੀ ਘਿਓ ਰੱਜ ਰੱਜ ਕੇ ਛਕਿਆ। ਭਾਈ ਭਗਤੂ ਦੇ ਬਰਕਤ ਸੀ ਹੱਥ ਦੇ ਵਿੱਚ ਸਤ ਸੰਗਤ ਜੀ ਸੁਤੇ ਸਿੱਧੀ, ਕੁੱਪੀ ਦੇ ਵਿੱਚ ਉਸੇ ਤਰ੍ਹਾਂ ਹੀ ਭਰੀ ਹੋਈ ਦੇਖੀ ਘਿਓ ਦੀ।
ਤਿਤਕ ਭਰੀ ਮੁਖ ਲਓ ਤਿੰਨ ਹੋਏਰੀ,
ਐਨ ਦੇਖੀ ਜਦੋਂ ਡੱਕਾ ਡੱਕ ਭਰੀ ਹੋਈ ਇਸਨੇ ਵਪਾਰੀ ਨੇ,
ਰਹੀ ਬੁੱਧ ਬਿਸਮਾਏ ਵਡੇਰੀ,
ਇਹਦੀ ਅਕਲੀ ਹੈਰਾਨ ਪਰੇਸ਼ਾਨ ਹੋ ਗਈ ਵੀ ਇਹ ਕੀ ਬਣ ਗਿਆ,
ਇਹ ਕਿਆ ਭਇਓ ਨਾ ਜਾਣਿਓ ਜਾਏ,
ਕਹਿੰਦਾ ਜਾਣਿਆ ਨਹੀਂ ਜਾਂਦਾ ਘਿਓ ਕਿੱਥੋਂ ਆ ਗਿਆ।
ਤਾਂ ਕ੍ਰਿਤ ਲੀਨੋ ਤਿੰਨ ਖਾਏ,
ਉਹਨਾਂ ਨੇ ਘਿਓ ਕਿੱਥੋਂ ਖਾਧਾ ਫਿਰ ਮੇਰੀ ਕੁੱਪੀ ਤੋਂ ਵਰਤਿਆ ਸੀ,
ਉਤੋਂ ਅਲਪ ਹੀ ਸੋ ਮੈਂ ਆਨਿਓ,
ਮੈਂ ਲਈ ਫਿਰਦਾ ਰਿਹਾ ਪਿੰਡਾਂ 'ਚ ਵੇਚਣ ਵਾਸਤੇ, ਥੋੜਾ ਜਿਹਾ ਰਹਿੰਦਾ ਸੀ ਵਿੱਚ ਕੁੱਪੀ ਦੇ,
ਭਇਓ ਤਿੱਤੋਂ ਕੁਛ ਜਾਏ ਨਾ ਜਾਣੇ।
ਇਹ ਤਾਂ ਓਨਾ ਹੀ ਹੋ ਗਿਆ ਕਿ ਉਹ ਜਿੰਨਾ ਪਹਿਲਾਂ ਮੈਂ ਸਵੇਰੇ ਘਰੋਂ ਲੱਗਿਆ ਕੁੱਪੀ ਭਰ ਕੇ,
ਉਹ ਵਿਚਾਰ ਕੇਤਕ ਸਮਾਂ,
ਕਿਤਨੇ ਕੁ ਸਮੇਂ ਤਾਂ ਪਰੇਸ਼ਾਨੀ ਨਾਲ ਵਿਚਾਰਦਾ ਰਿਹਾ ਵਪਾਰੀ।
ਰੱਖਿਓ ਪ੍ਰਤਾਪ ਘਰਤ ਪਾ ਨਵਾਂ,
ਪ੍ਰਤਾਪ ਜਾਣ ਲਿਆ ਕਿ ਉਹ ਜਿਹੜਾ ਗੁਰਸਿੱਖ ਆ ਉਹਦੇ ਹੱਥਾਂ 'ਚ ਬਰਕਤ ਹੈ, ਇਹ ਤਾਂ ਪਤਾ ਨਹੀਂ ਲੱਗਿਆ ਕਿ ਕਿੱਥੋਂ ਘਿਓ ਖਰਚਿਆ ਗਿਆ।
ਭਗਤੂ ਨਿਕਟ ਗਏ ਤਤਕਾਲਾ,
ਕੀ ਸਤਸੰਗ ਜੀ ਪੈਸੇ ਲੈਣੇ ਸੀ, ਫਿਰ ਉਸ ਵਪਾਰੀ ਦੇ ਕਰਮ ਖੁੱਲ੍ਹ ਗਏ। ਪਹੁੰਚ ਗਿਆ ਅਗਲੇ ਦਿਨ ਭਾਈ ਭਗਤੂ ਕੋਲੇ,
ਗਏ ਚਰਨ ਕਹਿ ਬਿਨੇ ਬਸਾਲਾ,
ਜਾਂਦੇ ਨਹੀਂ ਭਾਈ ਭਗਤੂ ਦੇ ਚਰਨ ਪਕੜ ਲੈ, ਬੇਨਤੀ ਕੀਤੀ,
ਮੈਂ ਰਾਵਰ ਕੀ ਸ਼ਰਨ ਪਹੁੰਚਾ।
ਵਪਾਰੀ ਕਹਿੰਦਾ ਹੇ ਭਾਈ ਭਗਤੂ ਜੀ, ਮੈਂ ਤੁਹਾਡੀ ਸ਼ਰਨ ਆ ਗਿਆ ਹਾਂ।
ਤੁਮ ਗਹੀਰ ਆਸ਼ੇ ਮਤ ਉਚਾ,
ਤੁਸੀਂ ਤਾਂ ਬੜੇ ਭਾਰੀ ਡੂੰਘੇ ਆਸ਼ੇ ਵਾਲੇ ਹੋ।
ਅਨਰਾਗਿਓ ਮੈਂ ਤਿਆਗਿਓ ਨਾਹੀ,
ਮੈਂ ਮਾਰਾ ਹੁਣ ਨੀ ਤਿਆਗਾਂਗਾ ਤੁਹਾਡੀ ਸ਼ਰਨ ਨੂੰ, ਮੇਰੇ ਮਨ ਚ ਪ੍ਰੇਮ ਹੈ।
ਕਰੋ ਸਿੱਖ ਰਾਖੋ ਨਿਜ ਪਾਹੀ,
ਮੈਨੂੰ ਆਪਣਾ ਸੇਵਕ ਬਣਾ ਲੋ, ਮੈਨੂੰ ਆਪਣੇ ਪਾਸ ਰੱਖੋ। ਛੱਡ ਦਿੱਤਾ ਸਤਸੰਗ ਜੀ ਸਾਰਾ ਸੌਦਾ ਵੇਚਣਾ, ਅਹੀ ਜੀ ਲਗਨ ਲੱਗੀ ਇਸ ਨੂੰ।
ਸੁਣ ਕਰ ਭਗਤੂ ਬਾਗ ਵਿਚਾਰਾ,
ਭਾਈ ਭਗਤੂ ਨੇ ਇਸ ਨੂੰ ਕਿਹਾ ਵਪਾਰੀ ਨੂੰ,
ਸ੍ਰੀ ਸਤਿਗੁਰ ਹੈ ਪੁਰਖ ਉਦਾਰਾ।
ਹੇ ਵਪਾਰੀ, ਸ਼੍ਰੋਮਣੀ ਸਤਿਗੁਰੂ ਉਦਾਰ ਸ੍ਰੇਸ਼ਟ ਪੂਰਨ ਪੁਰਖ ਅਕਾਲ ਪੁਰਖ ਦਾ ਸਰੂਪ ਹਨ ਗੁਰੂ ਹਰਿ ਰਾਏ ਸਾਹਿਬ ਜੀ।
ਮਹਾਰਾਜ ਰਾਜਨ ਕੋ ਰਾਜਾ,
ਰਾਜਾਂ ਦੇ ਰਾਜਾ ਪਾਤਸ਼ਾਹ ਦੇ ਪਾਤਸ਼ਾਹ ਹਨ ਗੁਰੂ ਹਰਿ ਰਾਏ ਸਾਹਿਬ।
ਰਾਜਤ ਤੀਨ ਲੋਕ ਸਿਰ ਤਾਜਾ,
ਤਿੰਨਾਂ ਲੋਕਾਂ ਦੇ ਉੱਤੇ ਬਿਰਾਜਦੇ ਨੇ, ਪ੍ਰਕਾਸ਼ ਰਹੇ ਨੇ।
ਤਿੰਨ ਕੇ ਹਮ ਸਮਾਨ ਪ੍ਰਧਾਨ,
ਮੈਂ ਤਾਂ ਉਹਨਾਂ ਦੇ ਘਰ ਦਾ ਸੇਵਕ ਹਾਂ, ਔਰ ਮਹਾਰਾਜ ਨੇ ਮੈਨੂੰ ਮੁਖੀ ਸਿੱਖ ਬਣਾਇਆ ਹੋਇਆ ਹੈ।
ਸਮ ਸੈਨਪ ਕੇ ਸੁਭਟ ਮਹਾਨ,
ਮੈਂ ਤਾਂ ਐ ਬਾਢਿਆਂ ਤੋਂ ਕੰਮ ਕਰਵਾਉਣਾ ਜਿਵੇਂ ਸੈਨਾਪਤੀ ਫੌਜ ਤੋਂ ਕੰਮ ਲੈਂਦਾ ਹੁੰਦਾ ਹੈ।
ਸਤਿਗੁਰ ਅਚਤ ਨ ਉਚਿਤ ਹਮਾਰੇ,
ਜੇ ਤੂੰ ਕਹੇ ਮੈਨੂੰ ਚੇਲਾ ਬਣਾ ਲੈ, ਗੁਰੂ ਸਾਹਿਬ ਦੇ ਹੁੰਦਿਆਂ ਮੈਨੂੰ ਤਾਂ ਨੀ ਇਹ ਗੱਲ ਬਣ ਆਉਂਦੀ।
ਸਿੱਖ ਬਣਾਏ ਤਾਂ ਕਰੇ ਉਧਾਰੇ,
ਗੁਰੂ ਸਾਹਿਬ ਹੀ ਆਪਣਾ ਸਿੱਖ ਬਣਾ ਕੇ ਤੇਰੀ ਕਲਿਆਣ ਕਰਨਗੇ।
ਜਾਓ ਸ਼ਰਨ ਅਬ ਸ੍ਰੀ ਹਰਿ ਰਾਏ,
ਜਾ ਗੁਰੂ ਹਰਿ ਰਾਏ ਸਾਹਿਬ ਦੀ ਸ਼ਰਨ ਲੈ, ਮੇਰੇ ਚਰਨਾਂ ਚ ਕੁਝ ਨਹੀਂ ਹੈ।
ਕਰੇ ਮੋਖ ਨਿਜ ਦਾਸ ਬਣਾਏ,
ਤੈਨੂੰ ਆਪਣਾ ਸੇਵਕ ਨਾ ਬਣਾ ਕੇ ਮੁਕਤ ਕਰ ਦੇਣਗੇ ਗੁਰੂ ਹਰਿ ਰਾਏ ਸਾਹਿਬ ਜੀ।
ਸੁਣ ਕਰ ਜੋਰਤ ਬਾਕ ਬਖਾਨਾ,
ਸੁਣ ਕਰਕੇ ਵਪਾਰੀ ਨੇ ਹੱਥ ਜੋੜ ਕੇ ਕਿਹਾ,
ਮੈਂ ਅਬ ਇੱਕ ਰਾਵਰ ਕੋ ਜਾਨਾ,
ਕਹਿੰਦਾ ਜੀ ਮੈਂ ਤਾਂ ਇੱਕ ਤੁਹਾਨੂੰ ਹੀ ਸਮਝਿਆ ਹੈ, ਥੋਤੋਂ ਹੀ ਮੈਨੂੰ ਤਾਂ ਲੱਗਣ ਲੱਗੀ ਆ, ਤੁਹਾਡੇ ਹੀ ਚਰਨਾਂ ਤੇ ਮੈਨੂੰ ਸ਼ਰਧਾ ਹੈ।
ਸਤਿਗੁਰ ਨਿਕਟ ਚਲੋ ਲੈ ਸਾਥ,
ਮੈਂ ਤਾਂ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਜਾਣਦਾ ਨੀ, ਜੇ ਤੁਸੀਂ ਚਰਨੀ ਪਾਉਣਾ ਮੈਨੂੰ ਪਾ ਦਿਓ ਉਹਨਾਂ ਦੇ, ਮੈਨੂੰ ਤਾਂ ਤੁਹਾਡੇ ਚਰਨਾਂ ਤੇ ਭਾਈ ਭਗਤੂ ਜੀ ਭਾਵਨਾ ਹੈ।
ਕਰੋ ਚਰਨ ਕਮਲਨ ਪਰਮਾਥ,
ਤੁਸੀਂ ਮੈਨੂੰ ਲੈ ਚੱਲੋ ਜਿੱਥੇ ਮਰਜ਼ੀ ਮੱਥਾ ਟਿਕਾ ਦਿਓ, ਮੈਂ ਗੁਰੂ ਹਰਿ ਰਾਏ ਸਾਹਿਬ ਦੇ ਚਰਨਾਂ ਤੇ ਮੱਥਾ ਟੇਕ ਦਿਆਂਗਾ।
ਕਹਿ ਕਰ ਤਿੰਨ ਕੋ ਸਿੱਖ ਬਣਾਵੋ,
ਇਉਂ ਸਤ ਸੰਗਤ ਜੀ ਲੈ ਗਿਆ ਭਾਈ ਭਗਤੂ। ਸਤਿਗੁਰੂ ਜੀ ਹਰਿ ਰਾਏ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਰਾਜ ਜੀ ਇਹਨੂੰ ਸਿੱਖ ਬਣਾ ਲਓ, ਵਪਾਰੀ ਨੂੰ
ਜਨਮ ਜਨਮ ਕੋ ਕਸ਼ਟ ਮਟਾਓ,
ਇਹ ਜੰਮਣ ਮਰਨ ਦੇ ਕਸ਼ਟ ਮੇਟ ਦਿਓ।
ਭਇਓ ਦਿਆਲ ਭਗਤੂ ਤਿਸ ਕਾਲ,
ਸਤਿਗੁਰੂ ਜੀ ਸਤ ਸੰਗਤ ਜੀ ਜਿਸ ਵੇਲੇ ਇਹ ਗਿਆ, ਭਾਈ ਭਗਤੂ ਵੀ ਖੁਸ਼ ਸੀ,
ਲੈ ਕਰ ਚਲਿਓ ਆਪਣੇ ਨਾਲ,
ਪਹੁੰਚ ਗਿਆ ਜਾ ਕੇ ਉੱਥੇ
ਜਹਾਂ ਬਿਰਾਜਤ ਸ੍ਰੀ ਹਰਿ ਰਾਏ।
ਸਤਿਗੁਰੂ ਜੀ ਜਿੱਥੇ ਬਿਰਾਜ ਰਹੇ ਸਨ,
ਪਹੁੰਚੇ ਬੈਠੇ ਸੀਸ ਨਵਾਏ,
ਪਹੁੰਚ ਗਏ ਸਿਰ ਝੁਕਾਇਆ,
ਵੇਸ ਬਦਨ ਤੇ ਗੁਰੂ ਉਚਾਰੀ,
ਜਦੋਂ ਦੇਖ ਕੇ ਸਤਸੰਗ ਜੀ ਮਹਾਰਾਜ ਹੱਸ ਪਏ। ਪਹਿਲਾਂ ਤਾਂ ਗੁਰੂ ਹਰਿ ਰਾਏ ਸਾਹਿਬ ਜੀ ਬਚਨ ਕਹੇ,
ਆਵੋ ਭਾਈ ਪਰ ਉਪਕਾਰੀ,
ਆ ਭਾਈ ਭਗਤੂ ਪਰ ਉਪਕਾਰੀ ਹੈ, ਤੂੰ ਤਾਂ
ਆਨਿਓ ਕੌਣ ਆਪਣੇ ਸੰਗ,
ਤੇ ਆਪਣੇ ਨਾਲ ਕੌਣ ਲਿਆਂਦਾ ਤੈਂ,
ਕਿਉਂ ਨਾ ਅਜਾਇਬ ਰੰਗਿਓ ਰੰਗ,
ਤੂੰ ਇਸ ਨੂੰ ਅਸਚਰਜ ਰੰਗ ਵਿੱਚ ਕਿਉਂ ਨੀ ਰੰਗਿਆ। ਪਤਾ ਹੈ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਕਿ ਇਹ ਵੀ ਸ਼ਕਤੀ ਰੱਖਦੇ ਨੇ ਭਾਈ ਭਗਤੂ ਜੀ, ਗੁਰੂ ਰਾਮਦਾਸ ਜੀ ਦੇ ਵਰਨਾ ਪੈਦਾ ਹੋਏ ਨੇ, ਬ੍ਰਹਮ ਗਿਆਨੀ ਨੇ, ਇਹ ਕਿਹੜਾ ਨਹੀਂ ਸੀ ਇਹਨੂੰ ਤਾਰ ਸਕਦੇ, ਸਾਡੇ ਕੋਲ ਲਿਆਉਣ ਦੀ ਤਾਂ ਇਹਨੂੰ ਲੋੜ ਹੀ ਨਹੀਂ ਸੀ। ਕਹਿੰਦੇ ਕਿਉਂ ਨੀ ਰੰਗ ਚ ਰੰਗਿਆ ਇਸ ਪ੍ਰੇਮੀ ਨੂੰ।
ਤਬ ਭਗਤੂ ਕਰ ਬੰਦ ਬਖਾਨਾ,
ਭਾਈ ਭਗਤੂ ਨੇ ਹੱਥ ਜੋੜ ਕੇ ਕਿਹਾ,
ਜਹਾਂ ਬਿਰਾਜਤ ਚੰਦ ਮਹਾਨਾ,
ਮਹਾਰਾਜ ਜੀ ਜਿੱਥੇ ਚੰਦ ਪ੍ਰਕਾਸ਼ ਦਾ ਹੋਵੇ ਆਕਾਸ਼ ਵਿੱਚ,
ਕਾਂ ਸ਼ਬਦ ਪ੍ਰਕਾਸ਼ੇ ਤਾਰਾ,
ਉੱਥੇ ਤਾਰਿਆਂ ਦਾ ਕੀ ਹਿੰਮਤ ਹੈ ਜਿਹੜੀ ਉਹ ਪ੍ਰਕਾਸ਼ ਕਰ ਸਕਣ। ਦੇਖ ਲਓ ਖਾਲਸਾ ਜੀ, ਅੱਜ ਕੱਲ ਦਾ ਕੋਈ ਹੁੰਦਾ ਭਾਈ ਭਗਤੂ ਦੇ ਥਾਂ, ਉਹਨੇ ਕਹਿਣਾ ਸੀ ਆ ਜਾ ਮੈਂ ਤੈਨੂੰ ਬਣਾਉਣਾ ਚੇਲਾ। ਬਥੇਰੇ ਦੁਨੀਆਂ ਚੇਲੇ ਬਣਾਉਣ ਵਾਲੀ ਤੁਰੀ ਫਿਰਦੀ ਸਤਸੰਗਤ ਜੀ, ਕਲਯੁਗ ਸਿੱਖ ਨਾ ਦਿਸੇ ਕੋਈ, ਸਭ ਕੋਈ ਗੁਰੂ ਕਹਾਵੈ। ਭਾਈ ਭਗਤੂ ਨੇ ਮਰਯਾਦਾ ਕਾਇਮ ਰੱਖੀ, ਆਪ ਨੀ ਉਪਦੇਸ਼ ਦਿੱਤਾ, ਮਹਾਰਾਜ ਦੇ ਚਰਨਾਂ ਚ ਲੈ ਕੇ ਆਇਆ।
ਇਹ ਵੀ ਜਥੋ ਚਤਰੇ ਦੇ ਵਿਚਾਰਾ,
ਮਹਾਰਾਜ ਜੀ ਮੈਂ ਤਾਂ ਇਸ ਤਰ੍ਹਾਂ ਹਿਰਦੇ ਚ ਵਿਚਾਰ ਕਰਦਾ ਹਾਂ, ਆ ਮਹਾਰਾ ਪ੍ਰਕਾਸ਼ ਰੂਪੋਂ ਤੁਸੀਂ ਕਿਰਪਾ ਕਰੋ,
ਦੇਹੋ ਚਰਨਾ ਮ੍ਰਿਤ ਸਿੱਖ ਕਰੀ ਜੈ,
ਇਸ ਨੂੰ ਮਹਾਰਾ ਚਰਨ ਘੋਲ ਦੇ ਕੇ ਸਿੱਖ ਬਣਾ ਲੋ,
ਗੁਰਮਤ ਉਪਦੇਸ਼ ਸੁਖ ਦੀ ਜੈ,
ਗੁਰੂ ਕੀ ਮਤ ਦੀ ਸਿੱਖਿਆ ਦਿਓ ਉਪਦੇਸ਼ ਦੁਆਰਾ,
ਚਲ ਆਯੋ ਹੋਵੇ ਕੈ ਸ਼ਰਧਾਲੂ,
ਮਹਾਰਾ ਸ਼ਰਧਾਲੂ ਬਣ ਕੇ ਆਇਆ ਹੈ ਤੁਹਾਡੇ ਕੋਲੇ।
ਤੁਮ ਕਿਰਪਾਲ ਕਰ ਦਿਓ ਨਿਹਾਲ,
ਤੁਸੀਂ ਮਹਾਰਾ ਕਿਰਪਾਲੂ ਉਹ ਨਿਹਾਲ ਕਰ ਦਿਓ ਇਸ ਨੂੰ।
ਤਬ ਸਤਿਗੁਰ ਅਨਵਾਏ ਸੋ ਜਲ ਕੋ,
ਸਤਿਗੁਰੂ ਜੀ ਨੇ ਭਾਈ ਭਗਤੂ ਦੇ ਕਹਿਣ ਤੇ ਜਲ ਮੰਗਵਾਇਆ।
ਕਰੇ ਪਖਾਰਨ ਚਰਨ ਕਮਲ ਕੋ,
ਆਪਣੇ ਚਰਨ ਕਮਲ ਧੋਣਾ ਕੀਤੇ।
ਕਿਰਪਾ ਸਹਿਤ ਹੋਏ ਪਹੁਲ ਦੀਨ,
ਕਿਰਪਾ ਕਰਕੇ ਸਤ ਨੀ ਵਪਾਰੀ ਨੂੰ ਅੰਮ੍ਰਿਤ ਦੀ ਦਾਤ ਦਿੱਤੀ।
ਕਹਾਂ ਨਾਮ ਤੋਹੇ ਪੂਜਨ ਕੀਨ,
ਪੁੱਛਿਆ ਸਤਵੇਂ ਪਾਤਸ਼ਾਹ ਨੇ ਵਪਾਰੀ ਤੇਰਾ ਨਾਮ ਕੀ ਹੈ।
ਬੋਲਿਓ ਸੁਣੀਏ ਕਰਨਾ ਥਾਮ,
ਬੋਲਿਆ ਉਸ ਵੇਲੇ ਕਿਰਪਾ ਦੇ ਘਰ ਸਤਿਗੁਰੂ ਜੀ ਸੁਣੋ।
ਪਿਤਰਾ ਕਿਉ ਮਮ ਸੰਗਤ ਨਾਮ,
ਮੇਰੇ ਪਿਤਾ ਨੇ ਮੇਰਾ ਨਾਮ ਸੰਗਤੀਆ ਰੱਖਿਆ ਹੈ, ਸੰਗਤੀਆ ਕਹਿੰਦੇ ਨੇ ਮੈਨੂੰ। ਇਹ ਇਸਨੇ ਕਿਹਾ ਵਪਾਰੀ ਨੇ,
ਲਵਣ ਖਰੇਤਾਦ ਉਠਾਵਨ ਕਰੋ,
ਮੈਂ ਜੀ ਲੂਣ ਘਿਓ ਤੇਲ ਆਦਿਕ ਉਰਾ ਪਰਾ ਜਿਹੜੀਆਂ ਚੀਜ਼ਾਂ ਲੋਕ ਖਰੀਦਦੇ ਨੇ ਉਹ ਚੱਕ ਕੇ ਵੇਚਦਾ ਹਾਂ।
ਇੱਕ ਦੋ ਗ੍ਰਾਮਨ ਫੇਰਾ ਫਿਰੋ,
ਰੋਜ਼ ਇੱਕ ਦਿਹਾੜੀ ਵਿੱਚ ਮੈਂ ਦੋ ਤੋਂ ਪਿੰਡਾਂ 'ਚ ਚੱਕਰ ਲਾਉਂਦਾ ਹਾਂ।
ਇਹ ਫਿਰ ਤੇ ਮਮ ਜੀਵਾ ਹੋਏ,
ਕਿਉਂ ਮਹਾਰਾਜ ਗੁਜ਼ਾਰਾ ਕਰਦਾ ਆਪਣੇ ਮੈਂ ਪੇਟ ਦਾ।
ਬਿਤੀ ਯਾਰ ਬਲ ਪੂਰਬ ਜੋਏ,
ਪਹਿਲੀ ਉਮਰ ਤਾਂ ਮਹਾਰਾਜ ਇਹ ਕੰਮ ਕਰਦੇ ਦੀ ਬਤੀਤ ਹੋਈ ਹੁਣ ਤੱਕ।
ਸੁਣ ਬੋਲੇ ਸਤਿਗੁਰ ਹਰ ਰਾਏ,
ਗੁਰੂ ਹਰ ਰਾਏ ਸਾਹਿਬ ਜੀ ਸੁਣ ਕੇ ਬੋਲੇ,
ਅਬ ਤੇ ਹੋਏ ਫੇਰੂ ਤਵ ਨਾਏ।
ਚੰਗਾ ਭਾਈ ਤੂੰ ਫੇਰੀ ਪਾਉਂਦਾ ਰਿਹਾ ਪਿੰਡਾਂ 'ਚ, ਤੇਰਾ ਨੂੰ ਅਸੀਂ ਫੇਰੂ ਰੱਖਦੇ। ਅੰਮ੍ਰਿਤ ਦੀ ਦਾਤ ਦੇ ਦਿੱਤੀ, ਉਹ ਭਾਈ ਫੇਰੂ ਜੀ ਹੋਏ ਖਾਲਸਾ ਜੀ ਕਿਹਨੂੰ ਭੁੱਲੇ ਹੋਏ ਨੇ। ਲਾਹੌਰ ਦੇ ਇਲਾਕੇ ਚੂਣੀਆਂ ਤਹਿਸੀਲ ਦੇ ਸਤਸੰਗੀ ਨੱਕੇ ਦੇ ਇਲਾਕੇ ਵਿੱਚ ਭਾਈ ਫੇਰੂ ਜੀ ਬੜੇ ਭਾਰੀ ਸਾਧੂ ਹੋਏ। ਇਹ ਜਿਨ੍ਹਾਂ ਦੀ ਹੁਣ ਥਾਈਂ ਵੀ ਉਦਾਸੀ ਭੇਖ ਦੇ ਅੰਦਰ ਸੰਪਰਦਾ ਚੱਲਦੀ ਆ ਰਹੀ ਹੈ, ਨਵੇਂ ਖਾੜੇ ਵਾਲੇ ਸਾਧੂ ਸਾਰੇ ਸਤਸੰਗਤ ਜੀ, ਇਹਨੂੰ ਸੱਚੀ ਦਾੜੀ ਦਸਵੇਂ ਪਾਤਸ਼ਾਹ ਨੇ ਵਰ ਦੇਣਾ ਹੈ, ਅੱਗੇ ਆਵੇਗੀ ਸਤਸੰਗਤ ਜੀ ਸਾਖੀ। ਸੋ ਇਹ ਭਾਈ ਫੇਰੂ ਨੂੰ ਬਖਸ਼ਿਸ਼ ਕੀਤੀ ਮਹਾਰਾਜ ਨੇ।
ਫੇਰਾ ਕਰਤ ਮਿਲਿਓ ਹਰ ਜਨ ਕੋ,
ਚੰਗਾ ਤੂੰ ਫੇਰ ਫੇਰੀ ਲਾਉਂਦਾ ਹੋਇਆ ਈ ਹਰੀ ਦੇ ਭਗਤਾਂ ਨੂੰ ਭਾਈ ਭਗਤੂ ਨੂੰ ਮਿਲਿਆ ਹੈ।
ਪਰਿਓ ਸਰਨ ਕਰ ਸੁਧਾ ਮਨ ਕੋ,
ਹੁਣ ਤੂੰ ਸਿੱਧਾ ਕਰਕੇ ਨਿਸਕਪਟ ਮਨ ਨੂੰ ਸਾਡੀ ਸ਼ਰਨ ਵਿੱਚ ਪਿਆ ਹੈ, ਤੇਰਾ ਨਾ ਹੁਣ ਸੰਗਤੀ ਇਹਦੇ ਥਾਂ ਭਾਈ ਫੇਰੂ ਰੱਖਦੇ ਹਾਂ ਅਸੀਂ।
ਅਬ ਸਭ ਤਜ ਕਰ ਦੇਖ ਚਲਾਵੋ,
ਹੁਣ ਤੂੰ ਛੱਡ ਦੇ ਵੇਚਣੀਆਂ ਵਸਤੂਆਂ, ਜਾ ਜਾ ਕੇ ਲੰਗਰ ਚਲਾ,
ਸਤਨਾਮ ਸਿਮਰੋ ਗੁਣ ਗਾਵੋ,
ਔਰ ਵਾਹਿਗੁਰੂ ਦਾ ਸੱਚਾ ਨਾਮ ਸਿਮਰ ਤੇ ਗੁਣ ਗਾ ਪਰਮੇਸ਼ਰ ਦੇ।
ਤੋ ਪਰ ਭਗਤੂ ਕੋ ਉਪਕਾਰ,
ਇਹ ਤੇਰੇ ਤੇ ਗੁਰੂ ਹਰਿਰਾਜ ਸਾਹਿਬ ਜੀ ਕਹਿੰਦੇ ਭਾਈ ਭਗਤੂ ਦਾ ਪਰਉਪਕਾਰ ਹੈ, ਪੁੰਨ ਹੈ।
ਇਨਕੇ ਪਗ ਪਰ ਸਿਰ ਕੋ ਥਾਰ,
ਇਹਨਾਂ ਦੇ ਪਰ ਚਰਨਾਂ ਤੇ ਸਿਰ ਰੱਖ ਆਪਣਾ ਭਾਈ ਫੇਰੂ, ਇਹਨਾਂ ਨੇ ਤੈਨੂੰ ਤੇਰੇ ਤੇ ਬਖਸ਼ਿਸ਼ ਕੀਤੀ ਹੈ ਭਾਈ ਭਗਤੂ ਨੇ।
ਜੋ ਚੇਲੇ ਤੋਂ ਬਣੇ ਵਿਸ਼ੇਸ਼,
ਤੁਸੀਂ ਆਪਸ ਵਿੱਚ ਹੀ ਚੇਲਾ ਬਣ ਜਾਓ।
ਸੋ ਮਾਨੇ ਇਸ ਬੰਸ ਹਮੇਸ਼,
ਹੋਰ ਵਰਦੇ ਤਾਂ ਕਹਿੰਦੇ ਭਾਈ ਫੇਰੂ ਤੇਰੇ ਚੇਲੇ ਬਹੁਤ ਬਣਨਗੇ। ਇਹਦੀ ਬੰਸ ਨੂੰ ਭਾਈ ਭਗਤੂ ਨੂੰ ਕਹਿੰਦੇ ਭਾਈ ਭਗਤੂ ਤੇਰੀ ਬੰਸ ਨੂੰ ਬਹੁਤ ਮੰਨਿਆ ਕਰਨਗੇ ਇਹਦੇ ਚੇਲੇ, ਕਿ ਸਾਡੇ ਭਾਈ ਫੇਰੂ ਨੂੰ ਬਖਸ਼ਿਸ਼ ਭਾਈ ਭਗਤੂ ਨੇ ਕਰਾਈ ਸੀ।
ਸੁਣ ਸਤਿਗੁਰ ਤੇ ਪਇਓ ਨਿਹਾਲ,
ਕਿਉਂ ਗੁਰੂ ਹਰਿਰਾਜ ਸਾਹਿਬ ਜੀ ਤੋਂ ਆਸ਼ੀਰਵਾਦ ਵਾਲੇ ਬਚਨ ਸੁਣ ਕੇ ਬੜਾ ਖੁਸ਼ ਹੋਇਆ ਭਾਈ ਫੇਰੂ।
ਕਦਮ ਪਦਮ ਸਮ ਥਰ ਕਰ ਪਾਲ,
ਚਰਨਾ ਕਵਨਾ ਤੇ ਮੱਥਾ ਰੱਖ ਦਿੱਤਾ।
ਪੁਨ ਭਗਤੂ ਪਦ ਬੰਧਨ ਕੀਨ,
ਫਿਰ ਭਾਈ ਭਗਤੂ ਦਾ ਵੀ ਧੰਨਵਾਦ ਕੀਤਾ ਭਾਈ ਫੇਰੂ ਨੇ, ਮੱਥਾ ਟੇਕਿਆ ਇਹਦੇ ਚਰਨਾਂ ਤੇ ਵੀ।
ਪਇਓ ਨਾਮ ਫੇਰੂ ਜਗ ਚੀਨ,
ਸਾਰਾ ਸੰਸਾਰ ਪਛਾਣਦਾ ਹੈ ਕਿ ਭਾਈ ਫੇਰੂ ਜੀ ਨਾਮ ਕਰਕੇ ਉੱਗੇ ਹੋਏ।
ਦੇ ਕੀ ਲਈ ਸੰਭਾਲ,
ਜਦੋਂ ਮਹਾਰਾਜ ਨੇ ਹੁਕਮ ਕਰ ਦਿੱਤਾ ਕਿ ਸਤਸੰਗ ਜੀ ਫਿਰ ਨੂਣ ਤੇਲ ਅਦਰਕ ਵੇਚਣਾ ਸੀ, ਦੁਕਾਨਦਾਰੀ ਛੱਡ ਦਿੱਤੀ, ਲੰਗਰ ਸ਼ੁਰੂ ਕਰ ਦਿੱਤਾ ਚਲਾਉਣਾ।
ਕਰਬੇ ਲਗਿਓ ਆਹਾਰ ਬਸਾਲ,
ਬਹੁਤ ਸਾਰਾ ਭੋਜਨ ਤਿਆਰ ਕਰਨਾ, ਗਰੀਬਾਂ ਨੂੰ ਸੰਗਤਾਂ ਨੂੰ ਛਕਾਉਣਾ।
ਅਦਕ ਭਾਉ ਤੇ ਸਭ ਕੋ ਦੇਤ,
ਪ੍ਰੇਮ ਨਾਲ ਦਿੰਦਾ ਝਿੜਕਦਾ ਨਹੀਂ ਸੀ ਕਿਸੇ ਨੂੰ।
ਤ੍ਰਿਪਤਾਵੇ ਬਹੁ ਖੁਸ਼ੀਆਂ ਲੇਤ,
ਸਿੱਖ ਸੰਗਤਾਂ ਦੀਆਂ ਭੁੱਖੇ ਗਰੀਬਾਂ ਦੀਆਂ ਸਤਸੰਗ ਖੁਸ਼ੀਆਂ ਪ੍ਰਾਪਤ ਕਰ ਦਿੰਦਾ ਭੋਜਨ ਛਕਾ ਕੇ।
ਅਬਲਗ ਜੈ ਸਮਾਧ ਤਿਸ ਕੇਰੀ,
ਹੁਣ ਤੱਕ ਸਤਸੰਗ ਜੀ ਭਾਈ ਫੇਰੂ ਦੀ ਜਿੱਥੇ ਸਮਾਧ ਹੈ।
ਚਲੇ ਦੇਖ ਦਿਨ ਰਹਿਣ ਵਡੇਰੀ,
ਬੜਾ ਭਾਰੀ ਉੱਥੇ ਲੰਗਰ ਚੱਲਦਾ, ਹੁਣ ਤਾਂ ਪਾਕਿਸਤਾਨ ਬਣ ਗਿਆ ਖਾਲਸਾ ਜੀ, ਪਤਾ ਨਹੀਂ ਕੀ ਸਥਾਨ ਦੀ ਹਾਲਤ ਹੋਊ।
ਚੇਲੇ ਅਣਗਣ ਤਿਸਕੇ ਭਏ,
ਬੜੇ ਭਾਰੀ ਸੱਚ ਸਮਝੇ ਦੇ ਅੱਗੇ ਚੇਲੇ ਹੋਏ ਭਾਈ ਫੇਰੂ ਦੇ,
ਅਣਕ ਥਾਨ ਮੈਂ ਫੈਲਤ ਪਏ,
ਅਨੇਕਾਂ ਥਾਵਾਂ ਚ ਫੈਲਦੇ ਪਏ,
ਦਸਵੇਂ ਪਾਤਸ਼ਾਹ ਉਹ ਲੁਕ ਜੀਵਾ,
ਇਹ ਦਸਵੇਂ ਪਾਤਸ਼ਾਹ ਤੱਕ ਸੱਚ ਸੰਗ ਜੀ ਜਿਉਂਦਾ ਰਿਹਾ ਭਾਈ ਫੇਰੂ,
ਧਨੀ ਵਿਸਾਲ ਦੇਗ ਕੋਥੀ ਵਾ,
ਸਰ ਦੇਗ ਤੇਗ ਦਾ ਧਨੀ ਸੀ ਖਾਲਸਾ ਜੀ, ਲੰਗਰ ਬੜਾ ਚਲਾਇਆ ਭਾਈ ਫੇਰੂ ਨੇ ਨੱਕੇ ਦੇ ਇਲਾਕੇ ਚ ਲਾਹੌਰ ਜ਼ਿਲ੍ਹੇ ਵਿਚ ਹੈ,
ਕੁਛ ਪ੍ਰਸੰਗ ਆਗੇ ਇਸ ਕਹਾ,
ਇਸ ਦਾ ਪ੍ਰਸੰਗ ਅੱਗੇ ਦੱਸਦੇ ਹਾਂ,
ਜਿਸ ਵਿਦ ਸੁਣ ਸੰਤਨ ਤੇ ਲਹੋ,
ਜਿਸ ਪ੍ਰਕਾਰ ਸਤ ਸੰਗਤ ਜੀ ਮਹਾਤਮਾ ਤੋਂ ਗੁਰਸਿੱਖਾਂ ਤੋਂ ਸੁਣਿਆ ਭਾਈ ਫੇਰੂ ਬਾਰੇ,
ਇਤ ਸ੍ਰੀ ਗੁਰਪ੍ਰਤਾਪ। ਇੱਕ ਦਿਨ ਆਲਮ ਸਿੰਘ ਨਜੀਕਾ,
ਇਹ ਭਾਈ ਫੇਰੂ ਬਾਰੇ ਸਤ ਸੰਗਤ ਜੀ ਦਸਵੇਂ ਪਾਤਸ਼ਾਹ ਵੇਲੇ ਜਿਹੜਾ ਪ੍ਰਸੰਗ ਹੋਇਆ ਨਾ ਉਹ ਆਪਾਂ ਵਿਚਾਰ ਰਹੇ ਹਾਂ। ਇੱਕ ਦਿਨ ਦਸਵੇਂ ਪਾਤਸ਼ਾਹ ਆਨੰਦਪੁਰ ਸਾਹਿਬ ਵਿਖੇ ਸਿੰਘਾਸਣ ਤੇ ਬਿਰਾਜ ਰਹੇ ਨੇ, ਸੰਗਤਾਂ ਬੈਠੀਆਂ, ਭਾਈ ਆਲਮ ਸਿੰਘ ਸੀ ਉਹਨੂੰ ਨੱਚਣਾ ਕਿਹਾ ਕਰਦੇ, ਬਹੁਤ ਤੇਜ਼ ਤੁਰਿਆ ਕਰਦਾ, ਕਲਗੀਧਰ ਪਾਤਸ਼ਾਹ ਨੂੰ ਨੱਚਣਾ ਵੀ ਕਹਿੰਦੇ ਸੀ। ਭਾਈ ਆਲਮ ਸਿੰਘ ਕੋਲੇ ਬੈਠਾ,
ਬੈਠੋ ਸਭਾ ਲਗੀ ਜਹਿਨੀ ਕਾ,
ਬੜੀ ਸੁੰਦਰ ਸਭਾ ਦੀਵਾਨ ਸਜਿਆ ਹੋਇਆ ਹੈ,
ਗੁਰੂ ਸੁਨਾਵਨ ਹੇਤ ਬਖਾਨਾ,
ਗੁਰੂ ਸਾਹਿਬ ਨੇ ਸੁਣਾ ਕੇ ਕਿਹਾ ਦਸਵੇਂ ਪਾਤਸ਼ਾਹ ਨੇ,
ਨੱਕੇ ਵਿਖੇ ਮਸੰਦ ਮਹਾਨਾ,
ਕਹਿੰਦੇ ਹੇ ਖਾਲਸਾ ਜੀ ਨੱਕੇ ਦੇ ਇਲਾਕੇ ਚ ਮਸੰਦ ਹੈ ਜਿਹੜਾ ਭਾਈ ਫੇਰੂ,
ਫੇਰੂ ਨਾਮ ਅਧਿਕ ਧਨ ਪਾਵੇ,
ਉਹ ਕਹਿੰਦੇ ਧਨ ਬਹੁਤ ਸਿੱਖਾਂ ਕੋਲ ਇਕੱਠਾ ਕਰਦਾ, ਉਹਦਾ ਨਾਂ ਫੇਰੂ ਹੈ,
ਤਿਸ ਹੀ ਦੇਸ਼ ਰਹੇ ਹਰ ਖਾਵੇ,
ਉਸੇ ਦੇਸ਼ ਵਿਚ ਬੜਾ ਭਾਰੀ ਉਹ ਡੇਰਾ ਬਣਾ ਕੇ ਰਹਿੰਦਾ ਖੁਸ਼ ਹੋ ਕੇ,
ਅਬਲੋ ਨੇ ਹਜ਼ੂਰ ਮੈਂ ਆਇਓ,
ਅਸੀਂ ਜਦੋਂ ਦੇ ਮਸੰਦ ਮਿਲਾਏ ਨੇ ਨਾ ਸਾਰਿਆਂ ਨੂੰ ਡੰਡ ਦਿੱਤਾ, ਜਿਹੜੇ ਧੋਖਾ ਕਰਦੇ ਸੀ ਗੁਰੂ ਘਰ ਦੀ ਕਾਰ ਲੁਕਾਉਂਦੇ ਸੀ, ਉਹ ਨਹੀਂ ਆਇਆ ਹੈ ਭਾਈ ਫੇਰੂ,
ਹੋਏ ਦੀਨ ਨੇ ਨਿਜ ਬਖਸ਼ਾਇਓ,
ਨਿਮਰਤਾ ਧਾਰ ਕੇ ਆਪਣੇ ਆਪ ਨੂੰ ਬਖਸ਼ਾਇਆ ਨਹੀਂ ਆ ਕੇ ਗੁਰੂ ਦਰਬਾਰ ਮੈਂ,
ਭਈ ਮਸੰਦਨ ਇਤ ਕੁਮਾਰਾ,
ਇੰਨੀ ਵੱਡੀ ਸਜ਼ਾ ਮਿਲੀ ਆ ਮਸੰਦਾਂ ਚੇਤੋ ਵਰਗਿਆਂ ਨੂੰ ਫੂਕ ਕੇ ਰੱਖ ਦਿੱਤਾ, ਜਿਹੜੇ ਲੋਕਾਂ ਦੇ ਧਨ ਨੂੰ ਖੋਹਦੇ ਸੀ ਸ਼ਰਾਬਾਂ ਪੀਂਦੇ ਸੀ,
ਸੁਣ ਕਰ ਕਰੀ ਨਹੀਂ ਤਰਾਸ ਉਰਧਾਰਾ,
ਉਹਨੇ ਮਸੰਦਾਂ ਨੂੰ ਜਿਹੜੀ ਸਜ਼ਾ ਅਸੀਂ ਦਿੱਤੀ ਆ ਖਬਰ ਸੁਣ ਕੇ ਡਰ ਨਹੀਂ ਧਾਰਿਆ ਭਾਈ ਫੇਰੂ ਨੇ,
ਸਭ ਸਤਿਗੁਰ ਸਿੱਖ ਪੰਚ ਪਠਾ ਪਠਾਏ,
ਕਲਗੀਧਰ ਪਾਤਸ਼ਾਹ ਨੇ ਪੰਜ ਸਿੰਘ ਭੇਜਤੇ ਖਾਲਸਾ ਜੀ,
ਬਿਨਾਂ ਬਿਲਮ ਤਿਸ ਗਈਏ ਜਾਏ,
ਹੁਕਮ ਕਰ ਦਿੱਤਾ ਜਾ ਕੇ ਪਕੜ ਕੇ ਲਿਆਓ ਭਾਈ ਫੇਰੂ ਨੂੰ,
ਹਰ ਬੰਧਨ ਕੋ ਦੋਨੋ ਹੱਥ,
ਉਹਦੇ ਹੱਥ ਦੋਨੋ ਬੰਨ ਲਿਓ ਫੇਰੂ ਦੇ,
ਪਕੜੋ ਸਮਸ ਓਜ ਕੇ ਸਾਥ,
ਦਾੜੀ ਖਿੱਚ ਲਿਓ ਦੋਨਾਂ ਪਾਸਿਆਂ ਤੋਂ ਚੰਗੀ ਤਰ੍ਹਾਂ ਦੋ ਹਿੱਸੇ ਕਰਕੇ ਦਾੜੀ ਫੜ ਲਿਓ ਦੀ,
ਬੈਠਿਓ ਹੋਏ ਜਿਸ ਬੇਸ,
ਚਾਹੇ ਖੜਾ ਕਿਤੇ ਚਾਹੇ ਉਹ ਬੈਠਾ ਜਿੱਥੇ ਵੀ ਹੋਵੇ ਉਹ, ਇਉਂ ਨਹੀਂ ਦੇਖਣਾ ਵੀ ਇਹ ਕੀ ਕਰਦਾ, ਜਦ ਹੀ ਪਕੜ ਲਿਓ ਚੋਰ ਵਾਂਗੂ,
ਹਮ ਟਿਗ ਆਨੋ ਜਲਦ ਵਿਸ਼ੇਸ਼,
ਬੜੀ ਛੇਤੀ ਲੈ ਕੇ ਆਓ, ਕਲਗੀਧਰ ਪਾਤਸ਼ਾਹ ਆਨੰਦਪੁਰ ਸਾਹਿਬ ਤੋਂ ਹੁਕਮਨਾਮਾ ਦੇ ਕੇ ਭੇਜ ਦਿੱਤੇ ਪੰਜ ਸਿੰਘ,
ਲਿਖਿਓ ਹੁਕਮਨਾਮਾ ਬਿਦਸੋਈ,
ਉਸੇ ਤਰ੍ਹਾਂ ਹੁਕਮਨਾਮਾ ਲਿਖ ਦਿੱਤਾ,
ਲੈ ਕਰ ਚਲੇ ਅਤੈਲ ਹੋਈ,
ਬੜੀ ਛੇਤੀ ਸਿੰਘ ਤਿਆਰ ਬਰਤਿਆਕ ਹੋ ਕੇ ਗਏ,
ਜਥਾ ਕਰਮ ਉਲੰਘਣ ਕਰੇ,
ਨੰਬਰ ਵਾਰ ਰਸਤਾ ਲੰਘਿਆ,
ਕਰੇ ਦੇਸ਼ ਦੁਆਬਾ ਤਜ ਕਰ ਚਲੇ,
ਦੁਆਬਾ ਲੰਘਿਆ ਸਤਸੰਗ ਜੀ ਵਿਆਸਾ ਪਿਆਰ ਹੋ ਗਏ,
ਹੁਣ ਮਾਝੇ ਕੋ ਲੰਘਤ ਪਏ,
ਮਾਝੇ ਦਾ ਇਲਾਕਾ ਸਾਰਾ ਲੰਘਦੇ ਪਏ,
ਕੀਤਕ ਮਜਲ ਉਗਾਰੀ ਗਏ,
ਅੱਗੇ ਲਾਹੌਰ ਤੋਂ ਕਈ ਮਜਲਾ ਕੀਤੀਆਂ,
ਪਹੁੰਚਤੇ ਜਾਏ ਹੁਤ ਜੈ ਡੇਰਾ,
ਜਿੱਥੇ ਇਹਦਾ ਡੇਰਾ ਸੀ ਸਤਸੰਗ ਜੀ ਪਹੁੰਚਦੇ ਪਏ,
ਫੇਰੂ ਸਾਧ ਮਸੰਦ ਵਡੇਰਾ,
ਬੜਾ ਭਾਰੀ ਇਹ ਮਸੰਦ ਸੀ ਭਾਈ ਫੇਰੂ ਸਾਧੂ,
ਪਰ ਤੂੰ ਵੀ ਲੇਕਰ ਤਿਸ ਕਾਲਾ,
ਇਹ ਜਦੋਂ ਪੰਜੇ ਸਿੰਘ ਪਹੁੰਚੇ ਖਾਲਸਾ ਜੀ ਕਲਗੀਧਰ ਪਾਤਸ਼ਾਹ ਦਾ ਹੁਕਮਨਾਮਾ ਲੈ ਕੇ, ਇਹ ਅਚਨ ਚੇਤ ਹੱਥ ਵਿੱਚ ਇਹਦੇ ਤੂੰਬੀ ਸੀ, ਸੋਚਾ ਚਾਰ ਜੰਗਲ ਪਾਣੀ ਕਰਨ ਵਾਸਤੇ ਖਾਲਸਾ ਜੀ ਡੇਰੇ ਚੋਂ ਨਿਕਲ ਰਿਹਾ ਸੀ,
ਜਾਤ ਹੋ ਤੋ ਅਧਿਆਨ ਬਸਾਲਾ,
ਉਜਾੜ ਨੂੰ ਜਾ ਰਿਹਾ ਸੀ ਇਹ,
ਮਾਰਗ ਵਿਖੇ ਸਿੱਖ ਮਿਲ ਪਰੇ,
ਜਦੋਂ ਸਿੰਘ ਸਾਹਮਣੇ ਮਿਲ ਪਏ ਇਸ ਨੂੰ,
ਦਇਓ ਹੁਕਮਨਾਮਾ ਕਰ ਖਰੇ,
ਗੁਰੂ ਕਾ ਹੁਕਮਨਾਮਾ ਖੜਾ ਕਰਕੇ ਸਾਧ ਨੂੰ ਦੇ ਦਿੱਤਾ,
ਮਸਤਕ ਟੇਕ ਲਿਓ ਨਿਜ ਹੱਥ,
ਭਾਈ ਫੇਰੂ ਨੇ ਪਹਿਲਾਂ ਤਾਂ ਮੱਥਾ ਟੇਕਿਆ ਹੁਕਮਨਾਮੇ ਨੂੰ, ਹੱਥ ਵਿੱਚ ਪਕੜ ਲਿਆ,
ਕਹਾ ਲਿਖਿਓ ਕਲਗੀਧਰ ਨਾਥ,
ਕਲਗੀਧਰ ਸਵਾਮੀ ਨੇ ਮੇਰੇ ਵਾਸਤੇ ਕੀ ਹੁਕਮ ਲਿਖਿਆ ਹੈ,
ਪਠਿਓ ਜਬੇ ਸੋ ਹਿਤ ਕਰ ਮਾਨਿਓ,
ਜਦੋਂ ਪੜ ਲਿਆ ਜਦੇ ਹੀ ਭਾਵਨਾ ਨਾ ਮੰਨਿਆ ਹੁਕਮਨਾਮਾ,
ਹੱਥ ਜੋੜ ਤਿੰਨ ਸੰਗ ਬਖਾਨਿਓ,
ਹੱਥ ਜੋੜ ਕੇ ਸਿੰਘਾਂ ਨੂੰ ਭਾਈ ਫੇਰੂ ਨੇ ਕਿਹਾ,
ਜਮ ਸਤਿਗੁਰ ਕੀ ਆਇਸ ਹੋਈ,
ਹੇ ਗੁਰੂ ਕੇ ਸਿੰਘੋ ਤੁਸੀਂ ਆਨੰਦਪੁਰ ਸਾਹਿਬ ਤੋਂ ਆਏ ਹੋ, ਜਿਵੇਂ ਗੁਰੂ ਸਾਹਿਬ ਦੀ ਆਗਿਆ ਹੈ,
ਸੋਬਿਦ ਕਰੀਏ ਸੰਸ ਨਾ ਕੋਈ,
ਮੈਨੂੰ ਕੋਈ ਸੰਸਾ ਨਹੀਂ, ਮੇਰੇ ਮਨ ਚ ਕੋਈ ਭਰਮ ਨਹੀਂ ਹੈ, ਜੋ ਗੁਰੂ ਸਾਹਿਬ ਦਾ ਤੁਹਾਨੂੰ ਹੁਕਮ ਹੈ ਉਸੇ ਤਰ੍ਹਾਂ ਹੀ ਕਰੋ,
ਤਬ ਸਿੱਖਣ ਲੱਖ ਸਾਧ ਮਹਾਨਾ,
ਸਿੱਖਾਂ ਨੇ ਸੋਚਿਆ ਮਹਾਰਾਜ ਦਾ ਹੁਕਮ ਤਾਂ ਬੜਾ ਸਖਤ ਹੈ, ਵੀ ਬਾਹਾਂ ਬੰਨ ਲਿਓ ਪਿਛਲੇ ਪਾਸੇ ਨੂੰ, ਦਾੜੀ ਦੋ ਹਿੱਸੇ ਕਰਕੇ ਫੜ ਲਿਓ, ਖਿੱਚ ਕੇ ਲਿਆਇਓ, ਵੀ ਇਹ ਸਾਧੂ ਤਾਂ ਦਾੜੀ ਖਿੱਚਣ ਵਾਲਾ ਹੈ ਨਹੀਂ, ਕਰਨੀ ਵਾਲਾ ਸਾਧੂ ਹੈ। ਸੱਤਵੇਂ ਪਾਤਸ਼ਾਹ ਤੋਂ ਬਖਸ਼ਿਸ਼ਾਂ ਪ੍ਰਾਪਤ ਹੋਈਆਂ ਹੋਈਆਂ, ਸਿੰਘਾਂ ਦਾ ਜੀ ਨਾ ਕੀਤਾ।
ਸੁਣੋ ਕਾਨ ਜਿਮ ਹੁਕਮ ਬਖਾਨਾ।
ਭਾਈ ਫੇਰੂ ਕਹਿੰਦਾ, ਹੇ ਸਿੰਘ, ਜਿਵੇਂ ਗੁਰੂ ਸਾਹਿਬ ਨੇ ਹੁਕਮ ਦਿੱਤਾ ਤੁਹਾਨੂੰ
ਬੰਧਨ ਕਰਕੇ ਹੱਥ ਤਿਹਾਰੇ,
ਉਸੇ ਤਰ੍ਹਾਂ ਮੇਰੇ ਹੱਥ ਬੰਨ ਲਓ ਜਿਵੇਂ ਤੁਹਾਡੀ ਇੱਛਾ ਹੈ।
ਸ਼ਮਸ ਹੋਏਗੀ ਹੱਥ ਹਮਾਰੇ।
ਕਹਿਣ ਲੱਗੇ, ਫੇਰ ਦਾੜੀ ਵੀ ਤੇਰੀ ਫੜਨੀ ਪਊ। ਕਹਿੰਦੇ, ਦਾੜੀ ਫੜ ਲਓ,
ਅਨੰਦਪੁਰ ਲੱਗ ਲੈ ਕਰ ਚੱਲੇ।
ਗੁਰੂ ਕਾ ਹੁਕਮ ਤਾਂ ਹੈ ਵੀ ਅਨੰਦਪੁਰ ਸਾਹਿਬ ਤੱਕ ਦਾੜੀ ਫੜੀ ਜਾਣੀ ਹੈ।
ਚਲੇ ਸੋ ਕਰੇ ਗੁਰੂ ਜਬ ਮਿਲੇ।
ਜਦੋਂ ਗੁਰੂ ਸਾਹਿਬ ਮਿਲਣਗੇ, ਉੱਥੇ ਲੈ ਕੇ ਜਾਣਾ ਹੈ ਤੁਹਾਨੂੰ।
ਸੁਣ ਗੁਰ ਹੁਕਮ ਸਾਧ ਸਭ ਫੇਰੂ।
ਜਦੋਂ ਸਤਿ ਜੀ ਗੁਰੂ ਕਾ ਹੁਕਮ ਸੁਣਿਆ, ਫੇਰੂ ਜੀ ਨੇ ਕਿਹਾ,
ਹੱਥ ਜੋੜ ਬੋਲਿਓ ਤਿਸ ਬੇਰੂ।
ਹੱਥ ਜੋੜ ਕੇ ਬੋਲਿਆ ਸਿੰਘਾਂ ਨੂੰ,
ਮੈਂ ਨਿਤ ਗੁਰ ਐਸ ਅਨੁਸਾਰੀ।
ਕਹਿੰਦਾ, ਗੁਰੂ ਕੇ ਸਿੰਘੋ, ਮੈਂ ਗੁਰੂ ਕਾ ਆਗਿਆਕਾਰੀ ਹਾਂ।
ਕਰੋ ਤਥਾ ਪ੍ਰਭ ਜਥਾ ਉਚਾਰੀ।
ਮੇਰੀ ਬੇਨਤੀ ਹੈ, ਜਿਵੇਂ ਗੁਰੂ ਸਾਹਿਬ ਨੇ ਤੁਹਾਨੂੰ ਆਗਿਆ ਕੀਤੀ ਹੈ, ਤੁਸੀਂ ਨਾ ਪਿੱਛੇ ਹਟਿਓ ਸਿੱਖੀ ਤੋਂ, ਤੁਸੀਂ ਉਸੇ ਤਰ੍ਹਾਂ ਹੀ ਕਰੋ।
ਮੈਂ ਕਿਤੇ ਪਲਾਇਨ ਹੋਵਾਂ,
ਮੈਂ ਨੱਠਦਾ ਨਹੀਂ ਹਾਂ, ਤੁਹਾਡੇ ਸਾਹਮਣੇ ਹਾਂ।
ਬਣ ਕੈਦੀ ਬਰ ਦਰਸ਼ਨ ਜੋਵਾਂ,
ਮੈਂ ਵੀ ਚਾਹੁੰਦਾ ਕੈਦੀ ਬਣ ਕੇ ਤੁਹਾਡੇ ਅਧੀਨ ਹੋ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਾਂ।
ਮੈਂ ਬਿਰਮਿਓ ਇਤ ਗਯੋ ਨ ਪਾਸ,
ਮੈਂ ਭੁੱਲ ਗਿਆ, ਪਰਚਿਆ ਰਿਹਾ ਇੱਥੇ ਡੇਰੇ ਦੇ ਕੰਮ ਕਾਰ ਲੰਗਰ ਦੇ ਵਿੱਚ, ਮੈਂ ਗਿਆ ਨੀ ਅਨੰਦਪੁਰ ਸਾਹਿਬ ਦਰਸ਼ਨਾਂ ਨੂੰ।
ਜਾਗਿਓ ਧਰਮ ਧਰੇ ਜੋ ਦਾਸ,
ਇਹ ਦਾਸਾਂ ਦਾ ਧਰਮ ਕੀ ਹੈ? ਗੁਰੂ ਕੇ ਆਪ ਦੇ ਜ਼ਰੂਰ ਦਰਸ਼ਨ ਕਰਨੇ। ਮੈਂ ਦਾਸਾਂ ਸੇਵਕਾਂ ਵਾਲਾ ਧਰਮ ਤਿਆਗ ਬੈਠਾ, ਚਿਰ ਹੋ ਗਿਆ ਸੀ, ਗੁਰੂ ਕੇ ਦਰਸ਼ਨ ਨਹੀਂ ਕੀਤੇ। ਠੀਕ ਗੁਰੂ ਸਾਹਿਬ ਨੇ ਹੁਕਮ ਦਿੱਤਾ ਕਿ ਪਕੜ ਕੇ ਲਿਆਓ।
ਖਤਾ ਵੰਦ ਮੋਏ ਜਾਨ ਸੰਭਾਰਿਓ।
ਮੈਨੂੰ ਸ਼ੁਕਰ ਹੈ, ਫੇਰ ਵੀ ਆਪਣਾ ਤਾਂ ਸਮਝਿਆ ਮਹਾਰਾਜ ਜੀ ਨੇ, ਮੈਨੂੰ ਗੁਨਾਹਗਾਰ ਸਮਝ ਕੇ ਵੀ ਆਇਆ ਨਹੀਂ ਹੁਣ ਤੱਕ। ਜੇ ਆਪਣਾ ਸੀ ਤਦੇ ਹੀ ਤੁਸੀਂ ਭੇਜਿਆ, ਮੈਨੂੰ ਲੈਣ ਵਾਸਤੇ ਤੁਹਾਨੂੰ ਭੇਜਿਆ।
ਲਾਕਰ ਆਪਣੋ ਅਵੇਹਕਾਰਿਓ,
ਮੈਨੂੰ ਆਪਣਾ ਜਾਣ ਕੇ ਬੁਲਾਇਆ ਹੈ।
ਸੁਣ ਸਿੱਖਣ ਬਚ ਸਰਲ ਸੁਭਾਉ,
ਇਹਦੇ ਨਿਸਕਪਟਤਾ ਵਾਲਾ ਸੁਭਾਅ ਦੇਖ ਕੇ, ਚੰਗੇ ਸ੍ਰੇਸ਼ਟ ਬਚਨ ਸੁਣ ਕੇ ਸਿੰਘਾਂ ਨੇ,
ਸਾਧ ਬੇਗ ਤਨ ਛਲ ਨੇ ਕਾਉ,
ਇਹਦੇ ਚ ਛਲ ਨਹੀਂ ਹੈ, ਪੂਰਾ ਸਾਧੂ ਹੈ ਇਹ।
ਕਹਿਣ ਲੱਗੇ ਇਮ ਕਰੇ ਨਾ ਕੈਸੇ,
ਸਿੰਘ ਕਹਿਣ ਲੱਗੇ, ਸੰਤ ਜੀ ਹੁਣ ਨੀ ਤੇਰੀ ਦਾੜੀ ਫੜਦੇ ਅਸੀਂ।
ਗਮਨੋ ਸੰਗ ਹਮਾਰੇ ਐਸੇ,
ਇੰਨੀ ਜ਼ਰੂਰ ਬੇਨਤੀ ਆ, ਸਾਡੇ ਨਾਲ ਤੁਰ ਪਾ।
ਜਾਣਿਓ ਮਾਰਗ ਦੂਰ ਕਨੇਰੋ,
ਜਾਣ ਲਿਆ ਕਿ ਰਸਤਾ ਅਨੰਦਪੁਰ ਸਾਹਿਬ ਦਾ ਬਹੁਤ ਦੂਰ ਹੈ।
ਚੱਲ ਬੇ ਸੰਕਟ ਸਹੇ ਬਡੇਰੋ,
ਜੇ ਤੈਨੂੰ ਹੁਣੇ ਬਾਹਾਂ ਬੰਨਤੀਆਂ, ਦਾੜੀ ਫੜਲੀ ਚੱਲਣ ਵੇਲੇ ਬੜਾ ਔਖਾ ਹੋਊ।
ਜੇ ਹਟ ਤਰੇ ਕਰੇਨ ਕਰਨ ਬੋਕੋ ਕੈ ਵੈਸੇ,
ਜੇ ਤੂੰ ਸੰਤ ਫੇਰੂ ਜੀ ਕਹਿਣਾ ਕਿ ਜ਼ਰੂਰੀ ਮੇਰੀ ਦਾੜੀ ਫੜੋ, ਤਾਂ ਅਸੀਂ ਅਨੰਦਪੁਰ ਸਾਹਿਬ ਚੱਲ ਕੇ ਤੇਰੀ ਦਾੜੀ ਫੜ ਲਵਾਂਗੇ। ਹੁਣ ਤੂੰ ਸਾਡੇ ਉਸੇ ਤਰ੍ਹਾਂ ਨਾਲ ਚੱਲ।
ਅਨੰਦਪੁਰ ਟਿਕ ਚੱਲ ਕਰ ਤੈਸੇ,
ਅਨੰਦਪੁਰ ਸਾਹਿਬ ਚੱਲ ਕੇ ਉਸੇ ਤਰ੍ਹਾਂ ਕਰ ਲਾਂਗੇ।
ਬਹੁਤ ਕੁਟਲ ਮਤ ਕੂਰ ਮਸੰਦ,
ਜੇ ਕੋਈ ਛੜੀਆ ਬੜੀਆ ਚੇਤੋ ਵਰਗਾ ਮਸੰਦ ਹੁੰਦਾ, ਬੇਈਮਾਨ, ਗੁਰੂ ਘਰ ਦੀ ਮਾਇਆ ਲੁਕਾਉਣ ਵਾਲਾ,
ਤੋ ਚਾਲਤ ਦੇ ਕਸ਼ਟ ਬਲੰਦ,
ਫੇਰ ਅਸੀਂ ਉਸੇ ਤਰ੍ਹਾਂ ਹੀ ਡੰਡਾ ਖੜਕਾਉਣਾ ਸੀ ਉਹਦੇ ਉੱਤੇ, ਜੇ ਇਹ ਜਿਹਾ ਛੜੀਆ ਹੁੰਦਾ ਕੋਈ।
ਸਾਧ ਬੇ ਸਚਿਆਰ ਉਦਾਰਾ,
ਤੂੰ ਸਾਧੂ ਲਿਬਾਸ ਵਾਲਾ, ਸੱਚਾ ਹੈ, ਸ੍ਰੇਸ਼ਟ ਹੈ।
ਦੁੱਖ ਦੇ ਬੇ ਚਿੱਤ ਚਾਹੇ ਨਾ ਹਮਾਰਾ,
ਸਿੰਘ ਕਹਿੰਦੇ ਸਾਡਾ ਨਹੀਂ ਚਾਹੁੰਦਾ ਚਿੱਤ ਤੈਨੂੰ ਦੁੱਖ ਦੇਈਏ।
ਇਮ ਸੁਣ ਕਰ ਡੇਰੇ ਨੇ ਗਯੋ,
ਕਿਉਂ ਸਤਸੰਗ ਜੀ ਹੁਕਮ ਸੁਣ ਕੇ ਪੁੱਛੇ ਆਪ ਦੇ ਚੇਲਿਆਂ ਨੂੰ ਨਹੀਂ ਦੱਸਣ ਗਿਆ ਕਿ ਮੈਨੂੰ ਮਹਾਰਾਜ ਦੇ ਸਿੰਘ ਲੈਣ ਆਇਆ, ਮੈਂ ਚੱਲਿਆ, ਅੱਗੇ ਹੀ ਚੱਲ ਪਿਆ ਨਾਲ ਹੀ।
ਸਿੰਘਨ ਸੰਗ ਵਹਿਰ ਤੇ ਪਇਓ,
ਜਿਵੇਂ ਸੀਗਾ ਉਸੇ ਤਰ੍ਹਾਂ ਸਤਸੰਗ ਜੀ ਸਿੰਘਾਂ ਦੇ ਨਾਲ ਅਨੰਦਪੁਰ ਸਾਹਿਬ ਨੂੰ ਚੱਲਦਾ ਪਿਆ। ਭਾਈ ਫੇਰੂ
ਆਨੰਦਪੁਰ ਮੋਏ ਆਨ ਪਹੁੰਚੇ,
ਅਨੰਦਪੁਰ ਵਿੱਚ ਆ ਪਹੁੰਚੇ।
ਸ਼ਰਧਾਲੂ ਫੇਰੂ ਮਨ ਸੂਚੇ,
ਮਨ ਬਹੁਤ ਸਾਫ ਹੈ, ਬਹੁਤ ਸ਼ਰਧਾਲੂ ਹੈ ਭਾਈ ਫੇਰੂ ਜੀ।
ਵਾਮ ਦਹਿਨੇ ਦੁਆ ਸਿੱਖ ਹੋਏ,
ਜਿਸ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਦਰਬਾਰ ਚ ਹਾਜ਼ਰ ਹੋਣਾ ਸੀ ਨਾ, ਦਰਬਾਰ ਚ ਜਾਣ ਤੋਂ ਪਹਿਲਾਂ ਹੀ ਸੱਜੇ ਖੱਪੇ ਦੋ ਸਿੰਘ ਹੋ ਗਏ, ਦਾੜੀ ਦੋ ਹਿੱਸੇ ਕਰ ਲਈ,
ਅਰਧੋ ਅਰਧ ਸ਼ਮਸ਼ ਗਏ ਦੋਏ।
ਅੱਧੀ ਦਾੜੀ ਖੱਬੇ ਪਾਸੇ ਇੱਕ ਸਿੰਘ ਨੇ ਫੜ ਲਈ, ਅੱਧੀ ਸੱਜੇ ਪਾਸੇ ਫੜ ਲਈ, ਜਿਵੇਂ ਚੋਰ ਦੀ ਫੜੀ ਹੁੰਦੀ ਹੈ,
ਪਕਰੇਮ ਹਜੂਰ ਮੈਂ ਗਏ,
ਕਿਉਂ ਦਾੜੀ ਪਕੜਾ ਕਰਕੇ ਸਾਹਮਣੇ ਕਲਗੀਧਰ ਪਾਤਸ਼ਾਹ ਦੇ ਗਿਆ ਭਾਈ ਫੇਰੂ,
ਸਰਬ ਸਭਾ ਸਭ ਦੇਖਤ ਪਏ,
ਦੀਵਾਨ ਵਿੱਚ ਸਾਰੇ ਸਿੰਘ ਸੰਗਤਾਂ ਸਾਰੀਆਂ ਦੇਖ ਰਹੀਆਂ,
ਹੱਥ ਬੰਦ ਬੰਧਨ ਕੋਠਾਨੀ,
ਹੱਥ ਬੰਦ ਕਰਕੇ ਮੱਥਾ ਟੇਕਿਆ ਇਸਨੇ,
ਵਿਕਸਤ ਸਤਿਗੁਰ ਗਿਰਾ ਬਖਾਨੀ,
ਕਲਗੀਧਰ ਪਾਤਸ਼ਾਹ ਹੱਸ ਪਏ, ਨਾਲੇ ਬਾਣੀ ਕਹੀ,
ਨਹਿ ਮਸੰਦ ਸਮ ਇਹ ਚਿਤ ਖੋਟਾ,
ਇਹ ਸਿੰਘੋ ਛੱਡ ਦਿਓ ਭਾਈ, ਦਾੜੀ ਹੈ ਸੱਚੀ ਦਾੜੀ ਹੈ, ਹੁਣ ਤੱਕ ਵੀ ਸਤਸੰਗ ਜੀ ਭਾਈ ਫੇਰੂ ਸੱਚੀ ਦਾੜੀ, ਇਉਂ ਸੰਪਰਦਾਂ ਦੇ ਸਤਸੰਗ ਜੀ ਸਤਿਕਾਰ ਨਾਲ ਬੋਲਿਆ ਜਾਂਦਾ ਹੈ। ਤੇ ਇਹ ਸਤਸੰਗ ਜੀ ਮਹਾਰਾਜ ਨੇ ਉਸੇ ਵੇਲੇ ਕਿਹਾ ਕਿ ਇਹ ਸਾਧੂ ਛੜੀਆ ਬੜੀਆ ਨਹੀਂ ਹੈ, ਇਹ ਨਿਸਕਪਟ ਹੈ,
ਲੰਗਰ ਕਰਤ ਗੁਰੂ ਰਖ ਓਟਾ,
ਇਹ ਤਾਂ ਗੁਰੂ ਘਰ ਦੀ ਓਟ ਲੈ ਕਰਕੇ ਲੰਗਰ ਚਲਾਉਂਦਾ, ਬਹੁਤ
ਸਿਰੇ ਪਾਓ ਛੁਟਵਾਏ ਦਵਾਇਓ,
ਇਹਨੂੰ ਛਡਾ ਕੇ ਸਿਰ ਪਾਓ ਦਿੱਤਾ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਭਾਈ ਫੇਰੂ ਨੂੰ,
ਮਨ ਪ੍ਰਸੰਨ ਹੋਵੇ ਬਾਕ ਲਾਇਓ,
ਮਨ ਵਿੱਚ ਪ੍ਰਸੰਨ ਹੋ ਕੇ ਬਚਨ ਕਹੇ ਸੱਚੇ ਪਾਤਸ਼ਾਹ ਨੇ,
ਸ੍ਰੀ ਹਰਿ ਰਾਇਓ ਕਹੋ ਤਿਸ ਬੇਰਾ,
ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਭਾਈ ਫੇਰੂ, ਜਦੋਂ ਤੈਨੂੰ ਸੱਤਵੇਂ ਪਾਤਸ਼ਾਹ ਨੇ ਸਾਡੇ ਤਾਏ ਦੇ ਪੁੱਤਰ ਨੇ ਤੈਨੂੰ ਬਖਸ਼ਿਸ਼ਾਂ ਕੀਤੀਆਂ ਨਾ ਕੀਰਤਪੁਰ ਸਾਹਿਬ, ਇਹ ਬਚਨ ਕਹੇ ਸੀ,
ਮਮ ਖੀਸਾ ਖਰਚੋ ਕਰ ਤੇਰਾ,
ਇਹ ਸੱਤਵੇਂ ਪਾਤਸ਼ਾਹ ਨੇ ਬਚਨ ਕਹੇ ਸੀ ਉਸ ਵੇਲੇ, ਖੀਸਾ ਸਾਡਾ ਹੱਥ ਤੇਰਾ, ਭਾਈ ਭਗਤੂ ਜਿੰਨਾ ਮਰਜ਼ੀ ਭਾਈ ਫੇਰੂ ਜਿੰਨਾ ਮਰਜ਼ੀ ਵਰਤੀ ਲੰਗਰ ਚਲਾਈ ਸਾਰੀ ਜ਼ਿੰਦਗੀ, ਕਲਗੀਧਰ ਪਾਤਸ਼ਾਹ ਬਚਨ ਉਦੋਂ ਵੀ ਵੱਧ ਕਰਦੇ,
ਅਬ ਤੇ ਖੀਸਾ ਵੀ ਹੋਏ ਤੇ ਉਹੀ,
ਇਹ ਭਾਈ ਫੇਰੂ ਖੀਸਾ ਵੀ ਹੁਣ ਤੇਰਾ ਹੀ, ਸੱਤਵੇਂ ਪਾਤਸ਼ਾਹ ਨੇ ਤਾਂ ਕਿਹਾ ਸੀ ਖੀਸਾ ਸਾਡਾ ਹੱਥ ਤੇਰਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰਸੰਨ ਹੋ ਕੇ ਕਹਿੰਦੇ ਭਾਈ ਫੇਰੂ ਜੀ, ਖੀਸਾ ਵੀ ਤੇਰਾ ਤੇ ਹੱਥ ਵੀ ਤੇਰਾ, ਖੁੱਲਾ ਹੋ ਕੇ ਵਰਤਾ, ਸੰਗਤਾਂ ਨੂੰ ਲੰਗਰ ਚਲਾ,
ਕਰੋ ਦੇਖ ਸਤਸੰਗਤ ਹੋਈ,
ਸਤਸੰਗਤਾਂ ਦੇ ਵਿੱਚ ਲੰਗਰ ਚਲਾ ਤੇ ਭਜਨ ਕਰਵਾ,
ਬਣਿਓ ਦੀਨ ਫੇਰੂ ਪੁਨ ਕਹੇ,
ਹੱਥ ਜੋੜ ਕੇ ਭਾਈ ਫੇਰੂ ਨੇ ਨਿਮਰਤਾ ਦੇ ਨਾਲ ਕਿਹਾ,
ਖੀਸਾ ਕਰ ਤੁਮਰੋ ਸਭ ਅਹੇ,
ਮਹਾਰਾਜ ਜੀ ਨਾ ਖੀਸਾ ਮੇਰਾ ਨਾ ਹੱਥ ਮੇਰਾ, ਹੱਥ ਵੀ ਤੁਹਾਡਾ ਖੀਸਾ ਵੀ ਤੁਹਾਡਾ, ਮੈਂ ਮਹਾਰਾ ਆਪਣੇ ਹੱਥ ਨੂੰ ਕਦੇ ਆਪਣਾ ਹੱਥ ਨਹੀਂ ਸਮਝਿਆ ਹੈ, ਮੇਰ ਤੇਰ ਜਬ ਇਹਨੇ ਚੁਕਾਈ ਤਬ ਤੇ ਇਸ ਦਿਨ ਸੰਗ ਨਹੀਂ ਬਹਿ ਰਾਈ, ਗੁਰਸਿੱਖ ਦੇ ਉੱਤੇ ਸਤਸੰਗਤ ਜੀ ਆਪਣੇ ਸਰੀਰ ਤੇ ਵੀ ਮੇਰ ਨਹੀਂ ਰੱਖਦਾ ਹੈ, ਸੀਸ ਦੇ ਤਾਂ ਉਦਣ ਹੀ ਮੇਰ ਚੱਕ ਦਿੰਦਾ ਜਿੰਨਾ ਅੰਮ੍ਰਿਤ ਛਕਦਾ ਹੈ, ਪੰਜ ਪਿਆਰੇ ਕਹਿੰਦੇ ਸੀਸ ਗੁਰੂ ਕਾ ਸਮਝੇਗਾ ਕਾਪਦਾ, ਜੇ ਕਹਿੰਦੇ ਮੈਂ ਆਪਦਾ ਹੀ ਸਿਰ ਸਮਝੂੰਗਾ ਨਾ ਅੰਮ੍ਰਿਤ ਨਹੀਂ ਮਿਲਦਾ, ਕਹਿਣਾ ਪੈਂਦਾ ਸੀਸ ਗੁਰੂ ਕਾ ਸਮਝੂ ਤਾਂ ਆਪਾਂ ਨੂੰ ਅੰਮ੍ਰਿਤ ਮਿਲਦਾ, ਜੇ ਨਾ ਮੰਨੀਏ ਤਾਂ ਫਿਰ ਅਕਿਰਤ ਘਾਣਾ ਕਿਸੇ ਨੂੰ ਚੀਜ਼ ਦੇ ਕੇ ਮਗਰੋਂ ਲਈਏ, ਤਾਂ ਸਤਸੰਗਤ ਜੀ ਇੱਕ ਸੋ ਪੁਰਸ਼ਾਂ ਦਾ ਤਾਂ ਕਰਤੱਵ ਨਹੀਂ ਹੈ, ਸੋ ਇਹ ਕਹਿ ਰਿਹਾ ਨਿਮਰਤਾ ਨਾ ਮਾਰਾ, ਹੱਥ ਵੀ ਤੁਹਾਡਾ ਖੀਸਾ ਵੀ ਤੁਹਾਡਾ, ਮੈਂ ਕੌਣ ਵਿਚਾਰਾ ਹਾਂ,
ਜੇ ਮੇਰੋ ਅਵਗੁਣ ਕੁਛ ਪਾਵੋ,
ਮਹਾਰਾਜ ਜੇ ਮੇਰਾ ਕੋਈ ਔਗੁਣ ਹੈ,
ਸਵਾਮੀ ਹੋਏ ਸਜਾਏ ਫਰਮਾਵੋ,
ਤੁਸੀਂ ਮਹਾਰਾਜ ਮੇਰੇ ਸਵਾਮੀ ਮਾਲਕ ਹੋ ਕਲਗੀਧਰ ਪਾਤਸ਼ਾਹ, ਮੈਨੂੰ ਸਜ਼ਾ ਦੇ ਦਿਓ ਕੋਈ,
ਇਸੀ ਰੀਤ ਅਗ ਓਗ ਮਟਾਏ, ਇਸੀ ਰੀਤ ਅਗ ਓਗ ਮਟਾਏ,
ਜੇ ਮਹਾਰਾਜ ਤੁਸੀਂ ਕੋਈ ਸਜ਼ਾ ਦੇਵੋਗੇ ਤਦੇ ਹੀ ਮੇਰੇ ਪਾਪ ਮਿਟਣਗੇ,
ਬਖਸ਼ੋ ਲੀਜੇ ਚਰਨ ਮਲਾਏ,
ਮੈਨੂੰ ਬਖਸ਼ ਲੋ ਜੀ, ਮੈਨੂੰ ਚਰਨਾਂ ਨਾਲ ਲਾ ਲੋ,
ਹੇ ਪ੍ਰਭ ਖੋਟੇ ਖਰੇ ਤੁਮਾਰੇ,
ਸੱਚੇ ਪਾਤਸ਼ਾਹ ਚਾਹੇ ਮੈਂ ਖੋਟਾ ਚਾਹੇ ਖਰਾ ਫੇਰ ਵੀ ਤੁਹਾਡਾ ਹਾਂ ਸਾਧ,
ਦਾਸ ਸਦਾ ਹੈ ਅਵਗੁਣ ਆਰੇ,
ਮੈਂ ਤਾਂ ਸਦਾ ਔਗੁਣਾਂ ਦਾ ਭਰਿਆ ਹੋਇਆ ਸੇਵਕ ਹਾਂ ਤੁਹਾਡਾ,
ਇੱਕ ਮਸੰਦ ਕੰਬੋਇਨ ਕੇਰਾ,
ਇੱਕ ਸਤਸੰਗ ਜੀ ਕੰਬੋਆਂ ਦੀ ਬਰਾਦਰੀ ਵਿੱਚੋਂ ਮਸੰਦ ਸੀ,
ਗਏ ਕਰ ਤੈ ਆਨਿਓ ਤਿਸ ਬੇਰਾ,
ਉਹ ਵੀ ਸਿੰਘ ਉਸੇ ਵੇਲੇ ਪਕੜ ਕੇ ਲਿਆਏ ਕਿਸੇ ਇਲਾਕੇ ਚੋਂ,
ਪ੍ਰਭ ਜਬ ਬੂਝੋ ਕੋ ਤੂੰ ਹੈ,
ਮਹਾਰਾਜ ਨੇ ਇਸ ਕੰਬੋਆਂ ਦੇ ਮਸੰਦ ਨੂੰ ਪੁੱਛਿਆ ਜਦੋਂ ਦੀਵਾਨ ਚ ਹਾਜ਼ਰ ਹੋਇਆ, ਕਹਿੰਦੇ ਤੂੰ ਕੌਣ ਆ ਬਈ,
ਮੈਂ ਮਸੰਦ ਨੇ ਤਰਾਸਤ ਕਹੇ,
ਡਰਦਾ ਵੀ ਮੈਨੂੰ ਕਿਤੇ ਸਜ਼ਾ ਨਾ ਦੇਣ, ਕਹਿੰਦਾ ਮੈਂ ਤਾਂ ਮਸੰਦ ਨੀ ਹਾਂ ਜੀ,
ਇਹਨੇ ਆ ਗਈ ਅਰਪਤ ਧਨ ਰਹੋ,
ਮੈਂ ਤਾਂ ਜੀ ਜਿੰਨਾ ਸੰਗਤਾਂ ਦੀ ਕੰਬੋਆਂ ਦੀ ਸੰਗਤ ਤੋਂ ਧਨ ਲੈਂਦਾ ਰਿਹਾ, ਭਾਈ ਫੇਰੂ ਨੂੰ ਦਿੰਦਾ ਰਿਹਾ, ਭਾਈ ਫੇਰੂ ਦੇ ਵੱਲ ਇਸ਼ਾਰਾ ਕਰਤਾ,
ਮੈਂ ਇਕੱਲ ਹੋਵਾਂ ਕਿ ਤੂੰ ਨਾ ਲਿਓ,
ਮੈਂ ਜੀ ਇਕੱਲੇ ਨੇ ਕਦੇ ਧਨ ਨਹੀਂ ਸਾਂਭਿਆ,
ਰਾਊ ਨਾਮ ਕਹਿਤ ਹੈ ਮੇਰੋ,
ਮੇਰਾ ਨਾਂ ਰਾਊ ਹੈ,
ਲੰਗਰ ਕਰਤ ਨਾਮ ਪ੍ਰਭ ਤੇਰੋ,
ਇਹ ਮਹਾਰਾਜ ਤੁਹਾਡੇ ਨਾਮ ਤੇ ਮੈਂ ਲੰਗਰ ਚਲਾਉਂਦਾ ਹਾਂ, ਜੋ ਧਨ ਵਾਧੂ ਹੁੰਦਾ ਜੀ ਭਾਈ ਫੇਰੂ ਨੂੰ ਦੇ ਦਿੰਦਾ, ਮੈਂ ਤਾਂ ਕਦੇ ਰੱਖੀ ਨੀ ਕੌਡੀ ਵੀ,
ਸੰਗਤ ਸੰਗਤ ਜੋ ਕੰਬੋ ਅਨਕੇਰੀ,
ਜੋ ਕੰਬੋਆ ਬਰਾਦਰੀ ਦੀ ਸੰਗਤ ਹੈ,
ਮੈਂ ਉਗਰਾਹਤ ਕਾਰ ਕਨੇਰੀ,
ਸਾਰਿਆਂ ਤੋਂ ਉਹਨਾਂ ਤੋਂ ਤੁਹਾਡੀ ਜਿਹੜੀ ਦਸਵਾਂ ਹਿੱਸੇ ਦੀ ਕਾਰ ਅਗਰਾਉਂਦਾ ਹਾਂ
ਹੈ ਦਪਾਲਪੁਰ ਮੇਰੋ ਬਾਸਾ
ਮੇਰਾ ਜੀ ਦਪਾਲਪੁਰ ਬਾਸਾ ਮਿੰਟਗੁਮਰੀ ਦੇ ਜ਼ਿਲ੍ਹੇ ਵਿੱਚ
ਰਾਵਰ ਆਸ ਸਦਾ ਪਰਵਾਸਾ
ਤੁਹਾਡੇ ਚਰਨਾਂ ਦਾ ਆਸਾ ਆਸਰਾ ਹੈ ਮੈਨੂੰ
ਸੁਣ ਸਤਿਗੁਰ ਫੇਰੂ ਦਿਸ ਲਹਿਓ
ਸੁਣ ਕਰਕੇ ਮਹਾਰਾ ਕਲਗੀਧਰ ਪਾਤਸ਼ਾਹ ਨੇ ਭਾਈ ਫੇਰੂ ਵੱਲ ਦੇਖਿਆ ਵੀ ਇਹਦੇ ਨਾਂ ਤੇ ਲਾਉਂਦਾ ਮੈਂ ਮਾਇਆ ਇਹਨੂੰ ਦਿੰਦਾ ਵੀ ਠੀਕ ਹੈ
ਪ੍ਰਭ ਇਸੀ ਰੀਤ ਜਿਮ ਕਹਿਓ
ਭਾਈ ਫੇਰੂ ਕਹਿੰਦਾ ਹਾਂ ਮਹਾਰਾਜ ਬਿਲਕੁਲ ਸੱਚਾ ਇਹ ਸਜ਼ਾ ਦੇਣੇ ਯੋਗ ਨਹੀਂ ਦੇਖਿਓ ਕਿਤੇ ਇਹਨੂੰ ਨਾ ਸਿੰਘ ਡੰਨ ਦੇਣ ਲੱਗ ਜਾਣ ਇਹ ਜਿੰਨਾ ਕਮਵਾਂ ਬਰਾਦਰੀ ਤੋਂ ਧਨ ਲਿਆਉਂਦਾ ਕੁਛ ਲੰਗਰ ਚਲਾਉਂਦਾ ਕੁਛ ਮੈਨੂੰ ਦੇ ਜਾਂਦਾ
ਕੋਟ ਕਮਾਇਲ ਜੋਧ ਮਸੰਦ
ਇੱਕ ਸਤਸੰਗ ਜੀ ਜੋਧ ਨਾਮੇ ਮਸੰਦ ਸੀ ਕੋਟ ਕਮਾਇਲ ਦਾ
ਜੋ ਸੋ ਆਨਿਓ ਸਿੱਘਨ ਕਰ ਬੰਦ
ਉਹ ਵੀ ਸਿੰਘਾਂ ਨੇ ਬੰਨ ਕੇ ਲਿਆਂਦਾ ਲਾਹੌਰ ਦੇ ਇਲਾਕੇ ਵਿੱਚ ਸੀ
ਪੂਜਿਓ ਤਿਸ ਕੋ ਪਿਖਤ ਕਸਾਈ
ਉਹਨੂੰ ਵੀ ਪੁੱਛਿਆ ਜੋਧ ਨੂੰ ਮਹਾਰਾਜ ਜੀ ਨੇ
ਕਹਿਓ ਤੂੰ ਕਿਸ ਨਗਰ ਵਸਾਈ
ਤੂੰ ਦੱਸ ਵੀ ਕਿਹੜੇ ਨਗਰ ਚ ਵਸਣਾ
ਤਰਾਸ ਪਾਏ ਤਿੰਨ ਜੋੜੇ ਹੱਥ
ਉਹ ਜੋਧ ਨੇ ਮਸੰਦ ਨੇ ਵੀ ਹੱਥ ਜੋੜੇ ਡਰਦੇ ਨੇ
ਨਾ ਮੋਹੇ ਜੋਧੀ ਕਹੇ ਨਾ
ਮੈਨੂੰ ਜੀ ਜੋਧੀ ਲੋਕ ਕਹਿੰਦੇ ਨੇ ਮਿਹਨਤ ਕਰਦਾ ਬੰਦਗੀ ਕਰਨ ਵਾਲਾ ਸੀ
ਜੋਧ ਕਰੋ ਮੈਂ ਦੇਗ ਉਚਾਵਾਂ
ਮੈਂ ਜੀ ਭਗਤੀ ਵੀ ਕਰਦਾ ਹਾਂ ਨਾਲੇ ਲੰਗਰ ਚਲਾਉਂਦਾ
ਜਾਂ ਤੇ ਜੋਧੀ ਨਾਮ ਕਹਾਵਾਂ
ਮੈਨੂੰ ਜੀ ਉਸ ਇਲਾਕੇ ਜੋਧੀ ਕਹਿੰਦੇ ਨੇ
ਫਿਕ ਫੇਰੂ ਦਿਸ ਸੋ ਪੇਸ਼ਟਾ
ਉਹ ਵੀ ਭਾਈ ਫੇਰੂ ਨੇ ਸਿਫਾਰਿਸ਼ ਕਰ ਦਿੱਤੀ ਉਹ ਵੀ ਛੁੱਟ ਗਿਆ ਸਤਸੰਗ ਜੀ ਭਾਈ ਜੋਧੀ ਦੀ ਵੀ ਸਮਾਧ ਹੈ ਉਹਨਾਂ ਦੇ ਡੇਰੇ ਇੱਧਰ ਪਾਕਿਸਤਾਨ 'ਚ ਸਾਰੇ ਸਥਾਨ ਰਹਿ ਗਏ ਬੜੀਆਂ ਬੜੀਆਂ ਸਤਸੰਗਤ ਜੀ ਸੈਂਕੜਿਆਂ ਦੀ ਗਿਣਤੀ 'ਚ ਕਿੱਲੇ ਜ਼ਮੀਨਾਂ ਸੀ ਇਹਨਾਂ ਸਥਾਨਾਂ ਦੇ ਨਾਂ ਜਿਹੜੀਆਂ ਅੱਜ ਸਤਸੰਗਤ ਜੀ ਚਲੀਆਂ ਗਈਆਂ ਲੰਗਰ ਵੀ ਬੰਦ ਹੋ ਗਏ ਉਹ ਉੱਥੇ ਹਵਾ ਹੀ ਹੋਰ ਹੋ ਗਈ ਪਾਕਿਸਤਾਨ ਵਿੱਚ
ਸ਼ੁਰਤ ਨਮੋ ਕਰ ਕਰ ਹਰ ਖਾਇਓ
ਉਸ ਵੇਲੇ ਸਤਸੰਗਤ ਜੀ ਛੁਟਕਾਰਾ ਪਾ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਇਹਨਾਂ ਨੇ
ਇੱਕ ਮਸੰਦ ਜਗਤਾ ਜਿਸ ਨਾਮ
ਕਿਉਂ ਸਤਸੰਗ ਜੀ ਇੱਕ ਜਗਤਾ ਨਾਮੇ ਮਸੰਦ ਸੀ
ਲਾਪੁਰ ਆਦਿਕ ਸਿੱਖ ਜੇ ਦਮ
ਇਹ ਲਾਹੌਰ ਦੇ ਇਹਦੇ ਜਿੰਨੇ ਸਿੱਖ ਸੀ
ਤਿੰਨ ਤੇ ਅਗਰਾਹੇ ਗੁਰਕਾਰ
ਉਹਨਾਂ ਤੋਂ ਗੁਰੂ ਘਰ ਦੀ ਕਾਰ ਅਗਰਾਉਂਦਾ ਸੀ
ਸੋ ਗਏ ਕਰ ਆਨਿਓ ਦਰਬਾਰ
ਉਹ ਵੀ ਸਿੰਘਾਂ ਨੇ ਪਕੜ ਕੇ ਲਿਆਂਦਾ ਜਗਤਾ
ਪੂਜੇ ਤੇ ਹੋਏ ਦੀਨ ਵਿਚਾਰਾ
ਜਦੋਂ ਪੁੱਛਿਆ ਅਧੀਨਗੀ ਦੇ ਨਾਲ ਕਿਹਾ
ਹੇ ਪ੍ਰਭ ਲੈ ਕਰ ਨਾਮ ਤੁਮਾਰਾ
ਮਹਾਰਾਜ ਜੀ ਮੈਂ ਤੁਹਾਡਾ ਨਾਮ ਲੈ ਕੇ
ਮੰਗ ਮੰਗ ਗੁਜਰਾਨ ਚਲਾਵਾਂ
ਮੰਗ ਮੰਗ ਕੇ ਸਿੱਖਾਂ ਤੋਂ ਗੁਜ਼ਾਰਾ ਕਰਦਾ ਹਾਂ
ਮੈਂ ਮਸੰਦ ਮੈਂ ਨਾਮ ਕਹਾਵਾਂ
ਮੈਂ ਜੀ ਮਸੰਦ ਨਹੀਂ ਕਹਾਉਂਦਾ ਮੈਂ ਮਸੰਦ ਨਹੀਂ ਹਾਂ ਮੈਂ ਤਾਂ ਸਿੱਧਾ ਹੀ ਸਿੱਖਾਂ ਨੂੰ ਕਹਿ ਦਿੰਦਾ ਗਰੀਬ ਹਾਂ ਭਾਈ ਮੈਨੂੰ ਖਰਚ ਦੇ ਦਿਓ
ਵਿਪਰ ਜਾਤ ਮੇਰੀ ਸਭ ਜਾਣੇ
ਸਾਰੇ ਜਾਣਦੇ ਨੇ ਜੀ ਮੈਂ ਬ੍ਰਾਹਮਣ ਹੁੰਦਾ ਹਾਂ ਜਗਤਾ ਕਹਿੰਦਾ
ਨਾਮ ਗੁਰੂ ਲੈ ਬੇ ਮੁਝ ਮਾਨੇ
ਮੈਨੂੰ ਜੀ ਤੁਹਾਡੇ ਨਾਮ ਕਰਕੇ ਮੈਨੂੰ ਲੋਕ ਪੂਜਾ ਦੇਈ ਜਾਂਦੇ ਨੇ
ਕਿਰਪਾ ਨਿਧਾਨ ਸੁਣਤ ਮਚਵਾਏ
ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਕੀਤੀ ਕਲਗੀਧਰ ਪਾਤਸ਼ਾਹ ਨੇ ਵੀ ਛੱਡ ਦਿੱਤਾ
ਸਭ ਫੇਰੂ ਕੇ ਸੰਗ ਮਲਾਏ
ਸਾਰੇ ਜਿੰਨੇ ਇਰਦ ਗਿਰਦ ਦੇ ਮਸੰਦ ਸੀ ਭਾਈ ਫੇਰੂ ਮੁਖੀ ਬਣਾ ਦਿੱਤਾ ਇਹਨਾਂ ਚ
ਇਤਨੇ ਮਹਿ ਫਕੀਰ ਮਿਲੇ ਚਾਰ
ਜਦ ਨੂੰ ਖਾਲਸਾ ਜੀ ਉਧਰ ਭਾਈ ਫੇਰੂ ਦੇ ਡੇਰੇ ਚ ਪਤਾ ਲੱਗਿਆ ਕਿ ਸਾਡਾ ਤਾਂ ਸੰਤ ਆਇਆ ਹੀ ਨਹੀਂ ਗਾ ਭਾਈ ਫੇਰੂ ਜੀ ਹੌਲੀ ਹੌਲੀ ਪਤਾ ਲੱਗਿਆ ਕਿ ਸਿੰਘ ਲੈ ਗਏ ਬੰਨ ਕੇ ਉਸ ਨੂੰ ਆਨੰਦਪੁਰ ਸਾਹਿਬ ਨੂੰ ਇਹਦੇ ਚਾਰ ਚੇਲੇ ਸੀ ਸਤਸੰਗ ਜੀ ਉਸ ਵੇਲੇ
ਆਏ ਜਹਾਂ ਲੱਗੇ ਉਹ ਦਰਬਾਰ
ਜਿੱਥੇ ਦਰਬਾਰ ਲੱਗਿਆ ਸੀ ਉਹ ਆਏ ਚੱਲ ਕੇ
ਫੇਰੂ ਕੇ ਚੇਲੇ ਸੁਣ ਪਾਛੇ
ਇਹ ਚਾਰ ਸੀ ਸਤਸੰਗ ਜੀ ਚੇਲੇ
ਪਹੁੰਚੇ ਲੈ ਅਕੋਰ ਕੋ ਆਛੇ
ਇਹ ਖਾਲੀ ਨਹੀਂ ਆਏ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਸ ਭੇਟਾ ਲੈ ਕੇ ਆਏ ਭਾਈ ਫੇਰੂ ਮਗਰੋਂ
ਚਰਨ ਦਾਸ ਬ੍ਰਿੰਦਰਾ ਬਨ ਦੋਏ
ਇੱਕ ਬ੍ਰਿੰਦਰਾ ਬਨ ਇੱਕ ਦਾ ਨਾਮ ਚਰਨ ਦਾਸ
ਖਾਨ ਸ਼ਾਹ ਅਰ ਚੋਖਾ ਸੋਏ
ਇੱਕ ਚੋਖਾ ਜੀ ਇੱਕ ਖਾਨ ਸ਼ਾਹ ਸਤਸੰਗ ਜੀ ਚਾਰ ਚੇਲੇ ਸੀ ਇਸ ਦੇ ਫੇਰ ਫੇਰੂ ਦੇ
ਬੜਵਾ ਚਪਲ ਸਹੇਲੀ ਨਾਮ
ਕਲਗੀਧਰ ਪਾਤਸ਼ਾਹ ਵਾਸਤੇ ਇੱਕ ਸਹੇਲੀ ਨਾਮ ਦੀ ਘੋੜੀ ਲਿਆਏ ਚਿੱਟੀ ਬੜੀ ਸੋਹਣੀ ਚੜ੍ਹਨ ਲਈ
ਖਰੀ ਕਰੀ ਆਗੇ ਅਬਰਾਮ
ਆਨੰਦਪੁਰ ਸਾਹਿਬ ਦੀਵਾਨ ਦੇ ਮੂਹਰੇ ਖੜੀ ਕਰ ਦਿੱਤੀ
ਅਬਰ ਵਸਤੂ ਸਭ ਆਗੇ ਥਰੀ
ਹੋਰ ਵਸਤੂਆਂ ਭੇਟਾ ਲੈ ਕੇ ਆਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਚ
ਸ੍ਰੀ ਸਤਿਗੁਰ ਕੋ ਅਰਪਣ ਕਰੀ
ਸਤਿਗੁਰਾਂ ਨੂੰ ਅਰਪਣਾ ਕੀਤੀਆਂ
ਪੋਤਾ ਚੇਲਾ ਨਾਮ ਸੋਮਾਲੀ
ਸਤਸੰਗ ਇੱਕ ਮਾਲੀ ਨਾਮ ਹੈ ਪੋਤਾ ਚੇਲਾ ਸੀ ਅੱਗੇ ਚੇਲਿਆਂ ਦਾ ਚੇਲਾ ਭਾਈ ਫੇਰੂ ਦੇ
ਜਗਤ ਭਗਤ ਦੋਨੋਂ ਲੈ ਨਾਲੀ
ਇੱਕ ਦਾ ਨਾਂ ਜਗਤਾ ਤੇ ਇੱਕ ਤਾਂ ਭਗਤਾ ਇਹ ਤਿੰਨੇ ਪੋਤੇ ਚੇਲੇ ਸੀ ਭਾਈ ਫੇਰੂ ਦੇ
ਆਏ ਗੁਰੂ ਕੋ ਬੰਧਨ ਕੀਨ
ਇਹਨਾਂ ਨੇ ਵੀ ਆ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮੱਥਾ ਟੇਕਿਆ
ਤੇ ਛਿਨ ਸ਼ਕਲ ਬਖਸ਼ ਕਰ ਦੀਨ
ਇਹ ਸਾਰੇ ਹੀ ਖਾਲਸਾ ਜੀ ਬਖਸ਼ ਦਿੱਤੇ ਸੀ ਇਉਂ ਗੁਰਸਿੱਖ ਇਹ ਭਾਈ ਫੇਰੂ ਜੀ ਸੱਤਵੇਂ ਪਾਤਸ਼ਾਹ ਦੇ ਟਾਈਮ ਕਿੱਥੇ ਵਪਾਰੀ ਸੀ ਵਿਚਾਰਿਆ ਪਿੰਡਾਂ 'ਚ ਫੇਰੀ ਦੇ ਕੇ ਸਤਸੰਗੀ ਸੌਦਾ ਵੇਚਦਾ ਹੁੰਦਾ ਸੀ। ਸੰਗਤ ਹੋ ਗਈ ਭਾਈ ਭਗਤੂ ਦੀ, ਸੱਤਵੇਂ ਪਾਤਸ਼ਾਹ ਦੇ ਚਰਨਾਂ ਤੋਂ ਬਖਸ਼ਿਸ਼ ਪਾਈ। ਇਉਂ ਖਾਲਸਾ ਜੀ, ਆਪਣੇ ਘਰ ਦਾ ਹਰਿੱਕ ਨੂੰ ਭੇਤ ਹੋਣਾ ਚਾਹੀਏ। ਖਾਲਸਾ ਜਿਹੜਾ ਆਪਣਾ ਸਤਸੰਗੀ ਤਿਆਰ ਬਰਤਿਆਰ ਹੈ, ਸਦਾ ਹੀ ਚੜ੍ਹਦੀ ਕਲਾ 'ਚ ਰਹੇ, ਲੇਕਿਨ ਉਦਾਸੀ ਭੇਖ, ਨਿਰਮਲ ਭੇਖ, ਇਸੇ ਤਰ੍ਹਾਂ ਸਤਸੰਗੀ ਨਿਹੰਗ ਸਿੰਘ ਭੇਖ, ਇਹ ਸਾਡੀਆਂ ਸ਼ਾਖਾਂ ਹਨ। ਬੜੇ ਕਰਨੀਆਂ ਆੜੇ ਸਾਧੂ ਹੋਏ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਬੜੀ ਭਾਰੀ ਸੇਵਾ ਕੀਤੀ। ਸੋ ਖਾਲਸਾ ਜੀ, ਜਿੱਥੇ ਕਿੱਥੇ ਝਗੜੇ ਪਏ, ਮਾਇਆ ਪਿੱਛੇ ਪਏ, ਗੁਰੂ ਘਰ ਦੇ ਅੰਦਰ ਸਤਸੰਗਤ ਜੀ ਜੋ ਉਪਾਧੀਆਂ ਉੱਠਦੀਆਂ ਮਾਇਆ ਕਰਕੇ ਉੱਠਦੀਆਂ ਹਨ, ਉਹ ਕਰਨੀ ਵਾਲੇ ਸਾਧੂ ਜਿਨ੍ਹਾਂ ਦੇ ਸਤਸੰਗ ਜੀ ਨਾਂ ਲਾਏ ਕਰਕੇ ਰੋਮ ਰੋਮ ਖੜ੍ਹਾ ਹੋ ਜਾਂਦਾ ਉਹਨਾਂ ਦੀ ਕਮਾਈ ਨੂੰ ਸੁਣ ਸੁਣ ਕੇ, ਇਹੋ ਜਿਹੇ ਜਿਹੜੇ ਸਾਧੂ ਨੇ ਸਤਸੰਗ, ਉਹਨਾਂ ਦੀਆਂ ਸੰਪਰਦਾਵਾਂ ਉਸੇ ਤਰ੍ਹਾਂ ਚੱਲਦੀਆਂ। ਉਦਾਸੀ ਭੇਖ ਦੇ ਅੰਦਰ ਚਾਰ ਧੂਣੇ ਬਾਬਾ ਗੁਰਦੁੱਤਾ ਜੀ ਦੇ ਚਾਰ ਚੇਲੇ ਹੋਏ, ਛੇ ਬਖਸ਼ੀਸ਼ਾਂ ਭਗਵਾਨ ਗਿਰ ਸਾਧੂ ਹੋਇਆ, ਬਖਸ਼ੀਸ਼ ਹੋਈ ਸੱਤਵੇਂ ਪਾਤਸ਼ਾਹ ਦੀ। ਇਸੇ ਤਰ੍ਹਾਂ ਮੀਹੇ ਸ਼ਾਹੀਏ ਜਿਨ੍ਹਾਂ ਨੂੰ ਸਤਸੰਗਤ ਜੀ ਨੌਵੇਂ ਪਾਤਸ਼ਾਹ ਦੀ ਬਖਸ਼ਿਸ਼ ਹੋਈ, ਬੜਾ ਪਾਣੀ ਭਾਰੀ ਪਾਣੀ ਢੋਇਆ, ਸੇਵਾ ਕੀਤੀ ਭਾਈ ਮੀਹਾਂ ਜੀ ਨੇ ਤਮਧਾਨ ਸਾਹਿਬ। ਇਸੇ ਤਰ੍ਹਾਂ ਸਤਸੰਗ ਜੀ ਸੁਥਰਾ ਸ਼ਾਹੀਏ ਛੇਵੇਂ ਪਾਤਸ਼ਾਹ ਦੀ ਬਖਸ਼ਿਸ਼, ਕੋਈ ਮਾਈ ਬੱਚਾ ਸਿੱਟ ਗਈ ਸੀ ਜਿਉਂਦੇ ਜੰਮਦੇ ਦੇ ਹੀ ਦੰਦ 'ਤੇ ਕੇਸ ਸੀ, ਕੁਸਗਨਾ ਸਮਝ ਕੇ ਕਸ਼ਮੀਰ ਨੂੰ ਜਾ ਰਹੇ ਸੀ, ਚੱਕ ਲਿਆ ਸੀ ਬੱਚਾ, ਉਹ ਸੁਥਰੇ ਸ਼ਾਹ ਹੋਇਆ। ਇਹ ਗੁਰੂ ਘਰ ਦੀਆਂ ਸ਼ਾਖਾਂ ਗੁਰਮਤਿ ਦੀਆਂ ਦਾ ਪ੍ਰਚਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕਰਦੀਆਂ ਰਹੀਆਂ। ਅੱਜ ਸਤਸੰਗ ਜੀ ਇਹਨਾਂ ਨੂੰ ਅਸੀਂ ਖਦੇੜ ਕੇ ਪਰੇ ਕਰ ਦਿੱਤਾ, ਫੁੱਟ ਪੈ ਗਈ ਧਰਮ ਪੱਖੋਂ ਸਤਸੰਗ ਜੀ, ਅਸੀਂ ਪਿੱਛੇ ਨੂੰ ਜਾ ਰਹੇ ਹਾਂ। ਇਹ ਕੋਈ ਜ਼ਰੂਰੀ ਨਹੀਂ ਕਿ ਤਿਆਰ ਬਰਤਿਆਰ ਜੋ ਕਲਗੀਧਰ ਪਾਤਸ਼ਾਹ ਦਾ ਖਾਲਸਾ ਸਤਸੰਗਤ ਜੀ, ਜਿੱਥੇ ਉਹ ਚੜ੍ਹਦੀ ਕਲਾ ਵਾਲਾ ਹੈ, ਉੱਥੇ ਘਨੱਈਏ ਵਰਗੇ ਸਾਧ ਵੀ ਸਤਸੰਗ ਜੀ ਕਰਨੀ ਵਾਲੇ ਸੰਪੂਰਨ ਬ੍ਰਹਮ ਗਿਆਨੀ ਹਨ। ਸੋ ਪ੍ਰੇਮ ਦੀ ਸਿੱਖੀ ਹੈ, ਸਿਦਕ ਦੀ ਸਿੱਖੀ ਹੈ, ਜਿਹੜਾ ਸਿਦਕ ਦੀ ਸਿੱਖੀ ਨਿਭਾਉਂਦਾ ਹੈ ਔਰ ਪ੍ਰੇਮ ਦੀ ਸਿੱਖੀ ਵਾਲੇ ਦਾ ਨਾਲ ਸਤਸੰਗ ਜੀ ਥੋੜ੍ਹਾ ਥੋੜ੍ਹਾ ਫਰਕ ਹੋਇਆ ਕਰਦਾ ਹੈ। ਇਹ ਸਾਰੀ ਵਿਚਾਰ ਕਰਕੇ ਸਤਸੰਗਤ ਜੀ ਸਦਾ ਵਾਸਤੇ ਸਾਰੀ ਗੁਰੂ ਨਾਨਕ ਦੇਵ ਜੀ ਦੀ ਫੁਲਵਾੜੀ ਹੈ। ਕਦੇ ਫੁਲਵਾੜੀ 'ਚ ਇੱਕ ਰੰਗ ਦਾ ਫੁੱਲ ਵੀ ਹੋਇਆ, ਕਦੇ ਰੰਗਾਂ ਰੰਗਾਂ ਦੇ ਫੁੱਲ ਹੁੰਦੇ। ਇਹੀ ਜੀ ਵਿਚਾਰ ਨੂੰ ਸਤਸੰਗ ਜੀ ਹਿਰਦੇ 'ਚ ਟਿਕਾ ਕੇ ਸ਼ਾਂਤੀ ਦੇ ਸਹਿਤ ਮਲੇਸ਼ਾ ਨੂੰ ਦੰਡ ਦਿੰਦਿਆਂ ਹੋਇਆਂ ਏਕਤਾ ਦੇ ਸਹਿਤ ਖਾਲਸਾ ਰਹੇ, ਖਾਲਸਾ ਜੀ ਸਦਾ ਹੀ ਚੜ੍ਹਦੀਆਂ ਕਲਾਂ ਹੋਣਗੀਆਂ। ਭੁੱਲਾਂ ਚੁੱਕਾਂ ਸਤਸੰਗ ਜੀ ਮਾਫ਼ ਕਰਨੀਆਂ, ਇੱਥੇ ਵਿਸਰਾਮ ਦਿੰਦੇ ਹਾਂ। ਛੇਵੇਂ ਪਾਤਸ਼ਾਹ ਦਾ ਸਤਸੰਗ ਜੀ ਜਿਤਨੀ ਕਥਾ ਸੀ ਇਹ ਸੰਪੂਰਨ ਹੋਈ ਹੈ। ਇਹ ਅੱਗੇ ਥੋੜ੍ਹੀ ਜਿਹੀ ਤਾਂ ਵਿਚਾਰੀ ਸੀ, ਇਹ ਭਾਈ ਫੇਰੂ ਜੀ ਦਾ ਪ੍ਰਸੰਗ ਸਤਸੰਗ ਜੀ। ਭਾਈ ਫੇਰੂ ਜੀ ਦਸਵੇਂ ਪਾਤਸ਼ਾਹ ਤੱਕ ਇਹੋ ਜਿਹੇ ਗੁਰਮੁਖ ਸਾਧੂ ਰਹੇ ਹਨ, ਇੱਥੇ ਹੀ ਵਿਸਰਾਮ ਦਿੰਦੇ ਆ। ਰਾਗੀ ਸਿੰਘ ਹਾਜ਼ਰ ਨੇ ਖਾਲਸਾ ਜੀ ਆਪ ਰਸ ਪਿੰਨਾ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।